ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾ ਨਾਲ ਮਹੱਲਾ ਤੀਜਾ। ਸਲੋਕ ਮਹੱਲਾ ਤੀਜਾ। ਸੂਹੈ ਜੀਸ ਦੁਹਾਗਣੀ ਪਰ ਪਿਰ ਰਾਵਣ ਜਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਸੰਗਤਾਂ ਨੇੜੇ ਅਥਵਾ ਦੂਰ ਤੋਂ ਚੱਲ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਚ ਪਹੁੰਚੇ ਹੋ। ਸ਼ਹੀਦਾਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਨਜ਼ਦੀਕ ਗੁਰਮਤਿ ਵਿਦਿਆਲਾ ਜਥਾ ਰੰਧਾਵਾ ਸੰਸਥਾ ਦੇ ਵਿੱਚ ਜੋ ਲੜੀਵਾਰ ਕਥਾ ਚੱਲਦੀ ਹੈ, ਆਪ ਜੀ ਦੂਰ ਦੁਰਾਡੇ ਤੋਂ ਵੀ ਆਉਂਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਰ ਰੋਜ਼ ਦੀ ਤਰ੍ਹਾਂ ਆਪਾਂ ਸਾਰੇ ਇਕੱਤਰ ਹੋਏ ਹਾਂ। ਅੱਜ ਵੀ ਜਿਵੇਂ ਹਰ ਰੋਜ਼ ਇਕੱਤਰ ਹੁੰਦੇ ਹਾਂ, ਅੱਜ ਵੀ ਇਕੱਤਰ ਹੋਏ ਹਾਂ। ਮਨ ਵਿੱਚ ਇਕਾਗਰ ਕਰੋ ਪਿੱਛੇ ਸੰਤਾਂ ਦੀ ਬਾਣੀ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਸੰਪੂਰਨ ਕਰਾਈ ਹੈ। ਹੁਣ ਸੂਹੀ ਦੀ ਵਾਰ ਇੱਥੋਂ ਆਰੰਭ ਹੁੰਦੀ ਹੈ। ਜਿਸ ਪ੍ਰਕਾਰ ਸਤਿਗੁਰੂ ਪਹਿਲਾਂ ਮੰਗਲ ਕਰਦੇ ਹੈ ਫਿਰ ਇਹ ਸੂਚਨਾ ਦੇਣਗੇ, ਇਹ ਵਾਰ ਸੂਹੀ ਦੀ ਹੈ, ਕਿਸ ਪ੍ਰਕਾਰ ਹੈ, ਕੁਝ ਵਾਰਾਂ ਸਲੋਕਾਂ ਤੋਂ ਬਿਨਾਂ ਹੁੰਦੀਆਂ ਹਨ। ਇਹ ਸਾਰਾ ਪਹਿਲਾਂ ਸਲੋਕ ਦੇ ਵਿੱਚ ਦੱਸ ਕੇ ਫਿਰ ਜੋ ਇਹ ਸਲੋਕ ਦੇ ਉਚਾਰਨ ਕਰਨ ਦਾ ਕਾਰਨ ਹੈ ਉਹਦੀ ਵਿਚਾਰ ਹੋਏਗੀ। ਇਹ ਸ਼ਬਦ ਕਿੱਥੇ ਉਚਾਰਨ ਕੀਤਾ, ਕਿਸ ਵਾਤਾਵਰਣ ਵਿੱਚ ਕੀਤਾ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ, ਇਹ ਮੰਗਲ ਕੀਤਾ ਹੈ।
ਵਾਰ ਸੂਹੀ ਕੀ ਸਲੋਕਾ ਨਾਲ ਮਹੱਲਾ ਤੀਜਾ।
ਇਹ ਜਿਵੇਂ 22 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸੂਹੀ ਰਾਗ ਦੀ ਵਾਰ ਹੈ। ਵਾਰ ਦੇ ਅਰਥ ਬਾਅਦ ਵਿੱਚ ਵਿਚਾਰ ਲੈਂਦੇ ਹਾਂ। ਇਹ ਵਾਰ ਜਿਹੜੀ ਹੈ ਸਲੋਕਾਂ ਦੇ ਨਾਲ ਹੈ। ਮਹੱਲਾ ਤੀਜੇ ਤੋਂ ਭਾਵ ਹੈ ਵੀ ਇਹਦੇ ਵਿੱਚ ਜਿਹੜੀਆਂ ਪੌੜੀਆਂ ਨੇ ਉਹ ਗੁਰੂ ਅਮਰਦਾਸ ਮਹਾਰਾਜ ਦੀਆਂ ਆਉਣਗੀਆਂ। ਵਾਰ ਦਾ ਅਰਥ ਪੌੜੀਆਂ ਹੁੰਦਾ ਹੈ। ਤੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਇਹ ਪਾਵਨ ਬਚਨ ਕਹੇ ਹੈ ਕਿ ਸੂਹੀ ਰਾਗਣੀ ਦੀ ਇਹ ਵਾਰ ਹੈ, ਇੱਥੋਂ ਆਰੰਭ ਹੁੰਦੀ ਹੈ, ਸਲੋਕਾਂ ਦੇ ਨਾਲ ਸਮੇਤ ਹੈ, ਕਿਉਂਕਿ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਬਹੁਤੇ ਸਲੋਕ ਆਉਣਗੇ, ਪਰ ਪੌੜੀਆਂ ਮਹਾਰਾਜ ਸਾਹਿਬ ਦੀਆਂ ਗੁਰੂ ਅਮਰਦਾਸ ਜੀ ਦੀਆਂ, ਸਾਰੀਆਂ ਪੌੜੀਆਂ ਤੀਸਰੇ ਪਾਤਸ਼ਾਹ ਦੀਆਂ ਆਉਣਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਅਤੇ ਕੁਝ ਵਾਰਾਂ ਐਸੀਆਂ ਵੀ ਹੈ ਜਿਨ੍ਹਾਂ ਵਿੱਚ ਸਲੋਕ ਨਹੀਂ ਹੈ, ਜਿਵੇਂ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇਹ 966 ਅੰਗ ਦੇ ਉੱਤੇ ਹੈ, ਇਹਦੇ ਵਿੱਚ ਸਲੋਕ ਨਹੀਂ ਹੈ। ਬਸੰਤ ਕੀ ਵਾਰ ਮਹੱਲ 5ਵਾਂ, ਇਹ ਅੰਗ 1193 ਦੇ ਉੱਤੇ ਅੰਕਿਤ ਹੈ, ਇਹਦੇ ਵਿੱਚ ਇਹ ਇਕੱਲੀਆਂ ਪੌੜੀਆਂ ਹੀ ਨੇ। ਸੋ ਇਸ ਕਰਕੇ ਇਹ ਭਾਵ ਇਹ ਹੈ ਵੀ ਸੂਹੀ ਦੀ ਜਿਹੜੀ ਵਾਰ ਹੈ ਇਹ ਇਕੱਲੀ ਪੌੜੀਆਂ ਨਹੀਂ ਹੈ, ਇਹਦੇ ਵਿੱਚ ਇਹ ਹੈ ਸਲੋਕਾਂ ਨਾਲ, ਸਲੋਕਾਂ ਦੇ ਸਮੇਤ ਹੈ। ਅਤੇ ਰਹੀ ਗੱਲ ਵਾਰ ਦੀ, ਵਾਰ ਦਾ ਅਰਥ ਇੱਕ ਤਾਂ ਦਰਵਾਜ਼ਾ ਹੁੰਦਾ ਹੈ, ਅਤੇ ਦਰਵਾਜ਼ਾ ਜਿਹੜਾ ਉਹਦੇ ਵਿੱਚ ਪ੍ਰਵੇਸ਼ ਹੋ ਕੇ ਅੰਦਰ ਜਾਈਦਾ, ਅਤੇ ਜਿਹਦੇ ਵਿੱਚ ਮਕਾਨ 'ਚ ਪ੍ਰਵੇਸ਼ ਹੋਣ ਦਾ ਰਸਤਾ ਜਿਹੜਾ ਉਹ ਹੈ ਵਾਰ, ਦਰਵਾਜ਼ਾ ਹੈ। ਪਰਮਾਤਮਾ ਦੇ ਪ੍ਰਾਪਤੀ ਦਾ ਇਹ ਵਾਰ ਦਰਵਾਜ਼ਾ ਹੈ ਜਿਹੜਾ ਸਤਸੰਗ ਹੈ ਜਾਂ ਗੁਰੂ ਸਾਹਿਬ ਹੈ। ਇਸ ਕਰਕੇ ਜਾਂ ਫਿਰ ਜਿਹੜਾ ਗਿਆਨ ਹੈ ਇਹ ਦਰਵਾਜ਼ਾ ਹੈ ਵਾਹਿਗੁਰੂ ਦਾ, ਅਤੇ ਜਿਸ ਕਰਕੇ ਉਹ ਦਰਵਾਜ਼ੇ ਤੋਂ ਗਿਆਨ ਦੁਆਰਾ ਹੀ ਵਾਹਿਗੁਰੂ ਪ੍ਰਾਪਤ ਹੋਏਗਾ। ਅਤੇ ਵਾਰ ਬਾੜ ਨੂੰ ਵੀ ਕਹਿੰਦੇ ਹੈ, ਰਾਰਾ ਤੇ ਡਾੜਾ ਸਵਰਨੀ ਅੱਖਰ ਨਾਲ ਬਾੜ ਖੇਤ ਦੀ ਰਾਖੀ ਵਾਸਤੇ ਹੁੰਦੀ ਹੈ। ਇਹ ਕਾਮ ਕ੍ਰੋਧ ਆਦਿ ਤੋਂ ਰੱਖਿਆ ਕਰਨ ਵਾਸਤੇ ਜਿਹੜੀ ਬਾਣੀ ਹੈ ਉਹਦਾ ਨਾਮ ਬਾੜ ਦੀ ਨਿਆਈ ਬਾਰ ਹੈ। ਤੀਸਰਾ ਚੌਥਾ ਇਹਦਾ ਅਰਥ ਇਹ ਵੀ ਹੈ, ਬਾਰ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਮ ਹੈ। ਆਮੋ ਸਾਹਮਣੇ ਸ਼ਸਤਰਧਾਰੀ ਸੂਰਮੇ ਇੱਕ ਦੂਜੇ ਤੇ ਜਿਹੜਾ ਸ਼ਸਤਰ ਦਾ ਪ੍ਰਹਾਰ ਕਰਨਾ ਉਹਨੂੰ ਕਹਿੰਦਾ ਵੀ ਤੂੰ ਵਾਰ ਕਰ ਪਹਿਲਾਂ। ਤੇ ਇਸ ਪ੍ਰਕਾਰ ਫਿਰ ਸੂਰਮਿਆਂ ਦੀ ਲੜਾਈ ਹੈ। ਇੱਧਰ ਕਿਹੜੇ ਸੂਰਮੇ ਨੇ? ਇੱਕ ਗੁਰਮੁਖ ਹੈ, ਇੱਕ ਮਨਮੁਖ ਹੈ। ਮਨਮੁਖ ਨੇ ਆਪਣੇ ਸ਼ਸਤਰ ਵਾਹੁਣੇ ਆ, ਗੁਰਮੁਖ ਨੇ ਆਪਣੇ ਵਾਹੁਣੇ ਆ। ਅਖੀਰ ਨੂੰ ਮਨਮੁਖ ਦੀ ਹਾਰ ਹੋਏਗੀ, ਗੁਰਮੁਖ ਦੀ ਜਿੱਤ ਹੋਏਗੀ। ਤੋ ਇਸ ਕਰਕੇ ਫਿਰ ਗੁਰਮੁਖਾਂ ਦੀ ਜਿੱਤ ਤੇ ਮਨਮੁਖਾਂ ਦੀ ਹਾਰ ਹੈ। ਮੋਹ ਤੇ ਵਿਵੇਕ ਦੋ ਸੂਰਮੇ ਨੇ, ਇਹਨਾਂ ਦੇ ਵੀ ਮੁਕਾਬਲੇ ਹੈ। ਵਿਵੇਕ ਦੀ ਜਿੱਤ ਹੁੰਦੀ ਹੈ, ਮੋਹ ਦੀ ਹਾਰ ਹੋ ਜਾਂਦੀ ਹੈ। ਤੋ ਇਸ ਪ੍ਰਕਾਰ ਇਹ ਕੁਝ ਵਿਚਾਰਾਂ ਵਾਰਦੀਆਂ ਨੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਕਿਰਪਾ ਕਰਦੇ ਹੈ ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸੁਣੋ ਜੀ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਦਾ ਇਹ ਸਲੋਕ ਹੈ, ਗੋਇੰਦਵਾਲ ਸਾਹਿਬ ਬੇਅੰਤ ਸੰਗਤਾਂ ਮਹਾਰਾਜ ਦੇ ਕੋਲ ਜੁੜਦੀਆਂ ਸੁਣ ਕੇ ਮਹਾਰਾਜ ਸਾਹਿਬ ਦਾ ਉਪਦੇਸ਼ ਸੁਣਦੇ ਤੇ ਨਿਹਾਲ ਹੁੰਦੇ ਸਨ। ਸਤਿਗੁਰੂ ਮਹਾਰਾਜ ਸਾਹਿਬ ਜੀ ਇਹਦੇ ਵਿੱਚ ਜਿਹੜੇ ਮਾਇਕੀ ਰੰਗ ਹੈ ਪਦਾਰਥਾਂ ਦੇ ਉਹਨਾਂ ਨੂੰ ਝੂਠਾ ਸਾਬਤ ਕਰਨਗੇ, ਕਸੁੰਬੇ ਦਾ ਰੰਗ ਕਹਿਣਗੇ। ਜਿਹੜਾ ਸੱਚਾ ਰੰਗ ਹੈ ਉਹ ਮਜੀਠੀ ਰੰਗ ਨਾਮ ਦਾ ਰੰਗ ਹੈ। ਇਹ ਪ੍ਰਕਰਨ ਬਣਾ ਕੇ ਪਵਿੱਤਰ ਉਪਦੇਸ਼ ਦੇਣਗੇ। ਪ੍ਰਮਾਣ ਦੇ ਵਜੋਂ ਸੰਸਾਰ ਦੀ ਉਸ ਔਰਤ ਨੂੰ ਪ੍ਰਮਾਣ ਬਣਾ ਕੇ ਬ੍ਰਹਮ ਗਿਆਨ ਦੀ ਸਿੱਖਿਆ ਦੇਣਗੇ। ਜਿਹੜੀ ਔਰਤ ਜਿਹੜੀ ਹੈ ਉਹ ਵਿਵਿਚਾਰ ਨਹੀਂ ਹੋਵੇ ਤੇ ਲਿਬਾਸ ਸੁੰਦਰ ਬਣਾ ਕੇ ਰੱਖੇ। ਇਹਦੇ ਚ ਅੰਤਰੀ ਭਾਵ ਦੇ ਵਿੱਚ ਫਿਰ ਜਗਿਆਸੂ ਤੋਂ ਜਿਸ ਪ੍ਰਕਾਰ ਆਏਗਾ ਵੀ ਜਿਹੜੇ ਪਖੰਡ ਕਰਨ ਵਾਲੇ ਹੈ ਤੇ ਪਹਿਲਾਂ ਜਿਹੜਾ ਬਾਹਜ ਅਰਥ ਹੈ ਉਹ ਆਪ ਜੀ ਸੁਣੋ।
ਸੂਹੈ ਈਸ ਦੁਹਾਗਣੀ।
ਇਹ ਜਿਹੜਾ ਸੂਹਾ ਰੰਗ ਹੈ, ਸੂਹਾ ਲਿਬਾਸ ਜਿਹੜਾ ਹੈ, ਸਾਡੇ ਦੇਸ਼ ਦੀ ਪਰੰਪਰਾ ਅਨੁਸਾਰ, ਗੁਰਮਤ ਦੀ ਗੱਲ ਨਹੀਂ ਮੈਂ ਕਰਦਾ, ਦੇਸ਼ ਦੀ ਪਰੰਪਰਾ ਅਨੁਸਾਰ ਵਿਆਹੀ ਹੋਈ ਔਰਤ ਨੂੰ ਸੂਹੇ ਰੰਗ ਦੇ ਕੱਪੜੇ ਆਮ ਕਰਕੇ ਹਿੰਦੂ ਮਤ ਵਿੱਚ ਪਾਏ ਜਾਂਦੇ। ਪਰ ਉਹ ਇਸਤਰੀ ਜਿਹੜੀ ਸੂਹਾ ਵੇਸਤਾ ਉਹਦੇ ਕੋਲ ਹੋਵੇ, ਪਤੀਵਰਤਾ ਧਰਮ ਤੋਂ ਉਲਟ ਚੱਲਦੀ ਹੋਵੇ, ਫਿਰ ਉਹ ਲੋਕ ਰੀਤੀ ਦੇ ਵਿੱਚ ਵੀ ਧਰਮ ਤੋਂ ਉਲਟ ਚੱਲਣ ਕਰਕੇ ਪਰਾਏ ਪੁਰਸ਼ਾਂ ਦੇ ਨਾਲ ਸੰਬੰਧ ਬਣਾਵੇ, ਉਹਨੂੰ ਫਿਰ ਵਿਆਹੀ ਹੋਈ ਨੂੰ ਵੀ ਵਿਧਵਾ ਹੀ ਕਿਹਾ ਜਾਂਦਾ। ਤੋ ਇਸ ਪ੍ਰਕਾਰ ਕਹਿੰਦੇ ਦੁਆਗਣੀ ਦਾ ਅਰਥ ਹੀ ਛੁੱਟੜ ਹੁੰਦਾ। ਸੂਹੇ ਲਾਲ ਰੰਗ ਦੇ ਬੇਸ ਲਿਬਾਸ ਨੂੰ ਪਹਿਨ ਕੇ ਵੀ ਉਹ ਇਸਤਰੀ ਦੁਹਾਗਣ ਵਿਧਵਾ ਹੈ ਤੇ ਜਿਸ ਨੇ ਪਰ
ਪਿਰ ਰਾਵਣ ਜਾਏ,
ਜੋ ਆਪਣੇ ਪਤੀ ਦੇ ਹੁੰਦਿਆਂ ਪਰ ਪਰਾਏ ਪੁਰਸ਼ਾਂ ਦੇ ਨਾਲ ਸਰੀਰਕ ਸੰਬੰਧ ਬਣਾਵੇ, ਰਾਵਣ ਰਮਣ ਕਰਨਾ ਭੋਗਣਾ ਤੇ ਵਿਭਚਾਰ ਕਰਨਾ, ਪਰ ਪਿਰ ਰਾਵਣ ਜਾਏ। ਅੱਗੇ ਮਹਾਰਾਜ ਸਾਹਿਬ ਜੀ ਇਹ ਨਿੰਦਿਤ ਕਰਮ ਨੂੰ ਇਹਦੀਆਂ ਜੜਾਂ ਵੱਢਣ ਵਾਸਤੇ, ਘਰ ਦੇ ਕਲੇਸ਼ ਖਤਮ ਕਰਨ ਵਾਸਤੇ ਬਾਹਜ ਅਰਥ ਦੇ ਵਿੱਚ ਵੀ ਮਹਾਰਾਜ ਸਾਹਿਬ ਜੀ ਬਹੁਤ ਕਿਰਪਾ ਕਰ ਰਹੇ ਨੇ।
ਪਿਰ ਛੋੜਿਆ ਘਰ ਆਪਣੇ,
ਆਪਣੇ ਘਰ ਦੇ ਵਿੱਚ ਪਰਮੇਸ਼ੁਰ ਦਾ ਦਿੱਤਾ ਹੋਇਆ ਜਿਹੜਾ ਪਤੀ ਸੀ, ਕਰਮਾਂ ਦੇ ਅਨੁਸਾਰ ਜੋ ਮਿਲਿਆ ਸੀ ਉਹ ਪਰਮੇਸ਼ੁਰ ਰੂਪੀ ਪਿਰ ਪਤੀ ਨੂੰ ਤਾਂ ਛੋੜਿਆ, ਛੱਡ ਦਿੱਤਾ। ਘਰ ਦੇ ਵੀ ਪਤੀ ਦੇ ਮੌਜੂਦ ਹੁੰਦਿਆਂ ਛੱਡ ਕਰਕੇ ਉਸ ਨੂੰ
ਮੋਹੀ ਦੂਜੇ ਪਾਏ,
ਦੂਜੇ ਦੂਸਰੇ ਪੁਰਖਾਂ ਨੂੰ ਪਾਏ ਪ੍ਰੇਮ ਕਰਕੇ ਉਹਨਾਂ ਦੇ ਵਿੱਚ ਮੋਹੀ ਮੋਤ ਹੋ ਗਈ ਹੈ, ਜੋ
ਮਿੱਠਾ ਕਰਕੇ ਖਾਇਆ।
ਇਹ ਮਹਾਰਾਜ ਕਹਿੰਦੇ ਨੇ ਵੀ ਉਹ ਤਾਂ ਇਉਂ ਹੈ ਜਿਵੇਂ ਮਿੱਠੀ ਜ਼ਹਿਰ, ਜ਼ਹਿਰ ਤਾਂ ਹੋਵੇ ਜ਼ਹਿਰ ਪਰ ਮਿੱਠੇ ਵਿੱਚ ਰਲਾ ਕੇ ਦਿੱਤੀ ਹੋਵੇ। ਫਰੀਦਾ ਇਹ ਵਿਸਗੰਦਲਾਂ ਧਰੀਆਂ ਖੰਡ ਲਿਵਾੜ, ਉਹਦੇ ਪਰਾਏ ਪੁਰਖਾਂ ਦੀ ਕੁਸੰਗਤ ਕਰਕੇ ਜਿਹੜਾ ਵਿਸ਼ਿਆਂ ਦਾ ਭੋਗ ਨੂੰ ਭੋਗਣਾ, ਇਹ ਮਿੱਠਾ ਸਵਾਦਲਾ ਜਾਣ ਕੇ ਖਾਇਆ ਖਾਧਾ, ਇਹਨੂੰ ਭੋਗਿਆ ਹੈ।
ਬਹੁ ਸਾਧੋ ਵਧਿਆ ਰੋਗ,
ਇਹ ਜਿਹੜਾ ਭਾਈ ਪਾਠ ਸਾਧੋ ਸੱਸੇ ਨੂੰ ਕੰਨਾ ਦੱਦਾ ਹਾਹੇ ਨੂੰ ਔਂਕੜ, ਇਹ ਉਚਾਰਨ ਦੇ ਵਿੱਚ ਪੋਲਾ ਬੋਲਣਾ, ਇਹਦੇ ਚ ਅਦਕ ਨਾ ਲੱਗੇ, ਤੇ ਇਸ ਕਰਕੇ ਸਵਾਦ ਤੋਂ ਭਾਵ ਹੈ। ਇਹ ਵਿਸ਼ਿਆਂ ਦਾ ਜਿਹੜਾ ਮਿੱਠਾ ਸਵਾਦ ਜਾਣ ਕੇ ਖਾਇਆ, ਖਾਣਾ ਕੀਤਾ, ਭੋਗਿਆ, ਬਹੁਤ ਸਾਧੋਂ ਵਧਿਆ ਰੋਗ ਭੋਗਨ ਤਾਂ ਰੋਗ ਤੇ ਸਵਾਦਲੇ ਪਦਾਰਥ ਸਮਝ ਕੇ ਸਾਰਾ ਫਿਰ ਰੋਗ ਹੀ ਵਧਿਆ ਹੈ। ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਬੇਸਵਾਵਾਂ ਨੂੰ ਇਹੋ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਆਤਸ਼ਕਤੀ ਬਿਮਾਰੀ ਹੈ, ਸਰੀਰ ਗਲ ਜਾਂਦਾ ਹੈ, ਉਹ ਫਿਰ ਇਸ ਕਿਰਪਾਰ ਦੇ ਰੋਗ ਵੀ ਲੱਗ ਜਾਂਦੇ ਹਨ। ਜੋ ਪਰਾਏ ਸਰੀਰਾਂ ਦੀ ਸੰਗਤ ਕਰਨੀ ਹੈ, ਸਰੀਰਕ ਰੋਗ ਵੀ ਲੱਗਦੇ ਨੇ, ਇਹਦੇ ਨਾਲ
ਸੁਧ ਪਧਾਰ ਹਰ ਛੋਡਿਆ।
ਮਾਪਿਆਂ ਦਾ ਦਿੱਤਾ ਹੋਇਆ ਜਿਹੜਾ ਸੁਧ ਨਿਰੋਲ, ਸੁਧ ਦਾ ਅਰਥ ਹੈ ਨਿਰਦੋਸ਼, ਜਿਹੜੇ ਪਤੀ ਵਿੱਚ ਦੋਸ਼ ਨਾ ਕੋਈ ਹੋਵੇ, ਤੇ ਦੋਸ਼ ਵੀ ਹੋਵੇ ਤਾਂ ਵੀ ਔਰਤ ਨੂੰ ਆਪਣਾ ਧਰਮ ਨਿਭਾਉਣ ਦੀ ਆਗਿਆ ਹੈ। ਉਹਦੇ ਚ ਐਸਾ ਕਥਨ ਕੀਤਾ ਗੁਰਮਤ ਵਿਚ ਕਿ ਜੇ ਪਿਰ ਵਾਹ ਕਰ ਹੰਢਣਾ ਸਤ ਰੱਖੇ ਨਾਰੇ, ਜੇ ਕਿਸੇ ਦਾ ਪਤੀ ਵਿਭਚਾਰੀ ਹੈ ਤਾਂ ਔਰਤ ਉਹਦੀ ਰੀਸ ਨਾ ਕਰੇ, ਉਹ ਆਪਣਾ ਧਰਮ ਪਾਲੇ, ਤਾਂ ਕਿ ਦਰਗਾਹ ਦੇ ਵਿਚ ਸੁਰਖਰੂ ਹੋਊ, ਜੋ ਫਸੂਗਾ ਮੂੰਹ ਕਾਲਾ ਉਹਦਾ ਹੋਊਗਾ ਉੱਥੇ ਜਾ ਕੇ। ਮਾਪਿਆਂ ਦਾ ਦਿੱਤਾ ਹੋਇਆ ਜਾਂ ਆਪਣੇ ਕਰਮਾਂ ਦਾ ਦਿੱਤਾ ਹੋਇਆ, ਵਾਹਿਗੁਰੂ ਨੇ ਜਿਹਦੇ ਨਾਲ ਸੰਯੋਗ ਬਣਾਇਆ, ਉਹ ਸੁਧ ਨਿਰਦੋਸ਼ ਸੀ ਜਿਹੜਾ, ਉਹ ਹਰ ਪਰਮੇਸ਼ੁਰ ਦਾ ਰੂਪ ਕਰਕੇ ਤੈਨੂੰ ਕਿਹਾ ਸੀ ਵੀ ਪਤੀ ਨੂੰ ਪਰਮੇਸ਼ੁਰ ਸਮਝੀ, ਉਹ ਤਾਂ ਤੈਂ ਛੱਡ ਦਿੱਤਾ ਹੈ, ਉਹਦਾ ਤਿਆਗ ਕਰ ਦਿੱਤਾ ਹੈ, ਭਾਵ ਉਹਦੇ ਨਾਲ ਨਫ਼ਰਤ ਕਰ ਦਿੱਤੀ ਹੈ, ਉਹਨੂੰ ਇਸ ਪ੍ਰਕਾਰ ਛੱਡ ਦਿੱਤਾ। ਫਿਰ
ਲੱਗਾ ਜਾਏ ਵਿਯੋਗ,
ਫਿਰ ਮੁੜ ਕੇ ਉਸ ਨੂੰ ਪਤੀ ਦਾ ਵਿਯੋਗ ਵਿਛੋੜਾ ਹੀ ਲੱਗਾ ਲੱਗ ਜਾਂਦਾ ਹੈ, ਭਾਵ ਅਜਿਹੀ ਇਸਤਰੀ ਨੂੰ ਪਤੀ ਛੱਡ ਦਿੰਦਾ। ਪਤੀ ਦੀ ਛੱਡੀ ਹੋਈ ਨੂੰ ਲੋਕ ਘਿਰਨਾ ਨਾਲ ਵੇਖਦੇ ਹੈ। ਇਹਦੇ ਚ ਦੋ ਤਰ੍ਹਾਂ ਦੇ ਵਿਚਾਰ ਹੈ, ਇੱਕ ਤਾਂ ਪਤੀ ਦੀ ਕਸੂਰ ਦੇ ਨਾਲ ਹੀ ਜਾਂ ਪਤੀ ਦੇ ਪਰਿਵਾਰ ਦੀ ਕਸੂਰ ਦੇ ਨਾਲ ਉਹਨਾਂ ਨੇ ਜ਼ਬਰਦਸਤੀ ਉਹਨੂੰ ਘਰੋਂ ਕੱਢ ਦਿੱਤਾ ਵੀ ਜਾ ਤੇਰੀ ਲੋੜ ਨਹੀਂ ਹੈ ਸਾਨੂੰ, ਇਹ ਜਿਹੜਾ ਇਹਦੇ ਵਿੱਚ ਫਿਰ ਦੋਸ਼ ਨਹੀਂ ਹੈ ਉਸ ਔਰਤ ਦਾ। ਇੱਕ ਹੈ ਜਿਹੜਾ ਉਹਨੂੰ ਮਾਰ ਕੁੱਟ ਕੇ ਕੱਢ ਦਿੱਤੇ, ਉਹ ਪੇਕਿਆਂ ਦੇ ਆਊਗੀ, ਹੋਰ ਕਿੱਥੇ ਜਾਊ। ਇੱਕ ਹੈ ਵੀ ਜਾਣ ਬੁੱਝ ਕੇ ਆਪ ਹੀ ਛੱਡ ਕੇ ਆ ਗਈ, ਇਹ ਉਹਦੇ ਲਈ ਕਹਿੰਦੇ ਨਿੰਦਿਤ ਕਰਮ ਹੈ। ਦੋਨੇ ਤਰ੍ਹਾਂ ਕਰਕੇ ਇਹ ਸਮਾਜ ਦੇ ਵਿੱਚ ਬੁਰਾਈ ਹੈ। ਮਹਾਰਾਜ ਸਾਹਿਬ ਕਹਿੰਦੇ ਇਹ ਨਹੀਂ ਹੋਣੀ ਚਾਹੀਦੀ। ਇਹ ਹੈ ਪ੍ਰਮਾਣ, ਪ੍ਰਮਾਣ ਨੂੰ ਸਮਝਿਆ ਹਾਲੇ ਆਪਾਂ ਨੇ, ਗੁਰਬਾਣੀ ਦੇ ਸਿਧਾਂਤ ਨੂੰ ਜਿਹੜਾ ਬਰੀਕ ਰੂਪ ਦੇ ਵਿੱਚ ਹੈ ਉਹ ਹੁਣ ਆਰੰਭ ਹੋਏਗਾ। ਇਸੇ ਪ੍ਰਕਾਰ ਦੀ ਸੂਹੈ ਵੇਸ,
ਸੂਹੈ ਇਸ ਦੁਹਾਗਣੀ,
ਸੂਹੇ ਵੇਸ ਤੋਂ ਭਾਵ ਹੈ ਜਿਹੜਾ ਪਖੰਡ ਦਾ ਲਿਬਾਸ ਧਾਰਨ ਕਰਨ ਵਾਲੇ ਨੇ, ਉਹ ਜੀਵ ਰੂਪ ਇਸਤਰੀ ਬਾਹਰ ਤੋਂ ਭੇਖ ਬਣਾਇਆ ਹੋਇਆ ਸਾਧੂਆਂ ਵਾਲਾ, ਤੇ ਉਹ ਤਾਂ ਕਹਿੰਦੇ ਸੂਹੈ ਵੇਸ ਦੁਹਾਗਣੀ, ਦੁਹਾਗਣੀ ਖੋਟੇ ਭਾਗਾਂ ਵਾਲੀ ਹੈ, ਤੇ ਉਹਨਾਂ ਨੂੰ ਤੇ ਇਸ ਪ੍ਰਕਾਰ ਹੈ ਵੀ ਪਰਮਾਤਮਾ ਵੱਲੋਂ ਛੁੱਟਿਆ। ਇਹਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਹੈ ਜਿਸ ਤਰ੍ਹਾਂ ਕੋਈ ਗੁਰੂ ਵਾਲਾ ਪਹਿਲਾਂ ਬਣ ਗਿਆ ਗੁਰੂ ਧਾਰਨ ਕਰ ਲਿਆ, ਅੰਮ੍ਰਿਤ ਛਕ ਲਿਆ, ਕੁਝ ਰਹਿਤ ਨਿਭਾਈ, ਉਦੋਂ ਬਾਅਦ ਛੱਡ ਦਿੱਤਾ ਸਭ ਕੁਛ, ਉਹ ਫਿਰ ਦੁਹਾਗਣੀ ਹੋ ਗਈ, ਭਾਵ ਉਹਨੇ ਪਤੀ ਤਾਂ ਵਾਹਿਗੁਰੂ ਨੂੰ ਬਣਾ ਲਿਆ ਸੀ ਪਰ ਸਿੱਖੀ ਤਿਆਗ ਦਿੱਤੀ, ਫਿਰ ਉਹ ਦੁਹਾਗਣੀ ਦਾ ਰੂਪ ਹੈ। ਇਸ ਕਰਕੇ ਇਹ ਬੇਸ ਜਿਹੜਾ ਫਿਰ ਲਿਬਾਸ ਧਾਰਨ ਕੀਤਾ ਪਖੰਡ ਕਰਦਾ ਉਪਰੋਂ, ਇਹ ਰਹਿਤ ਵਹਿਤ ਨਹੀਂ ਹੈ, ਗੁਰੂ ਦੀ ਮਰਿਆਦਾ ਤੇ ਨਹੀਂ ਚੱਲਦਾ।
ਪਰ ਫਿਰ ਰਾਵਣ ਜਾਏ,
ਆਪਣਾ ਪਤੀ ਪਰਮੇਸ਼ੁਰ ਤਾਂ ਜਿਹੜਾ ਤਿਆਗ ਦਿੱਤਾ ਹੈ ਉਹ ਛੱਡ ਦਿੱਤਾ, ਪਰਾਏ ਪਿਰਕ ਪਤੀ ਜਿਹੜੇ ਕਿਹੜੇ ਨੇ, ਦੇਵੀ ਦੇਵਤੇ ਜਾਂ ਭੂਤਾਂ ਪ੍ਰੇਤਾਂ ਦੇ ਆਨੰਦ ਨੂੰ ਭੋਗਣ ਲਈ ਜਾਂਦਾ ਹੈ, ਕਹਿੰਦਾ ਵੀ ਗੁਰੂ ਘਰ ਤਾਂ ਮੈਨੂੰ ਕੁਛ ਨਹੀਂ ਮਿਲਿਆ ਤੇ ਹੁਣ ਮੈਂ ਫਲਾਣੇ ਪੀਰ ਦੀ ਸੁੱਖ ਸੁਖੀ, ਇਹ ਮੇਰੀ ਸੁੱਖ ਪੂਰੀ ਹੋ ਗਈ, ਫਲਾਣੇ ਦੇਵਤੇ ਦੀ ਸੁੱਖ ਸੁਖੀ ਪੂਰੀ ਹੋ ਗਈ। ਉਹਨੂੰ ਕਹਿੰਦੇ ਨੇ ਵੀ ਪਰ ਪਿਰ ਰਾਵਣ ਜਾਏ, ਉਹ ਨਿੰਦਤ ਹੈ ਪੁਰਸ਼ ਜਿਹੜਾ ਵਾਹਿਗੁਰੂ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ।
ਪਿਰ ਛੋੜਿਆ ਘਰ ਆਪਣੇ,
ਜੋ ਪਰੇ ਪਤੀ ਪਰਮੇਸ਼ੁਰ ਵਾਹਿਗੁਰੂ ਹੈ ਉਹ ਆਪਣੇ ਅੰਤਹਕਰਨ ਰੂਪੀ ਘਰ ਦੇ ਵਿੱਚ ਸਾਖੀ ਰੂਪ ਹੈ ਜਾਂ ਜੋ ਸਾਧ ਸੰਗਤ ਰੂਪੀ ਘਰ ਦੇ ਵਿੱਚ ਨਿਵਾਸ ਕਰਦਾ ਹੈ, ਉਸ ਨੂੰ ਛੋੜਿਆ ਛੱਡ ਦਿੱਤਾ ਹੈ, ਪਰਮਾਤਮਾ ਦਾ ਚਿੰਤਨ ਨਹੀਂ ਕਰਦਾ।
ਮੋਹੀ ਦੂਜਾ ਪਾਏ,
ਤੇ ਦੂਜਾ ਨਾਮ ਦਵੈਤ ਹੈ, ਦਵੈਤ ਭਾਵ ਦੇ ਉਹਦੀ ਚਿੱਤ ਦੀ ਬਿਰਤੀ ਮੋਹੀ ਮੋਹਤ ਹੋ ਗਈ ਹੈ ਕਿ ਉਹ ਪਦਾਰਥਾਂ ਦੇ ਲਾਲਚ ਦੇ ਵਿੱਚ ਸੰਪੇ ਕੋਈ ਈਸ਼ਰ ਧਿਆਈ ਹੈ, ਸੰਪੇ ਪੁਰਬ ਲਿਖੇ ਕੀ ਪਾਈ, ਮਿਲਦਾ ਸਭ ਕੁਝ ਕਰਮਾਂ ਅਨੁਸਾਰ ਹੀ ਹੈ। ਇੱਕ ਭੁਲੇਖਾ ਹੁੰਦਾ ਵੀ ਇੱਥੋਂ ਮੇਰੀ ਇੱਛਾ ਪੂਰੀ ਹੋ ਜਾਵੇ,
ਮਿੱਠਾ ਕਰਕੇ ਖਾਇਆ,
ਵਿਕਾਰਾਂ ਨੂੰ ਮਿੱਠਾ ਮੰਨ ਕੇ ਖਾਇਆ, ਖਾਧਾ ਭਾਵ ਕੀ ਭੋਗਿਆ, ਤੇ ਉਹ ਫਿਰ ਜਿਹੜੇ ਵਿਕਾਰ ਹਨ
ਬਹੁ ਸਾਧ ਵਧਿਆ ਰੋਗ,
ਵਿਕਾਰਾਂ ਦੇ ਬਹੁਤੇ ਸਵਾਦਾਂ ਕਰਕੇ ਜੰਮਣ ਮਰਨ ਦਾ ਰੋਗ ਵੱਧ ਗਿਆ, ਅਗਿਆਨ ਦਾ ਰੋਗ ਵੱਧ ਗਿਆ, ਹੋਮੇ ਦਾ ਰੋਗ ਵੱਧ ਗਿਆ, ਇਹ ਬਿਮਾਰੀਆਂ ਵੱਧ ਗਈਆਂ, ਕਾਮ ਕ੍ਰੋਧ ਆਦਿ ਦੀਆਂ।
ਸੁੱਧ ਪਤਾਰ ਹਰ ਛੋਡਿਆ,
ਸੁੱਧ ਸਰੂਪ ਪਤਾਰ ਪਤੀ ਪਰਮੇਸ਼ਰ ਵਾਹਿਗੁਰੂ ਹੈ, ਉਹ ਤਾਂ ਛੱਡ ਦਿੱਤਾ ਹੈ, ਭਾਵ ਉਸ ਤੋਂ ਤਾਂ ਜੀਵ ਰੂਪ ਇਸਤਰੀ ਬੇਮੁੱਖ ਹੋ ਗਈ ਹੈ।
ਫਿਰ ਲੱਗਾ ਜਾਏ ਵਿਯੋਗ,
ਜਿਸ ਕਰਕੇ ਫਿਰ ਮੁੜ ਕੇ ਪਰਮੇਸ਼ਰ ਨਾਲ ਮਿਲਣ ਵੱਲੋਂ, ਵਿਯੋਗ ਨਾਮ ਵਿਛੋੜੇ ਦਾ ਹੁੰਦਾ ਹੈ, ਵਿਛੋੜਾ ਲੱਗ ਜਾਂਦਾ ਹੈ।
ਗੁਰਮੁਖ ਹੋਵੇ ਸੋ ਪਲਟਿਆ,
ਜੋ ਜੀਵ ਰੂਪ ਇਸਤਰੀ ਗੁਰਮੁਖ ਗੁਰਮੁਖਤਾਈ ਵਾਲੀ ਹੈ, ਗੁਰਾਂ ਦੇ ਅਨੁਸਾਰ ਹੁੰਦੀ ਹੈ, ਹੋਵੇ ਦਾ ਅਰਥ ਵੀ ਹੁੰਦੀ ਹੈ, ਤੇ ਉਹ ਫਿਰ ਸੋ ਉਸਨੇ ਸੰਸਾਰ ਵੱਲੋਂ ਆਪਣੀ ਬਿਰਤੀ ਨੂੰ ਪਲਟਿਆ, ਉਲਟਾ ਲਿਆ, ਬਦਲ ਲਿਆ ਹੈ, ਸੰਸਾਰ ਵਾਲੇ ਪਾਸੇ ਪਿੱਠ ਕਰ ਲਈ, ਵਾਹਿਗੁਰੂ ਵੱਲ ਨੂੰ ਮੂੰਹ ਕਰ ਲਿਆ। ਫਿਰ ਇਸ ਕਰਕੇ ਫਿਰ
ਹਰ ਰਾਤੀ ਸਾਜ ਸੀਗਾਰ,
ਇਸ ਪਦ ਦੇ ਭਾਈ ਬਹੁਤ ਵਾਰ ਆਉਂਦਾ ਇਹ ਪਦ, ਤੇ ਇਹਨੂੰ ਥੋੜਾ ਜਿਹਾ ਧਿਆਨ ਦਿਓ ਵੀ ਜੇ ਤਾਂ ਰਾਤੀ ਕਹਿ ਦਿੱਤਾ ਫਿਰ ਤਾਂ ਰਾਤ ਦਾ ਵਾਚਕ ਬਣ ਦਿੱਤਾ ਬਣ ਗਿਆ, ਜੇ ਰਾਤੀ ਕਹਿ ਦਿੱਤਾ ਫਿਰ ਵੀ ਪਾਠ ਸ਼ੁੱਧ ਨਹੀਂ। ਰਾਤੀ ਰਾਤੀ ਨਾ ਰੰਗੇ ਜਾਣਦਾ, ਇਸ ਕਰਕੇ ਫਿਰ ਇਸ ਤਰ੍ਹਾਂ ਹੀ ਪਾਠ ਇਹ ਕਰਨਾ ਹੈ। ਤੇ ਸ਼ੁਭ ਗੁਣਾਂ ਰੂਪੀ ਸ਼ਿੰਗਾਰ ਸਾਜ ਬਣਾ ਕੇ ਉਹਦੀ ਬੁੱਧੀ ਪਰਮੇਸ਼ਰ ਦੇ ਵਿੱਚ ਰੰਗੀ ਗਈ ਹੈ, ਗੁਰਮੁਖ ਰੂਪੀ ਸੁਹਾਗਣ ਇਸਤਰੀ ਪਰਮੇਸ਼ਰ ਜਿਹੜੇ ਉਹ ਜਿਹੜੇ ਗੁਰਮੁਖ ਰੂਪੀ ਸੁਹਾਗਣ ਇਸਤਰੀ ਹੈ ਨਾ, ਉਹ ਪਰਮੇਸ਼ਰ ਤੇ ਹੀ ਰੰਗੀ ਗਈ ਹੈ।
ਸਹਿਜ ਸੱਚ ਪਿਰ ਰਾਵਿਆ,
ਉਸਨੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ, ਸਾਰੇ ਇਕੱਠੇ ਬੋਲ ਦੋ ਜੀ,
ਹਰ ਨਾਮਾ ਉਰ ਧਾਰ,
ਉਸਨੇ ਹਰੀ ਪਰਮੇਸ਼ਰ ਦਾ ਨਾਮਾ ਨਾਮ ਜਿਹੜਾ ਉਹ ਹਿਰਦੇ ਵਿੱਚ ਧਾਰ ਧਾਰਨ ਕਰਕੇ ਸਹਿਜ ਸ਼ਾਂਤੀ ਪੂਰਵਕ ਸੱਚ ਸੱਚੇ ਪਿਰਪਤੀ ਪਰਮੇਸ਼ਰ ਵਿੱਚ ਨਿਸ਼ਚਾ ਕਰਕੇ ਉਸਦੇ ਆਨੰਦ ਨੂੰ ਗੁਰੂ ਦੇ ਉਪਦੇਸ਼ ਦੁਆਰਾ ਰਾਵਿਆ ਨਾ ਮਾਨਣ ਦਾ ਮਾਨਣਾ ਕੀਤਾ ਹੈ।
ਆਗਿਆਕਾਰੀ ਸਦਾ ਸੁਹਾਗਣ,
ਜੋ ਪਤੀ ਦੀ ਆਗਿਆਕਾਰੀ ਆਗਿਆ ਮੰਨਣ ਵਾਲੀ ਹੈ ਉਹ ਸਦਾ ਹਮੇਸ਼ਾ ਹੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੁਹਾਗ ਬੰਤੀ ਹੈ, ਉਹ ਪਰਮੇਸ਼ਰ ਦੇ ਸੁਹਾਗਣ ਆਨੰਦ ਦੇ ਸਹਿਤ ਹੈ ਜੀਵ ਰੂਪ ਇਸਤਰੀ, ਕਿਉਂਕਿ ਪਤੀ ਵਾਹਿਗੁਰੂ ਹੈ ਸਾਰਿਆਂ ਦਾ।
ਆਪ ਮੇਲੀ ਕਰਤਾਰ,
ਉਹ ਕਰਤਾਰ ਪਰਮੇਸ਼ਰ ਨੇ ਆਪਣੇ ਨਾਲ ਆਪ ਮੇਲੀ ਮੇਲਣਾ ਕੀਤੀ ਹੈ, ਵਾਹਿਗੁਰੂ ਨੇ ਮਿਲਾਪ ਕਰਿਆ ਉਹਦੇ ਨਾਲ।
ਨਾਨਕ ਫਿਰ ਪਾਇਆ ਹਰ ਸਾਚਾ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜਿਸ ਜੀਵ ਰੂਪ ਇਸਤਰੀ ਨੇ ਸਾਚਾ ਸੱਚਾ ਪਿਰ ਪਤੀ ਹਰ ਪਰਮੇਸ਼ਰ ਵਾਹਿਗੁਰੂ ਪਾਉਣਾ ਕੀਤਾ ਹੈ।
ਸਦਾ ਸੁਹਾਗਣ ਨਾਰ,
ਉਹ ਨਾਰ ਇਸਤਰੀ ਸਦਾ ਹਮੇਸ਼ਾ ਜੀਵ ਰੂਪ ਇਸਤਰੀ ਸੁਹਾਗਣ ਸੁਹਾਗਵੰਤੀ ਪਰਮੇਸ਼ਰ ਦੇ ਆਨੰਦ ਵਾਲੀ ਹੈ, ਪਰਮੇਸ਼ਰ ਦਾ ਆਨੰਦ ਮਾਣਦੀ ਹੈ।
ਮਹੱਲਾ ਤੀਜਾ,
ਤੇ ਮਹਾਰਾਜ ਸਾਹਿਬ ਜੀ ਮਹੱਲੇ ਦੇ ਵਿੱਚ ਹੁਣ ਹੋਰ ਉਪਦੇਸ਼ ਦਿੰਦੇ ਹਨ।
ਸੁਹਵੀਏ ਨਿਮਾਣੀਏ,
ਤੇ ਇਉਂ ਜੀਵ ਰੂਪ ਇਹ ਸੂਹ ਵੀ ਏ ਸੂਹੇ ਵੇਸ ਵਾਲੀ ਏ, ਸੂਹਾ ਰੰਗ ਹੋਣ ਕਰਕੇ ਸੂਹੇ ਰੰਗ ਦੇ ਕੱਪੜੇ ਪਹਿਨੇ ਹੋਣ ਕਰਕੇ ਸੂਹ ਵੀ ਏ ਕਹਿੰਦੇ ਹੈ। ਭਾਵ ਕੀ ਹੈ, ਇਹ ਪਖੰਡ ਦਾ ਲਿਬਾਸ ਧਾਰਨ ਕਰਨ ਵਾਲੀ ਜੀਵ ਰੂਪ ਇਸਤਰੀ ਪਖੰਡਣ, ਇਹ ਜੀਵ ਤੋਂ ਉਪਰੋਂ ਸੰਤ ਕਹਾ ਕੇ ਪਖੰਡ ਕਰਕੇ ਆਪਣੀ ਪੂਜਾ ਕਰਾਉਣ ਵਾਸਤੇ ਨਿਮਾਣੀ ਏ ਵਿਚਾਰੀ ਇਸਤਰੀ ਹੈ, ਤੂੰ ਇਹ ਕਦੇ ਨਹੀਂ ਸਮਝਿਆ, ਕਿਉਂਕਿ ਗਿਆਨ ਰੂਪ ਮਾਣ ਤੋਂ ਰਹਿਤ ਹੋਣ ਕਰਕੇ ਨਿਮਾਣੀ ਕਿਹਾ ਹੈ। ਨਿਮਾਣੀ ਹੈ, ਗਿਆਨ ਰੂਪੀ ਮਾਣ ਤੋਂ ਰਹਿਤ ਹੈ। ਹੇ ਅਗਿਆਨਣ ਇਸਤਰੀਏ ਤੂੰ ਸੁਣ,
ਸੋ ਸਾਹ ਸਦਾ ਸੰਭਾਲ,
ਸੋ ਪਤੀ ਪਰਮੇਸ਼ਰ ਦਾ ਸਦਾ ਹਮੇਸ਼ਾ ਸੰਭਾਲ ਸੰਭਾਲਣਾ ਕਰ, ਜਾਣੀ ਯਾਦ ਕਰ ਉਸਨੂੰ।
ਨਾਨਕ ਜਨਮ ਸਵਾਰ ਹੈ ਆਪਣਾ,
ਫਿਰ ਫਲ ਕੀ ਹੋਏਗਾ, ਕਹਿੰਦੇ ਇੱਕ ਤਾਂ ਆਪਣਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ, ਇਹ ਸਵਾਰ ਲਿਆ ਵਿਗੜ ਨਹੀਂ ਦਿੱਤਾ, ਕਾਮ ਕ੍ਰੋਧ ਦੇ ਨਾਲ ਵਿਗੜ ਨਹੀਂ ਦਿੱਤਾ, ਤੇ ਦੂਸਰਾ ਫਿਰ
ਨਾਨਕ ਜਨਮ ਸਵਾਰ ਹੈ ਆਪਣਾ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਤੂੰ ਆਪਣਾ ਆਪ ਦਾ ਜਿਹੜਾ ਜਨਮ ਹੈ, ਇੱਕ ਤਾਂ ਇਹਨੂੰ ਸਵਾਰ ਹੈ ਸਵਾਰ ਲਏਗੀ, ਤੇ ਦੂਸਰਾ ਫਿਰ ਅੱਗੇ ਦੱਸ ਦੇਣ ਕੁਲ ਕੀ ਕੁਲ ਵੀ
ਕੁਲ ਭੀ ਛੁੱਟੀ ਨਾਲ
ਇਹਨੂੰ ਕੁਲ ਨੀ ਕਰਨਾ ਕੁਲ ਇਹਨੂੰ ਪੁੱਲ ਆ ਪਾਠ ਕਰਨਾ ਕੁਲ ਜਿਹੜੀ ਬੇਗਤ ਹੋ ਕੇ ਤੇਰੇ ਕੁਲ ਦੇ ਲੋਕ ਮਰ ਗਏ ਨੇ ਉਹਨਾਂ ਦਾ ਵੀ ਛੁਟਕਾਰਾ ਹੋ ਜਾਊਗਾ ਜਾਂ ਦੈਵੀ ਸੰਪਦਾ ਰੂਪ ਕੁਲ ਅਵਸਰੀ ਸੰਪਦਾ ਦੀ ਕੈਦ ਤੋਂ ਛੁੱਟ ਜਾਏਗੀ ਹੁਣ ਅਵਸਰੀ ਸੰਪਦਾ ਕਿਹੜੀ ਹੈ ਕਾਮ ਕਰੋ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸਗੰਧ ਇਹਨਾਂ ਤੋਂ ਛੁੱਟ ਜਾਏਗੀ ਇਸ ਪ੍ਰਕਾਰ ਦੇ ਸਤ ਸੰਤੋਖ ਦੈਵੀ ਆਦਿ ਜਿਹੜੇ ਗੁਣ ਹਨ ਇਹ ਭਲਾ ਹੋ ਜਾਏਗਾ ਤੇਰੀ ਕੁਲ ਦਾ
ਪੌੜੀ
ਪੌੜੀ ਉਚਾਰਨ ਕਰਦੇ ਹਨ ਜੀ
ਆਪੇ ਤਖਤ ਰਚਾਓਨ
ਊੜੇ ਦਾ ਮੂੰਹ ਖੁੱਲ੍ਹਾ ਪੇ ਓਨ ਇਸ ਤਰ੍ਹਾਂ ਰਚਾਓਨ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਸੰਸਾਰ ਰੂਪੀ ਤਖਤ ਰਚਾਉਣਾ ਕੀਤਾ ਪਰਮੇਸ਼ਰ ਨੇ ਆਪ ਹੀ ਇਹ ਸੰਸਾਰ ਆ ਜਿਹੜਾ ਇਹ ਤਖਤ ਦੀ ਨਿਆਈ ਹੈ ਇਹ ਬਣਾਉਣਾ ਕੀਤਾ ਤੇ ਇਹਦੇ ਵਿਚ ਫਿਰ ਹਾਂਜੀ
ਆਕਾਸ਼ ਪਤਾਲ
ਆਕਾਸ਼ ਰੂਪੀ ਚੰਦਵਾ ਤਾਣ ਦਾ ਉੱਪਰ ਨੀਚੇ ਪਤਾਲ ਰੂਪੀ ਗਲੀਚਾ ਵਿਛਾ ਦਿੱਤਾ ਐਸਾ ਪਰਮੇਸ਼ਰ ਨੇ ਖੇਡ ਰਚੀ ਹੈ
ਹੁਕਮੇ ਧਰਤੀ ਸਾਜੀਆਂ
ਆਪਣੇ ਹੁਕਮ ਦੇ ਪ੍ਰਤੱਖ ਧਰਤੀ ਪ੍ਰਿਥਵੀ ਸਾਜੀਆਂ ਨੂੰ ਸਾਜਣਾ ਕੀਤੀ ਹੈ ਜਿਹੜੀ ਧਰਤੀ ਸਾਜੀ ਹੈ
ਸੱਚੀ ਧਰਮਸ਼ਾਲਾ
ਇਹ ਧਰਮ ਦੀ ਸ਼ਾਲਾ ਜਗ੍ਹਾ ਬਣਾਈ ਹੋਈ ਹੈ ਭਾਰਤ ਖੰਡ ਜਿਹੜਾ ਇਹ ਧਰਮ ਦੀ ਸ਼ਾਲਾ ਮੰਨੀ ਇਹ ਰਸੋਈ ਦੀ ਨਿਆਈ ਹੈ ਮਕਾਨ ਜਿੰਨਾ ਮਰਜ਼ੀ ਕਰੋੜਾਂ ਰੁਪਏ ਲਾ ਦਿੱਤੇ ਹੋਣ ਪਰ ਜਿਹੜੀ ਤ੍ਰਿਪਤੀ ਹੁੰਦੀ ਹੈ ਉਹ ਰਸੋਈ ਚ ਬਹਿ ਕੇ ਹੁੰਦੀ ਹੈ ਕਿਉਂਕਿ ਅੰਨ ਤਾਂ ਉੱਥੇ ਮਿਲਣਾ ਇਸੇ ਪ੍ਰਕਾਰ ਭਾਰਤ ਭੂਮੀ ਜਿਹੜੀ ਹੈ ਇਹ ਕਰਮ ਭੂਮੀ ਕਿਹਾ ਜਿਹੜੀ ਬਾਕੀ ਮੁਲਕਾਂ ਦੀ ਹੈ ਇਹ ਭੋਗ ਭੂਮੀ ਹੈ ਇੱਥੇ ਦੇ ਕਰਮ ਕੀਤੇ ਉੱਥੇ ਫਲ ਭੋਗਦੇ ਜਾਂ ਮਨੁੱਖਾ ਜਨਮ ਇਹ ਵੀ ਧਰਮ ਦੀ ਜਗ੍ਹਾ ਬਣਾਈ ਹੈ ਇਹ ਧਰਮ ਦੀ ਸ਼ਾਲਾ ਜਗ੍ਹਾ ਹੈ ਤੋ ਇਸ ਕਰਕੇ ਫਿਰ ਬੋਲੋ ਦੁਬਾਰੇ ਆਪੇ ਆਪੇ ਤਖ਼ਤ
ਆਪੇ ਤਖ਼ਤ ਰਚਾਓਨ
ਤੇ ਪਰਮੇਸ਼ਰ ਨੇ ਆਪ ਹੀ ਸੰਤਾਂ ਮਹਾਂਪੁਰਖਾਂ ਦਾ ਜਿਹੜਾ ਹਿਰਦਾ ਹੈ ਇਹ ਵੀ ਤਖ਼ਤ ਦੀ ਨਿਆਈ ਹੈ ਇਹ ਤਖ਼ਤ ਇਸਤਤ ਹੋਣ ਇਹ ਇਸ ਤਖ਼ਤ ਦੇ ਉੱਤੇ ਆਪਣੇ ਇਸਤਤ ਹੋਣ ਦੇ ਲਈ ਰਚਾਇਆ ਨੂੰ ਬਣਾਉਣਾ ਕੀਤਾ ਕਿਉਂਕਿ ਪਰਮਾਤਮਾ ਸੰਤਾਂ ਭਗਤਾਂ ਦੇ ਹਿਰਦੇ ਚ ਵਸਦਾ ਹੈ ਰਸਨਾ ਤੇ ਵਸਦਾ ਹੈ ਅੱਗੇ ਦੱਸਦੇ ਨੇ
ਆਕਾਸ਼ ਪਤਾਲਾ
ਆਕਾਸ਼ ਦੀ ਨਿਆਈ ਨਿਰਖੋ ਪਤਾਲ ਦੀ ਨਿਆਈ ਨਿਮਰਤਾ ਵਾਲਾ ਸੁਭਾਅ ਹੈ ਉਹਨਾਂ ਦਾ
ਹੁਕਮੇ ਧਰਤੀ ਸਾਜੀਆਂ
ਆਪਣੇ ਹੁਕਮ ਦੁਆਰਾ ਬੁੱਧ ਰੂਪ ਧਰਤੀ ਸਾਜੀ ਹੈ ਜਾਂ ਭੂਮਿਕਾ ਰੂਪ ਧਰਤੀ ਨੂੰ ਸਾਜੀਆਂ ਸਾਜਣਾ ਕੀਤੀ ਹੈ
ਸੱਚੀ ਧਰਮਸ਼ਾਲਾ
ਸਾਧ ਸੰਗਤ ਰੂਪੀ ਸੱਚੀ ਧਰਮ ਦੀ ਸ਼ਾਲਾ ਜਗ੍ਹਾ ਬਣਾਈ ਹੈ
ਆਪ ਉਪਾਈ ਖਪਾਈ ਦਾ
ਸਾਰਾ ਜੀ
ਸੱਚੇ ਦੀਨ ਦਯਾਲਾ
ਇਹ ਦੀਨ ਗਰੀਬਾਂ ਤੇ ਦਯਾਲਾ ਦਿਆਲਤਾ ਕਰਨ ਵਾਲੇ ਸੱਚੇ ਪਰਮੇਸ਼ਰ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਦੇ ਆਪ ਹੀ ਫਿਰ ਖਪਾਏ ਦਾ ਨਾਸ ਕਰਦੇ ਪੈਦਾ ਹੋਏ ਜਿਹੜੇ ਕਾਮ ਕ੍ਰੋਧ ਨੇ ਇਹ ਪੈਦਾ ਹੋਏ ਵੀ ਨਾ ਕਾਮ ਕ੍ਰੋਧ ਜਨਮ ਤੋਂ ਆਪਣੇ ਆਪ ਸਰੀਰ ਦੇ ਵਿੱਚ ਇਹਨਾਂ ਦਾ ਪ੍ਰਭਾਵ ਹੁੰਦਾ ਪੈਦਾ ਹੋਏ ਕਾਮ ਕ੍ਰੋਧਾਂ ਨੂੰ ਵੈਰਾਗ ਵਿਵੇਕ ਬ੍ਰਹਮ ਗਿਆਨ ਦੁਆਰਾ ਨਾਸ ਕਰ ਦਿੰਦੇ ਆਪ ਉਪਾਏ ਖਪਾਇੰਦਾ ਤੁਸੀਂ ਪੈਦਾ ਕੀਤੇ ਨੇ ਸਰੀਰਾਂ ਵਿੱਚ ਕਾਮ ਕ੍ਰੋਧ ਆਦਿ ਇਹਨਾਂ ਨੂੰ ਨਾਸ ਵੀ ਤੁਸੀਂ ਕਰਦੇ ਹੋ ਸੱਚ ਸਰੂਪ ਹੋ ਤੁਸੀਂ ਗਰੀਬਾਂ ਦੇ ਉੱਤੇ ਦਿਆਲਤਾ ਕਰਨ ਵਾਲੇ ਹੇ ਵਾਹਿਗੁਰੂ ਪਰਮੇਸ਼ਰ ਜੀ
ਸਭਨਾ ਰਿਜਕ ਸੰਬਾਹੇ ਦਾ
ਹੇ ਪਰਮੇਸ਼ਰ ਤੂੰ ਸਾਰਿਆਂ ਨੂੰ ਰਿਜਕ ਸੰਬਾਹੇ ਦਾ ਨਾ ਅਪੜਾਉਣ ਦਾ ਸਾਰਿਆਂ ਨੂੰ ਰਿਜਕ ਅਪੜਾਉਣਾ ਹੈ
ਤੇਰਾ ਹੁਕਮ ਨਿਰਾਲਾ
ਤੇਰਾ ਜਿਹੜਾ ਹੁਕਮ ਹੈ ਮਹਾਰਾਜ ਉਹ ਤਾਂ ਨਿਆਰਾ ਹੀ ਹੈ ਨਿਰਾਲਾ ਨਾਮ ਨਿਆਰੇ ਦਾ ਹੁੰਦਾ ਹੈ ਨਿਆਰਾ ਹੀ ਹੈ
ਆਪੇ ਆਪ ਵਰਤਦਾ
ਆਪੇ ਆਪ ਆਤਮਾ ਰੂਪ ਹੋ ਕਰਕੇ ਸਾਰੇ ਥਾਵਾਂ ਤੇ ਵਰਤ ਰਿਹਾ ਹੈ
ਆਪੇ ਪ੍ਰਤ ਪਾਲਾ
ਆਪੇ ਜੀਵਾਂ ਦੇ ਪ੍ਰਤ ਤਾਂ ਹੀ ਪਾਲਾ ਪਾਲਣਾ ਕਰਨ ਵਾਲਾ ਹੈ
ਸਲੋਕ ਮਹਲਾ ਤੀਜਾ
ਤੀਸਰੇ ਪਾਤਸ਼ਾਹ ਫਿਰ ਫਰਮਾਨ ਕਰਦੇ ਜੀ
ਸੂਹਬ ਤਾ ਸੁਹਾਗਣੀ
ਇਹਨੂੰ ਸੁਹੂਬ ਤਾਂ ਇਕੱਠਾ ਨਹੀਂ ਕਰਨਾ ਪਾਠ ਵੀ ਸੁਹੂਬ ਤਾਂ ਸੁਹਾਗਣੀ ਤੱਤਾ ਅਲੱਗ ਕਰਨਾ ਹੈ ਜਿੱਥੇ ਲੜੀਵਾਰ ਸਰੂਪ ਹੋਏਗਾ ਨਹੀਂ ਫਿਰ ਇਹ ਇਕੱਠੇ ਅੱਖਰ ਹੋ ਜਾਣਗੇ ਉਹ ਠੀਕ ਨਹੀਂ ਹੈ ਹੇ ਸੁਹੂਬ ਸੂਹੇ ਵੇਸ ਵਾਲੀ ਜੀਵ ਰੂਪ ਇਸਤਰੀਏ ਤਾਂ ਤਦੋਂ ਸੁਹਾਗਣੀ ਸੁਹਾਗ ਬੰਤੀ ਪਰਮੇਸ਼ਰ ਦੇ ਆਨੰਦ ਵਾਲੀ ਹੋ ਸਕਦੀ ਹੈ ਕਿਵੇਂ ਹੋ ਸਕਦੀ ਹੈ ਜਾਂ
ਮਨ ਲੈ ਹੈ ਸੱਚ ਨਾਉ
ਜਦੋਂ ਸੱਚ ਸੱਚੇ ਨਾਮ ਪਰਮੇਸ਼ਰ ਦੇ ਵਿੱਚ ਤੇਰਾ ਮਨ ਮਨ ਵਜੇ ਮਨ ਲੈਣਾ ਕਰੇਗੀ ਇਸ ਕਰਕੇ ਪਹਿਲਾਂ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੱਚਾ ਨਾਂ ਸਰਵਣ ਕਰ, ਫਿਰ ਭੇਦ ਦੀਆਂ ਵਾਧਕ ਤੇ ਅਭੇਦ ਦੀਆਂ ਸਾਧਕ ਯੁਗਤੀਆਂ ਦੁਆਰਾ ਸੱਚੇ ਨਾਮ ਦਾ ਮੰਨਣ ਕਰ ਲੈਣਾ ਕਰੇਗੀ ਤਾਂ ਤੇਰਾ ਭਲਾ ਹੋਏਗਾ। ਜਿਵੇਂ ਜੀਵ ਈਸ਼ ਦੀ ਏਕਤਾ ਜਨਾਉਣ ਵਾਲੇ, ਜਿਹੜਾ ਜੀਵ ਈਸ਼ ਦਾ ਭੇਦ ਗਿਆਨ ਹੈ ਜਿਹੜਾ, ਤੇ ਉਹਨੂੰ ਸਾਸੀ ਨਾਸ਼ ਕਰਨ ਵਾਲੇ ਭੇਦ ਦੀਆਂ ਵਾਧਕ ਯੁਗਤੀਆਂ ਕਹਿੰਦੇ ਹੈ। ਜਿਹੜਾ ਜੀਵ ਈਸ਼ ਦੇ ਅਭੇਦ ਦਾ ਗਿਆਨ ਦੇਣ ਵਾਲਾ ਹੈ, ਇਹਨੂੰ ਅਭੇਦ ਦੀਆਂ ਸਾਧਕ ਯੁਗਤੀਆਂ ਕਹਿੰਦੇ ਹੈ। ਐਵ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਪੱਖ ਹੈ।
ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ,
ਇਹ ਵਿਸਰਾਮ ਲੈ ਤੇ ਥੋੜੀ ਜਿਹੀ ਜਮਕ ਤੇ ਅਗਲਾ ਤੇ ਵਿਸਰਾਮ ਜਾ ਕੇ ਲੱਗਣਾ। ਸੱਚੇ ਗੁਰੂ ਨੂੰ ਆਪਣਾ ਆਸਰਾ ਜਾਣ ਕੇ ਮਨਾ ਲੈਣਾ ਕਰ, ਭਾਵ ਪ੍ਰਸੰਨ ਕਰ, ਤੇ ਤਦ ਫਿਰ ਅਗਲਾ ਬਹੁਤਾ ਦਿਲ ਦੀ ਸਫਾਈ ਰੂਪ ਸੁੰਦਰ ਰੂਪ ਦਾ ਰੰਗ ਜਿਹੜਾ ਨਾ ਉਹ ਤੈਨੂੰ ਚੜ੍ਹੇਗਾ। ਅਗਲਾ ਪਹਿਲਾ ਅਨਾਦੀ ਰੂਪ ਜੋ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਰੂਪ ਭਗਤੀ ਰੂਪੀ ਸੁੰਦਰ ਸਰੂਪ ਚੜ੍ਹੇਗਾ ਤੇਰਾ। ਕਹਿੰਦਾ ਫਲਾਣੇ ਦੇ ਬੜਾ ਰੂਪ ਚੜ੍ਹਿਆ, ਇਹ ਭਗਤੀ ਦਾ ਰੂਪ ਚੜ੍ਹੇਗਾ ਫਿਰ ਤੈਨੂੰ।
ਦੂਜਾ ਨਾਹੀ ਥਾਉ,
ਉਸ ਗੁਰੂ ਤੋਂ ਬਿਨਾਂ ਰੰਗ ਨੂੰ ਚਾੜਨ ਦੇ ਲਈ ਹੋਰ ਕੋਈ ਦੂਜਾ ਟਿਕਾਣਾ ਹੀ ਨਹੀਂ ਹੈ। ਇਹ ਤਾਂ ਗੁਰੂ ਪਲਲਾਰੀ ਹੈ ਜਿਹੜਾ ਰੰਗ ਚਾੜੇਗਾ।
ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਏ,
ਤੂੰ ਐਸਾ ਅਜਿਹਾ ਜਪ ਤਪ ਸਾਧਨਾ ਰੂਪੀ ਸੀਗਾਰ ਤੇ ਇਹ ਬਣਾਉਣਾ ਕਰ ਜੋ ਕਦੇ ਵੀ ਕਦਾ ਚਿਤ ਵੀ ਮੈਲਾ ਮਲੀਨ ਨਾ ਹੋਵੇ। ਇਹ ਹੁੰਦਾ ਨੀ ਹੈ ਮਲੀਨ ਕਦੇ ਵੀ। ਇਸ ਕਰਕੇ ਫਿਰ
ਇਹ ਨਿਸ ਲਾਗੈ ਭਾਉ,
ਜਿਸ ਕਰਕੇ ਇਹ ਨਾਮ ਦਿੰਦਾ ਨਿਸ ਨਾਮ ਰਾਤ ਦਾ, ਰਾਤ ਦਿਨ ਪਤੀ ਪਰਮਾਤਮਾ ਦੇ ਨਾਲ ਭਾਉ ਪ੍ਰੇਮ ਲੱਗ ਜਾਵੇਗਾ। ਜਣੀ ਪ੍ਰੇਮ ਲੱਗ ਜਾਂਦਾ ਹੈ ਇਸ ਟੀਕੇ ਦੇ ਨਾਲ,
ਨਾਨਕ ਸੁਹਾਗਣ ਕਾ ਕਿਆ ਚਿਹਨ ਹੈ।
ਸਤਿਗੁਰੂ ਜੀ ਪ੍ਰਸ਼ਨ ਰੂਪ ਦੇ ਅੰਦਰ ਕਥਨ ਕਰਦੇ ਆ, ਜਿਗਿਆਸੂ ਪੁੱਛਦਾ ਮਹਾਰਾਜ ਜਿਹੜੀ ਸੁਹਾਗਵੰਤੀ ਹੈ ਜੀਵ ਰੂਪ ਇਸਤਰੀ ਉਹਦਾ ਕੀ ਚਿਹਨ ਕੀ ਹੈ, ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਪਰਮੇਸ਼ਰ ਦੇ ਆਨੰਦ ਵਾਲੀ ਜੀਵ ਰੂਪ ਇਸਤਰੀ ਦਾ ਕਿਹੜਾ ਚਿਹਨ ਲੱਛਣ ਕਿਹੜਾ ਹੈ ਉਹਦਾ, ਜਿਹੜਾ ਸਮਝ ਸਕੀਏ ਅਸੀਂ। ਫਿਰ ਉੱਤਰ ਵਿੱਚ ਦੱਸ ਦੇਣ,
ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ,
ਉਹਦਾ ਅੰਦਰ ਵੀ ਸੱਚਾ ਹੈ, ਉਹਦੇ ਅੰਦਰ ਵੀ ਜਣੀ ਸੱਚਾ ਵਾਹਿਗੁਰੂ ਵਸਿਆ ਹੋਇਆ। ਅੰਦਰ ਸੱਚ ਮੁਖ ਉਜਲਾ, ਉਹ ਮੁਖ ਵੀ ਜਸ ਉਜਾਲਾ ਉਜਾਲੇ ਵਾਲਾ ਹੈ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ, ਉਜਾਲਾ ਜਸ ਵਾਲਾ ਹੈ। ਤੇ ਇਸ ਕਰਕੇ ਫਿਰ ਖਸਮੇ ਮਾਹੇ ਸਮਾਏ, ਉਹ ਪਤੀ ਪਰਮੇਸ਼ਰ ਦੇ ਵਿੱਚ ਸਮਾਏ, ਲੀਨ ਹੋ ਜਾਂਦੀ ਹੈ।
ਮਹਲਾ ਤੀਜਾ,
ਤੀਸਰੇ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੀ,
ਲੋਕਾ ਵੀ ਹੋ ਸੁਹੂ ਵੀ,
ਪਖੰਡੀ ਜੀਵ ਦੀ ਹਾਲਤ ਦੱਸਦੇ ਹੋ ਕਹਿੰਦੇ ਨੇ ਉਹ ਜੀਵ, ਤੇ ਕਹਿੰਦੇ ਉਹ ਕਹਿੰਦੀ ਹੈ ਕਿ ਲੋਕਾਂ ਵੇ ਹੇ ਲੋਕੋ ਹੋ ਮੈਂ, ਸੂਹ ਵੀ ਸੂਹੇ ਲਿਬਾਸ ਵਾਲੀ ਹਾਂ, ਭਾਵ ਕੀ ਹੈ ਤੇ ਮੈਂ ਭਗਤੀ ਰੂਪ ਸੂਹਾ ਜਿਹੜਾ ਇਹ ਲਿਬਾਸ ਧਾਰਨ ਕੀਤਾ ਹੋਇਆ ਹੈ, ਲੋਕਾਂ ਵੇ ਹਾਂ ਸੂਹ ਵੀ। ਇਹ ਪਖੰਡ ਦਾ ਸਹਿਤ ਕਹਿੰਦਾ ਵੀ ਮੈਂ ਤਾਂ ਸਾਡਾ ਤਾਂ ਜੀ ਮਨ ਤਨ ਰੰਗੇ ਹੀ ਪਿਆ ਜਿਵੇਂ ਸੂਹੇ ਰੰਗ ਦੇ ਕੱਪੜੇ ਰੰਗੇ ਹੁੰਦੇ ਨੇ, ਅਸੀਂ ਤਾਂ ਪਾ ਲਿਆ ਵਾਹਿਗੁਰੂ ਨੂੰ। ਹਾਂ ਸੂਹ ਵੀ ਮੈਂ ਤਾਂ ਪਰਮਾਤਮਾ ਦੇ ਸੂਹੇ ਰੰਗ ਵਾਲੀ ਹੋ ਗਈਆਂ ਲਿਬਾਸ ਵਾਲੀ ਹਾਂ।
ਸੂਹਾ ਵੇਸ ਕਰੀ,
ਮੈਂ ਹੀ ਭਗਤੀ ਦਾ ਸੂਹਾ ਸਰਬ ਵੇਸ ਲਿਬਾਸ ਧਾਰਨ ਕਰਦੀ ਹਾਂ। ਅੱਗੋਂ ਫਿਰ ਮਹਾਤਮਾ ਕਹਿੰਦੇ ਉਹ ਪਖੰਡੀਆ ਆਪਣੇ ਆਪ ਕਹਿਣ ਦੇ ਨਾਲ ਤੇਰਾ ਮਨ ਥੋੜੀ ਰੰਗਿਆ ਜਾਊਗਾ, ਇਹਦਾ ਕਹਿਣ ਮਾਤਰ ਹੈ, ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੇ। ਉਹ ਤਾਂ ਨੇੜੇ ਨੂੰ ਵੀ ਨਹੀਂ ਆਉਂਦੀ ਭਲਾਈ, ਉਹਨੇ ਭਲਾ ਤਾਂ ਕੀ ਹੋਣਾ। ਅੱਗੇ ਦੱਸਦੇ
ਭੇਖਾਂ
ਕਰਕੇ ਪਤੀ ਪਰਮਾਤਮਾ ਨਹੀਂ ਪ੍ਰਾਪਤ ਕਰੀਦਾ ਜੇ,
ਕਰ ਕਰ ਵੇਸ ਰਹੀ,
ਬਹੁਤ ਸਾਰੇ ਲੋਕ ਬੇਸ ਲਿਬਾਸ ਕਰ ਕਰਕੇ ਥੱਕ ਗਏ ਨੇ, ਭੇਖਾਂ ਦੇ ਨਾਲ ਕੁਛ ਨੀ ਲੱਭਿਆ ਹੈ।
ਨਾਨਕ ਤਿਨੀ ਸਹ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਜੀਵ ਰੂਪ ਇਸਤਰੀਆਂ ਨੇ ਸਹਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ,
ਜਿਨੇ ਗੁਰ ਕੇ ਸਿੱਖ ਸੁਣੇ,
ਜਿਨ੍ਹਾਂ ਨੇ ਸ਼ਰਧਾ ਤੇ ਭਰੋਸੇ ਰੂਪ ਕੰਨਾਂ ਦੇ ਨਾਲ ਗੁਰੂ ਦੀ ਸਿੱਖ ਸਿੱਖਿਆ ਨੂੰ ਸੁਣੀ ਸਰਵਣ ਕੀਤਾ ਹੈ।
ਜੋ ਤਿਸ ਭਾਵੈ ਸੋ ਥੀਐ,
ਐਸਾ ਨਿਸ਼ਚਾ ਕਰੋ ਕਿ ਜੋ ਕੁਝ ਵੀ ਉਸ ਪਰਮੇਸ਼ਰ ਨੂੰ ਭਾਵੈ ਪਾਉਂਦਾ ਚੰਗਾ ਲੱਗਦਾ ਤੇ ਉਹੀ ਥੀਆ ਹੁੰਦਾ ਉਹੀ ਹੈ। ਉਸ ਤਰ੍ਹਾਂ ਤਾਂ ਆਪਣੇ ਆਪ ਤਾਂ ਕੁਛ ਨਹੀਂ ਹੋ ਸਕਦਾ। ਜੋ ਉਸ ਵਾਹਿਗੁਰੂ ਨੂੰ ਭਾਵੈ ਭਾ ਜਾਂਦੀ ਹੈ ਸੋ ਉਹ ਫਿਰ ਉਸਦਾ ਰੂਪ ਥੀਐ ਹੋ ਜਾਂਦੀ ਹੈ ਜੀਵ ਰੂਪ ਇਸਤਰੀ।
ਇਨ ਬਿਦ ਕੰਤ ਮਿਲੀ,
ਇਹ ਹੈ ਬਿਦ ਨਾਮ ਤਰੀਕੇ ਦਾ, ਜੁਗਤੀ ਦਾ ਹੈ। ਕੰਤ ਪਰਮੇਸ਼ਰ ਦਾ ਨਾਮ ਹੈ, ਇਉਂ ਪਰਮਾਤਮਾ ਦਾ ਮਿਲਾਪ ਹੁੰਦਾ ਹੈ, ਗੱਲਾਂ ਬਾਤਾਂ ਨਾਲ ਨਹੀਂ ਹੁੰਦਾ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ।
ਹੁਕਮੀ ਸ੍ਰਿਸ਼ਟ ਸਾਜੀਆਂ
ਤੇ ਪਰਮੇਸ਼ਰ ਵਾਹਿਗੁਰੂ ਦੇ ਆਪਣੇ ਹੁਕਮੀ ਹੁਕਮ ਦੁਆਰਾ ਸਾਰੀ ਸ੍ਰਿਸ਼ਟੀ ਜਿਹੜੀ ਸਾਜੀਆਂ ਸਾਜਨਾ ਰਚਨਾ ਕੀਤੀ ਹੈ ਵਾਹਿਗੁਰੂ ਨੇ, ਇਹ ਉਹਦੇ ਹੁਕਮ ਚੋਂ ਹੀ ਹੈ ਨਾ। ਹੁਕਮ ਤੋਂ ਬਿਨਾਂ ਤਾਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੈ।
ਬਹੁ ਭਿਤ ਸੰਸਾਰਾ,
ਅਤੇ ਸੰਸਾਰਾ ਜਗਤ ਵਿੱਚ ਬਹੁ ਬਹੁਤ ਪ੍ਰਕਾਰ ਦੇ ਭਿਤ ਨਾਮ ਚੋਗੇ ਦਾ ਹੁੰਦਾ ਹੈ। ਚੋਗੇ ਤੋਂ ਭਾਵ ਰਿਜਕ ਹੈ, ਰੋਜੀ ਦੇਣ ਕੀਤੀ ਹੈ ਵਾਹਿਗੁਰੂ ਨੇ ਸਭ ਨੂੰ। ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ ਜਾਂ ਉੱਤਮ ਮੱਧਮ ਕਨਿਸ਼ਟ ਵਿਸ਼ਈ ਜਗਿਆਸੂ ਤਤਵੇ ਤੇ ਆਦਿ, ਇਹ ਬਹੁਤ ਭਿਤ ਤਰ੍ਹਾਂ ਦੇ ਸੰਸਾਰਾ ਜਗਤ ਮਹਾਰਾਜ ਨੇ ਰਚਿਆ ਹੋਇਆ ਹੈ, ਰਚਨਾ ਕੀਤਾ ਹੈ।
ਤੇਰਾ ਹੁਕਮ ਨਾ ਜਾਪੀ ਕੇ ਤੜਾ,
ਹੇ ਸੱਚੇ ਵਾਹਿਗੁਰੂ ਪਰਮੇਸ਼ਰ ਜੀ, ਸਤ ਸਰੂਪ ਤੂੰ ਜਿਹੜਾ ਐਸਾ ਹੈ, ਸਾਰੀ ਤੂੰ ਇਕੱਠੀ ਬੋਲੋ ਜੀ, ਹੈ
ਸੱਚੇ ਅਲੱਖ ਅਪਾਰਾ,
ਹੇ ਸੱਚੇ ਸਤ ਸਰੂਪ ਅਸ਼ੁੱਧ ਮਨ ਕਰਕੇ ਅਲੱਖ ਲਖਣ ਤੋਂ ਰਹਿਤ ਹੈ ਤੇ ਫਿਰ ਪ੍ਰਕਿਰਤੀ ਦੇ ਅਪਾਰਾ ਪਾਰਾਵਾਰ ਤੋਂ ਰਹਿਤ ਹੈ ਪਰਮੇਸ਼ੁਰ। ਤੇਰਾ ਹੁਕਮ ਜਾਪੀ ਜਾਣਿਆ ਨਹੀਂ ਜਾ ਸਕਦਾ ਵੀ ਕਿੱਡਾ ਕੁ ਵੱਡਾ ਹੁਕਮ ਤੇਰਾ। ਇਹਦਾ ਕੋਈ ਪੈਮਾਨਾ ਨਹੀਂ ਕਿ ਰੱਬ ਦੇ ਹੁਕਮ ਨੂੰ ਮਾਪ ਸਕੀਏ ਵੀ ਕਿੰਨਾ ਕੁ ਹੁਕਮ ਹੈ।
ਇੱਕ ਨਾ ਨੋ ਤੂੰ ਮੇਲ ਲੈ,
ਇੱਕ ਨਾ ਗੁਰਮੁਖਾਂ ਨੂੰ ਤੂੰ ਸਤਿਗੁਰਾਂ ਦੀ ਸੰਗਤ ਦੁਆਰਾ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ।
ਗੁਰ ਸ਼ਬਦ ਵਿਚਾਰਾ,
ਤੇ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਵਿਚਾਰਾ ਵਿਚਾਰਨਾ ਕੀਤਾ, ਇਹ ਭਾਈ ਧਿਆਨ ਰੱਖਣਾ ਪੋਥੀਆਂ ਵਾਲਿਓ ਵੀ ਜਿੱਥੇ ਤੱਤੇ ਦੇ ਉੱਤੇ ਟਿੱਪੀ ਨਹੀਂ ਉੱਥੇ ਬੋਲਣੀ ਨਹੀਂ, ਜਿੱਥੇ ਤੱਤੇ ਦੇ ਉੱਤੇ ਟਿੱਪੀ ਲੱਗੀ ਹੈ ਉੱਥੇ ਬੋਲਣੀ ਹੈ। ਇਹਨੂੰ ਤੂੰ ਨਹੀਂ ਕਹਿਣਾ, ਤੂੰ ਅਰਥ ਉਹੀ ਹੈ ਤੇ ਮਾਤਰਾ ਜਿਹੜੀ ਹੈ ਉਹ ਜਿਹੜੀ ਹੈ ਉਸੇ ਤਰ੍ਹਾਂ ਬੋਲਣੀ ਹੈ ਜਿਵੇਂ ਮਹਾਰਾਜ ਨੇ ਲਿਖਿਆ ਹੋਇਆ। ਹਾਂਜੀ ਅੱਗੇ ਚਲੋ।
ਸੱਚ ਰੱਤੇ ਸੇ ਨਿਰਮਲੇ,
ਜੋ ਸੱਚੇ ਨਾਮ ਦੇ ਚ ਰੰਗੇ ਹੋਏ ਨੇ, ਰੱਤੇ ਰੰਗੇ ਗਏ ਨੇ ਸੇ ਉਹ ਨਿਰਮਲੇ, ਇਹਨੂੰ ਵੀ ਰਤੇ ਨਹੀਂ ਕਹਿਣਾ, ਰੱਤੇ ਉਹ ਉੱਜਲ ਪੁਰਸ਼ ਹਨ।
ਹੋਮੈ ਤਜ ਵਿਕਾਰਾ,
ਉਹਨਾਂ ਨੇ ਹੋਮੇ ਹੰਗਤਾ ਤੇ ਮਮਤਾ ਕਾਮ ਕ੍ਰੋਧ ਵਿਕਾਰ ਇਹਨਾਂ ਨੂੰ ਤਜ ਛੱਡਣਾ ਕੀਤਾ ਹੈ।
ਜਿਸ ਤੂੰ ਮਿਲ ਹੈ ਸੋ ਤੁਦ ਮਿਲੈ,
ਜਿਸ ਨੂੰ ਗੁਰੂ ਦੀ ਸੰਗਤ ਵਿਚ ਤੂੰ ਮਿਲਦੈ ਉਹ ਤੋ ਤੈਨੂੰ ਮਿਲੇ ਮਿਲਦਾ ਹੈ।
ਸੋਈ ਸਚਿਆਰਾ,
ਉਹੀ ਸਚਿਆਰਾ ਸੱਚ ਨੂੰ ਧਾਰਨ ਵਾਲਾ, ਸੱਚ ਦੀ ਪ੍ਰਾਪਤੀ ਵਾਲਾ ਹੈ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਇਹ ਸਲੋਕ ਉਚਾਰਨ ਕਰਦੇ ਹਨ ਜੀ।
ਸੂਹੀਏ ਸੂਹਾ ਸਭ ਸੰਸਾਰ ਹੈ,
ਹੇ ਸੂਹੀਏ ਸੂਹੇ ਵੇਸ ਵਾਲੀ ਜੀਵ ਰੂਪ ਇਸਤਰੀਏ, ਪਖੰਡਨ ਪਖਾੜ ਲਵਾਸ ਏ ਭੇਖੇ ਧਾਰਨ ਕਰਨ ਵਾਲੀ ਏ, ਹੇ ਜਗਿਆਸੂ ਰੂਪ ਇਸਤਰੀਏ, ਸਭ ਸਾਰਾ ਸੰਸਾਰ ਜਗਤ ਹੀ ਸੁਹਾ ਕਸੁੰਭਾ ਭਾਵ ਮੈਕੀ ਕੱਚਾ ਰੰਗ ਧਾਰਨ ਕਰਨ ਵਾਲਾ ਹੈ।
ਜਿਨ ਦੁਰਮਤ ਦੂਜਾ ਭਾਉ,
ਇਹ ਭਾਵ ਕੀ ਹੈ ਵੀ ਜੀਵ ਮਾਇਆ ਦੇ ਵਿਚ ਖਚਤ ਹੋਏ ਨ, ਵੱਖੋ ਵੱਖਰੇ ਭੇਖ ਧਾਰਨ ਕਰਦੇ ਹੈ, ਜਿਨ੍ਹਾਂ ਨੇ ਦੁਰਮਤ ਖੋਟੀ ਮਤ ਕਰਕੇ, ਜਿਨ੍ਹਾਂ ਦੁਰਮਤੀਆਂ ਨੇ ਦੂਜਾ ਭਾਵ ਦਵੈਤ ਭਾਵ ਗ੍ਰਹਿਣ ਕੀਤਾ ਹੋਇਆ ਹੈ।
ਫਿਰ ਮਹਿ ਝੂਠ ਸਭ ਵਿਨਸ ਜਾਏ,
ਤੇ ਇਹ ਤਾਂ ਝੂਠਾ ਵੇਸ ਕੁਸੁੰਬੇ ਰੰਗ ਦੀ ਨਿਆਈ ਹੈ, ਸਭ ਸਾਰਾ ਇੱਕ ਛਿਣ ਦੇ ਵਿਚ ਇਉਂ ਵਿਨਸ ਨਾਸ ਹੋ ਜਾਣ ਵਾਲਾ ਹੈ, ਕਿਵੇਂ ਅੱਗੇ ਪ੍ਰਮਾਣ ਦੇ ਕੇ ਦੱਸਦੇ ਹਨ।
ਜਿਉ ਟਿਕੈ ਨਾ ਬਿਰਖ ਕੀ ਛਾਉ,
ਜਿਵੇਂ ਬਿਰਸ਼ ਦੀ ਥਾਂ ਟਿਕਦੀ ਥੋੜੀ ਹੈ, ਜਦੋਂ ਸੂਰਜ ਚੜ੍ਹਦਾ ਉਦੋਂ ਛਾਂ ਛਿਪਦੀ ਵਾਲੇ ਪਾਸੇ ਨੂੰ ਹੁੰਦੀ ਹੈ, ਜਦੋਂ ਸੂਰ ਛਿਪਦੀ ਵਾਲੇ ਪਾਸੇ ਨੂੰ ਆ ਗਿਆ ਤਾਂ ਛਾਂ ਪੂਰਬ ਵਾਲੇ ਪਾਸੇ ਨੂੰ ਹੋ ਜਾਂਦੀ ਹੈ। ਸੂਰਜ ਦੇ ਬਦਲਣ ਦੇ ਨਾਲ ਛਾਂ ਬਦਲਦੀ ਹੈ, ਇਹਨੂੰ ਸਮਝਣ ਦੀ ਲੋੜ ਹੈ। ਮਹਾਰਾਜ ਕਹਿੰਦੇ ਕੀ ਨੇ ਸਾਨੂੰ, ਕਹਿੰਦੇ ਜਦੋਂ ਪੁੰਨੀ ਪੁਰਖਾਂ ਦੇ ਘਰੋਂ ਉਹਨਾਂ ਦੀ ਪ੍ਰਲਭ ਰੂਪੀ ਸੂਰਜ ਚਲਿਆ ਜਾਂਦਾ, ਪ੍ਰਲਭ ਦਾ ਜਿਹੜੀ ਸੂਰਜ ਹੈ। ਉਹਨਾਂ ਪੁਰਖਾਂ ਦੇ ਕੋਲ ਮਾਇਆ ਰੂਪੀ ਜਾਂ ਪਦਾਰਥ ਮਾਇਆ ਹੈ, ਪਦਾਰਥ ਰੂਪੀ ਛਾਂ ਹੈ ਜਿਹੜੀ, ਮਾਇਆ ਜਿਹੜੀ ਹੈ ਇਹ ਛਾਂ ਦੀ ਨਿਆਈ ਹੈ, ਪਦਾਰਥ ਜਿਹੜੇ ਛਾਂ ਦੀ ਨਿਆਈ ਨੇ, ਵਡਿਆਈ ਜਿਹੜੀ ਛਾਂ ਦੀ ਨਿਆਈ ਹੈ ਫਿਰ ਨਹੀਂ ਰਹਿੰਦੀ। ਤੇ ਇਸ ਕਰਕੇ ਨਾ ਉਹ ਸਭ ਤੇਜ ਪ੍ਰਤਾਪ ਨਾਸ ਹੋ ਜਾਂਦਾ, ਉਹ ਪੁੰਨਾਂ ਦੇ ਆਸਰੇ ਖੜਾ ਹੈ। ਪੁੰਨ ਖੀਨ ਜਦੋਂ ਹੋ ਜਾਂਦੇ ਨੇ, ਪੁੰਨ ਗਏ ਨਰ ਭੀਖ ਗਏ, ਉਹੀ ਫਿਰ ਠੂਠਾ ਵੜ ਕੇ ਦਰਦਰ ਤੇ ਮੰਗਦੇ ਦੇਖੇ ਗਏ। ਤੇ ਇਸ ਪ੍ਰਕਾਰ ਦਾ ਫਿਰ ਇਹ ਨਾਸਵਾਨ ਹੈ। ਇਹ ਜਿਹੜੇ ਸਾਸ ਵੀ ਦੋ ਰੰਗ ਹੈ, ਇੱਕ ਤਾਂ ਕੁਸੁੰਬਾ ਰੰਗ ਹੈ, ਹੁਣ ਤਾਂ ਇਹ ਬੂਟੀ ਕੁਸੁੰਬੇ ਦੀ ਜਿਹੜੀ ਨਾ ਬਚਪਨ ਦੇ ਵਿੱਚ ਤਾਂ ਬਹੁਤ ਦੇਖੀ ਆ, ਆਮ ਹੀ ਖੇਤਾਂ ਚ ਹੁੰਦੀ ਸੀ। ਇਹਦਾ ਜਿਹੜਾ ਰੰਗ ਹੈ, ਇਹ ਬੂਟਾ ਹੁੰਦਾ ਇੱਕ, ਕੇਸਰ ਵਰਗੀਆਂ ਤੁਰੀਆਂ ਇਹਦੇ ਵਿੱਚ ਹੁੰਦੀਆਂ ਹਨ, ਜਿਹਦਾ ਰੰਗ ਲਾਲ ਬਹੁਤ ਭਟਕੀਲਾ, ਤੇ ਉਹਦੇ ਵਿੱਚੋਂ ਜਿਹੜਾ ਰੰਗ ਕੱਪੜੇ ਨੂੰ ਦਿੱਤਾ ਜਾਵੇ ਉਹ ਪਹਿਲਾਂ ਤਾਂ ਬੜਾ ਸੋਹਣਾ ਲੱਗਦਾ, ਬਹੁਤਾ ਹੀ ਸੋਹਣਾ ਲੱਗਦਾ, ਸੂਹਾ ਰੰਗ ਕਹਿੰਦੇ ਨੂੰ। ਪਰ ਜੇ ਕਿਤੇ ਧੁੱਪੇ ਰੱਖਦੀ ਹੈ ਧੁੱਪ ਹੀ ਡੱਬ ਖੜਬ ਕਰ ਦਿੰਦੀ ਹੁਣ। ਅੱਛਾ, ਜੇ ਧੁੱਪੇ ਨਾ ਰੱਖੀਏ ਪਾਣੀ ਦੀ ਛਿੱਟ ਲੱਗ ਜਾਏ ਉਹਦੇ ਨਾਲੇ ਲੈ ਜਾਂਦਾ, ਇੰਨਾ ਕੱਚਾ ਰੰਗ ਹੈ। ਤੇ ਦੂਸਰਾ ਰੰਗ ਹੈ ਜਿਹੜਾ, ਉਹ ਹੈ ਰੰਗ ਮਜੀਠ ਦਾ, ਜਿਹੜਾ ਮਜੀਠਾ ਰੰਗ ਹੈ। ਮਜੀਠ ਇੱਕ ਬੇਲ ਹੁੰਦੀ ਹੈ, ਇਹਦੀਆਂ ਜੜਾਂ ਚ ਵੀ ਰੰਗ ਚੰਗਾ ਗੂੜਾ ਹੁੰਦਾ, ਪਰ ਇਹਨੂੰ ਡੋਡੀਆਂ ਲੱਗਦੀਆਂ ਹਨ, ਡੋਡੀਆਂ ਦੇ ਵਿੱਚੋਂ ਐਨ ਲਾਲ ਰੰਗ ਨਿਕਲਦਾ। ਤੇ ਉਹ ਜਿਹੜਾ ਰੰਗ ਹੈ, ਬਸਤਰ ਨੂੰ ਇੱਕ ਵਾਰੀ ਚੜ ਜਾਏ ਬਸਤਰ ਲੀਰੋ ਲੀਰ ਤਾਂ ਹੋ ਜਾਊਗਾ, ਪਰ ਰੰਗ ਉਸੇ ਤਰ੍ਹਾਂ ਰਹੂਗਾ, ਰੰਗ ਨਹੀਂ ਫਿੱਕਾ ਪੈਂਦਾ। ਇਸ ਤਰ੍ਹਾਂ ਇਹ ਦੋ ਤਰ੍ਹਾਂ ਦੇ ਰੰਗ ਦੀ ਗੁਰਬਾਣੀ ਦੇ ਵਿੱਚ ਵਾਰ ਵਾਰ ਬਾਤ ਆਉਂਦੀ ਹੈ, ਤੇ ਕੁਸੁੰਬਾ ਰੰਗ ਤੇ ਮਜੀਠਾ ਰੰਗ। ਬੋਲੋ ਜੀ ਇੱਕ ਵਾਰੀ।
ਗੁਰਮੁਖ ਲਾਲੋ ਲਾਲ ਹੈ।
ਤੇ ਉਹ ਜਿਹੜਾ ਕੁਸੁੰਬਾ ਰੰਗ ਸੀ ਉਹ ਤਾਂ ਬਿਰਸ਼ ਦੀ ਛਾਂ ਦੀ ਤਰ੍ਹਾਂ ਨਾਸ ਹੋਣ ਵਾਲਾ ਹੈ, ਤੇ ਗੁਰਮੁਖਾਂ ਨੂੰ ਫਿਰ ਰੰਗ ਜਿਹੜਾ ਚੜਦਾ ਮਜੀਠ ਦਾ। ਗੁਰਮੁਖ ਜਨ ਲਾਲੋ ਲਾਲ ਨਰੋਲ ਸੂਹੇ ਰੰਗ ਦੇ ਸ਼ੈਤਨ। ਗੁਰਮੁਖ ਜਨ ਗੁਰਾਂ ਦੁਆਰਾ ਲਾਲ ਪਿਆਰੇ ਨੂੰ ਪਾ ਕੇ ਇਉਂ ਗਿਆਨ ਦਾ ਲਾਲ ਰੰਗ, ਭਗਤੀ ਦਾ ਲਾਲੋ ਲਾਲੀ ਦੇ ਸਹਿਤ ਹੋਏ। ਤੇ ਇਸ ਪ੍ਰਕਾਰ ਫਿਰ ਇਹ ਰੰਗ ਕਾਹਦਾ ਅਸੀਂ ਦੱਸਦੇ ਨੇ, ਜਿਉਂ
ਜੋ ਰੰਗ ਮਜੀਠ ਸ ਚੜਾਉ।
ਤੇ ਇਉਂ ਫਿਰ ਇਹ ਜਿਹੜਾ ਸੱਸਾ ਹੈ ਭਾਈ, ਇਹਨੂੰ ਅਲੱਗ ਰੱਖਣਾ ਹੈ। ਇਹ ਦੋ ਪਾਠ ਨੇ, ਸਚੜਾਓ ਤਾਂ ਹੈਗਾ ਦੂਜਾ ਪਾਠ, ਜਿਹੜਾ ਸੱਸੇ ਨੂੰ ਅਲੱਗ ਕਰਕੇ ਸਾ ਚੜਾਓ, ਇਹ ਮੁੱਖ ਪਾਠ ਹੈ, ਇਹ ਕਰਨਾ ਤੁਸੀਂ। ਤੇ ਇਹਦੇ ਅਰਥ ਦੋਨਾਂ ਦੇ। ਇਸ ਕਰਕੇ ਜਿਹੜਾ ਗੁਰਮੁਖ ਜਨ ਲਾਲੋ ਲਾਲ ਨਰੋਲ ਸੂਹੇ ਰੰਗ ਦੇ ਸਹਿਤ ਨ, ਗੁਰਮੁਖ ਜਨ ਗੁਰਾਂ ਦੁਆਰਾ ਲਾਲ ਪਿਆਰੇ ਨੂੰ ਪਾ ਕੇ ਇਉਂ ਗਿਆਨ ਭਗਤੀ ਦੇ ਲਾਲੋ ਲਾਲੀ ਦੇ ਸਹਿਤ ਹੋਏ ਨੇ। ਜਿਵੇਂ ਮਜੀਠ ਦਾ ਰੰਗ ਸਾਹ ਭਲੀ ਪ੍ਰਕਾਰ, ਸੱਸਾ ਭਲੀ ਪ੍ਰਕਾਰ ਚ ਲੱਗਣਾ, ਇਹ ਚੜਾਓ ਚੜਦਾ ਮਤਲਬ ਚੜਦਾ ਹੁੰਦਾ, ਇਸ ਤਰ੍ਹਾਂ ਰੰਗ ਚੜਦਾ। ਜੇ ਸਚੜਾਓ ਪਾਠ ਦੇ ਅਰਥ ਕਰਨੇ ਆ, ਜਾਂ ਜਿਵੇਂ ਮਜੀਠੀ ਰੰਗ ਸਚੜਾਓ ਸੱਚਾ ਹੁੰਦਾ, ਉੱਥੇ ਸਚੜਾਓ ਦਾ ਅਰਥ ਫਿਰ ਸੱਚਾ ਹੋਊਗਾ। ਇਹ ਅਰਥ ਦੋਨਾਂ ਦੇ ਨੇ, ਪਰ ਮੁੱਖ ਪਾਠ ਉਹ ਰੱਖਣਾ ਹੈ। ਹਾਂਜੀ, ਅੱਗੇ ਦੱਸਦੇ ਹਨ।
ਉਲਟੀ ਸਖਤ ਸੇਵੈ ਘਰ ਆਈ।
ਉਹਨਾਂ ਗੁਰਮੁਖਾਂ ਦੀ ਬਿਰਤੀ ਸਖਤ ਸ਼ਕਤੀ ਦੇ ਘਰ ਤੋਂ ਉਲਟ ਕੇ ਬਦਲ ਕੇ ਜਿਵੇਂ ਸ਼ਾਂਤੀ ਦੇ ਘਰ ਵਿੱਚ ਆਈ ਆ ਗਈ ਹੈ। ਸ਼ਕਤ ਸ਼ਕਤੀ ਭਾਵ ਤਮੋ ਗੁਣ ਦਾ ਤਿਆਗ ਕਰਕੇ ਰਜੋ ਗੁਣ ਦੀ ਚੰਚਲਤਾਈ ਵੱਲੋਂ ਉਲਟੀ ਹੈ, ਇਹ ਹੈ ਉਲਟੀ ਹੋਣਾ। ਤੇ ਇਸ ਪ੍ਰਕਾਰ ਫਿਰ ਗੁਰਮੁਖਾਂ ਦੀ ਬਿਰਤੀ ਸਖਤ ਮਾਇਆ ਦੀ ਤਰਫ ਤੋਂ ਉਲਟੀ ਵਿਪਰੀਤ ਹੋ ਕੇ ਸਿਵੈ ਸ਼ਿਵ ਕਲਿਆਣ ਸੂਪ ਪਰਮੇਸ਼ਰ ਦੇ ਸਰੂਪ ਰੂਪੀ ਘਰ ਦੇ ਵਿੱਚ ਆ ਗਈ ਹੈ।
ਮਨ ਵਸਿਆ ਹਰ ਅੰਮ੍ਰਿਤ ਨਾਉ।
ਤੇ ਇਸ ਤਰ੍ਹਾਂ ਹੋ ਗਈ ਹੈ ਕਿ ਮਨ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਨਾਮ ਵਸਿਆ ਵਸ ਗਿਆ ਹੈ।
ਨਾਨਕ ਬਲਿਹਾਰੀ ਗੁਰ ਆਪਣੇ।
ਸਤਿਗੁਰੂ ਜੀ ਕਥਨ ਕਰਦੇ ਨੇ, ਮੈਂ ਆਪਣੇ ਗੁਰ ਸਤਿਗੁਰਾਂ ਤੋਂ ਬਲਿਹਾਰੀ ਕੁਰਬਾਨ ਜਾਂਦਾ ਹਾਂ ਜੀ।
ਜਿਤ ਮਿਲਿਆ ਹਰ ਗੁਣ ਗਾਉ।
ਜਿਤ ਜਿਸ ਸਤਿਗੁਰਾਂ ਦੇ ਨਾਲ ਮਿਲਿਆ, ਮਿਲਣ ਕਰਕੇ ਹਰ ਪਰਮੇਸ਼ਰ ਦੇ ਗੁਣ ਸਿਫਤ ਸਲਾਹ ਜਿਹੜੇ ਗੀਤ ਉਹ ਗਾਓ ਗਾਉਂਦੇ ਹਾਂ। ਤੇ ਨਾਨਕ ਭਵਜਲ ਪਾਰ ਭਰਿਆ ਜੋ ਗਾਵੈ, ਪ੍ਰਭ ਕੇ ਗੀਤੇ ਨੇ, ਪਰ ਇਹ ਸੰਸਾਰ ਤੋਂ ਤਾਰਨ ਵਾਲੇ ਉਹਨਾਂ ਗੁਣਾਂ ਨੂੰ ਗਾਉਂਦਾ ਹਾਂ।
ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਉਚਾਰਨ ਕਰਦੇ ਜੀ ਅੱਗੇ ਮਹੱਲਾ।
ਸੂਹਾ ਰੰਗ ਵਿਕਾਰ ਹੈ।
ਸੂਹਾ ਲੋਹਾ ਕਸੁੰਬੀ ਭਾਵ ਮੈਕੀ ਰੰਗ ਆ ਜਿਹੜਾ ਕੱਚਾ ਹੈ ਵਿਸ਼ੇ ਵਿਕਾਰਾਂ ਦਾ, ਇਹ ਰੰਗ ਵਿਕਾਰ ਮੰਦ ਕਰਮ ਵਿਸ਼ੇ ਵਿਕਾਰਾਂ ਨੂੰ ਪੈਦਾ ਕਰਨ ਵਾਲਾ ਹੈ। ਮੈਕੀ ਕੱਚਾ ਰੰਗ ਹੈ, ਵਿਕਾਰ ਜਿਹੜਾ ਨਾ ਮੰਦ ਕਰਮ ਵਿਸ਼ੇ ਵਿਕਾਰ ਆਦਿ ਇਹਦੇ ਨਾਲ ਪੈਦਾ ਹੁੰਦੇ ਨੇ।
ਕੰਤ ਨਾ ਪਾਇਆ ਜਾਏ,
ਇਹਨੂੰ ਧਾਰਨ ਕਰਨ ਦੇ ਨਾਲ ਪਹਿਨਣ ਦੇ ਨਾਲ ਕੰਤ ਪਤੀ ਪਰਮੇਸ਼ਰ ਨਹੀਂ ਪਾਇਆ ਜਾਂਦਾ, ਭਾਵ ਕਿ ਮੈਕੀ ਲਿਬਾਸ ਭੇਖ ਬਣਾ ਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਪਰ ਜਿਹੜੇ ਲਿਬਾਸ ਧਾਰਨ ਕਰਨ ਵਾਲੇ ਨੇ, ਭਾਈ ਵਾਹਿਗੁਰੂ ਇਹ ਕਿਰਪਾ ਕਰੇ ਜੇ ਉਹਨੂੰ ਮਾੜਾ ਮੋਟਾ ਟੋਕੋ ਨਾ, ਫਿਰ ਉਹ ਗੁੱਸਾ ਬਹੁਤ ਕਰਦੇ ਆ। ਤੇ ਮੇਰਾ ਵੀ ਪਹਿਲਾਂ ਸੁਭਾਅ ਸੀ ਟੋਕਾ ਟਾਕੀ ਥੋੜਾ ਬਹੁਤ ਕਰਨ ਦਾ, ਉਹ ਮੈਂ ਕੀਰਤਨ ਕਰਾਂ ਤੇ ਇੱਕ ਸੰਤ ਜੀ ਆ ਗਏ, ਵੀ ਵਾਹਿਗੁਰੂ ਇਹ ਕਿਰਪਾ ਕਰੇ, ਇੰਨਾ ਗੋਟਾ ਲੱਗਿਆ ਵਾ ਉਹਦੇ ਚੋਲੇ ਦੇ ਵੀ ਹੇਠਾਂ ਲੜਨੋਂ, ਉਹਦੇ ਇੰਨਾ ਪਖੰਡ ਕੀਤਾ ਮਾਲਾ ਮੂਲਾ ਸਾਰਾ ਦੇਖ ਕੇ ਨਾ, ਤੇ ਉਹਦਾ ਚੋਲਾ ਵੀ ਇਹੋ ਜਿਹਾ ਪਾਇਆ ਪਿਆ ਵੀ ਨਿਗਾਹ ਤਿਲਕੇ ਸਮਝ ਲਓ ਜਿਵੇਂ ਪਾਣੀ ਤਿਲਕਦਾ। ਮੈਂ ਕਿਹਾ ਵਾਹ ਬਾਈ ਵਾਹ, ਆ ਏ ਨਾ ਮਖਾਂ ਸੰਤ, ਤੇ ਇਹੋ ਜਿਹਾ ਸੰਤ ਹੁੰਦਾ ਮਖਾਂ, ਦੇਖੋ ਨਿਗਾਹ ਵੀ ਤਿਲਕਦੀ ਹੈ ਚੋਲੇ ਦੇ ਉੱਤੋਂ, ਗੋਟਾ ਹੀ ਗੋਟਾ ਲੱਗਿਆ ਪਿਆ, ਧੰਨ ਹੈ ਭਾਈ ਤੂੰ। ਉਹ ਮੈਂ ਇਸ ਤਰ੍ਹਾਂ ਕਹਿ ਦਿੱਤਾ, ਹਾਲਾਂਕਿ ਮਾੜਾ ਸ਼ਬਦ ਤਾਂ ਕਿਹਾ ਨਹੀਂ, ਉਹ ਫਿਰ ਕਈ ਸਾਲ ਬੋਲਿਆ ਨਹੀਂ ਮੇਰੇ ਨਾਲ। ਹੌਲੀ ਹੌਲੀ ਉਹਨੂੰ ਕਿਤੇ ਆਰਾਮ ਆਇਆ, ਫਿਰ ਕਿਤੇ ਬਿਮਾਰੀ ਜਦੋਂ ਠੀਕ ਹੋ ਗਈ, ਜੇ ਮੈਂ ਬੁਲਾਇਆ ਵੀ ਕਰਾਂ ਬੋਲਿਆ ਹੀ ਨਾ ਕਰੇ, ਮੈਂ ਕਿਹਾ ਮੈਂ ਤੇ ਤੂੰ ਕੀ ਲੈਣਾ ਪਖੰਡੀਆ। ਜਦੋਂ ਫਿਰ ਸੁਧਰ ਗਿਆ ਥੋੜ੍ਹਾ ਜਿਹਾ, ਫਿਰ ਚਲੋ ਫਿਰ ਮੁੜ ਕੇ ਲੱਗ ਗਿਆ ਉਸ ਤਰ੍ਹਾਂ ਸਤਿਕਾਰ ਕਰਨ। ਸੋ ਇਸ ਤਰ੍ਹਾਂ ਜਿਹੜਾ ਗਲਤੀ ਜੇ ਤੂੰ, ਇਹ ਜੀਵ ਦਾ ਇੱਕ ਸੁਭਾਅ ਬਣਿਆ। ਮੈਂ ਕਹਿੰਦਾ ਚੋਰ ਵੀ ਜਿਹੜਾ ਨਾ, ਚੋਰੀ ਤਾਂ ਕਰਨੀ ਚਾਹੁੰਦਾ ਪਰ ਚੋਰ ਨਹੀਂ ਕਹਾਉਣਾ ਚਾਹੁੰਦਾ, ਇਹ ਉਹਦਾ ਸੁਭਾਅ ਹੈ। ਕ੍ਰੋਧੀ ਬੰਦਾ ਕ੍ਰੋਧ ਤਾਂ ਕਰਦਾ ਪਰ ਕ੍ਰੋਧੀ ਨਹੀਂ ਕਹਾਉਣਾ ਚਾਹੁੰਦਾ, ਲੋਭੀ ਬੰਦਾ ਲੋਭ ਤਾਂ ਕਰਦਾ ਪਰ ਲੋਭੀ ਨਹੀਂ ਕਹਾਉਣਾ ਚਾਹੁੰਦਾ। ਇਸ ਤਰ੍ਹਾਂ ਬੰਦਾ ਜਿਹੜਾ ਹੈ ਮਾੜਾ ਬੰਦਾ ਪਰ ਮਾੜਾ ਨਹੀਂ ਕਹਾਉਣਾ ਚਾਹੁੰਦਾ, ਚੰਗਾ ਕਹਾਉਣਾ ਚਾਹੁੰਦਾ, ਬਿਲਕੁਲ ਹੀ ਉਲਟ ਗੱਲ ਹੈ। ਇਸੇ ਤਰ੍ਹਾਂ ਸਾਧ ਸਿੰਘ ਜੀ ਮਹਾਰਾਜ ਸਾਹਿਬ ਵੀ ਕੋਈ ਕਿਰਪਾ ਕਰਨ, ਸੁਭਾਅ ਬਦਲ ਜਾਏ, ਨਹੀਂ ਤਾਂ ਫਿਰ ਇਸ ਤਰ੍ਹਾਂ ਦਾ ਸੁਭਾਅ ਹੈ ਵੀ ਜੇ ਕਿਸੇ ਥੋੜਾ ਬਹੁਤ ਗਲਤੀ ਤੇ ਟੋਕੋ ਫਿਰ ਉਹ ਸਹਿਣ ਨਹੀਂ ਕਰਦਾ, ਕਿਉਂਕਿ ਉਹ ਯੁੱਗ ਬਦਲ ਗਿਆ। ਜਿਹੜੇ ਯੁੱਗ ਦੇ ਦਾੜੀ ਵਾਲੇ ਪੁੱਤਰ ਨੂੰ, ਵਿਆਹੇ ਹੋਏ ਪੁੱਤਰ ਨੂੰ ਬਾਪ ਮੂੰਹ ਤੇ ਚਪੇੜਾਂ ਮਾਰ ਦਿੰਦਾ ਸੀ, ਪੁੱਤ ਗੁੱਸਾ ਨਹੀਂ ਸੀ ਕਰਦਾ, ਕਹਿੰਦਾ ਬਾਪੂ ਹੈ ਮੇਰਾ ਤਾਂ ਕੀ ਹੋ ਗਿਆ। ਤੇ ਹੁਣ ਮੇਰਾ ਖਿਆਲ ਹੈ ਵੀ ਬਾਪੂ ਦੇ ਚਪੇੜਾਂ ਮਾਰਨ ਵਾਸਤੇ ਦੁਆਲੇ ਹੋ ਜਾਂਦਾ ਪੁੱਤ, ਕਹਿੰਦਾ ਤੈਨੂੰ ਅਗਲੇ ਨੂੰ ਬੁੜਿਆ ਤੂੰ ਬੈਠਾ ਰਹਿ ਨਾਮ ਨਾਲ, ਯੁੱਗ ਬਦਲ ਗਿਆ। ਤੇ ਮੈਂ ਆਪਣੇ ਦੇਖਦੇ ਦੇਖਦੇ ਮੈਂ ਕਹਿੰਦਾ ਵੀ ਇੰਨਾ ਸਮਾਂ ਬਦਲ ਗਿਆ, ਬਣੇਗਾ ਕੀ। ਮੇਰੇ ਪੜ੍ਹਾਈ ਦੇ ਵੇਲੇ ਵੀ ਆਪਣੇ ਉਸਤਾਦ ਦੀ ਕਿੱਡੀ ਕਦਰ ਸੀ, ਮੈਂ ਕਿਹਾ ਹੁਣ ਤੱਕ ਵੀ ਪੈਰਾਂ ਹੇਠ ਤੇ ਜ਼ਮੀਨ ਖਿਲਕ ਜਾਂਦੀ ਸੀ ਜਿਨ੍ਹਾਂ ਦੇ ਕੋਲੋਂ ਅੱਖਰ ਪੜ੍ਹੇ। ਪਰ ਹੁਣ ਐਡੀ ਬੇਸ਼ਰਮੀ ਹੈ, ਬੇਸ਼ਰਮੀ ਦੀ ਹੱਦ ਹੀ ਕੋਈ ਨਹੀਂ ਰਹੀ ਹੁਣ ਤਾਂ, ਤੇ ਐਂ ਗੱਲ ਪੈਣਗੇ ਜਿਵੇਂ ਕਿ ਨੌਕਰਾਂ ਦੀ ਗੱਲ ਪਈ ਦੇ, ਐਂ ਗੱਲ ਪੈਣ ਨੂੰ ਤਿਆਰ ਹਾਂ, ਤੁਸੀਂ ਮਾੜਾ ਜਿਹਾ ਛੇੜ ਕੇ ਦੇਖੋ। ਆਖੇ ਜੀ ਨਦਈਆ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਵੀ ਤੁਹਾਡੇ ਵਿੱਚ, ਕਹਿੰਦੇ ਤੁਹਾਡਾ ਆਗੂ ਕੌਣ ਹੈ, ਕਹਿੰਦੇ ਜਿਹੜੀ ਤੂੰ ਪੂੰਛ ਨੂੰ ਹੱਥ ਲਾ ਦੇਵੇਂ, ਡੰਗ ਸਾਰਿਆਂ ਦਾ ਇੱਕੋ ਜਿਹੀ ਹੈ, ਆਗੂ ਹੀ ਨੇ ਸਾਰੇ। ਤੇ ਇਹ ਹਾਲਤ ਹੋ ਗਈ, ਕਿਉਂ, ਸਹਿਣਸ਼ੀਲਤਾ ਖਤਮ ਹੋ ਗਈ, ਅਦਬ ਸਤਿਕਾਰ ਖਤਮ ਹੋ ਗਿਆ, ਘਰਾਂ ਦਾ ਵਾਤਾਵਰਨ ਹੋਇਆ ਜਾ। ਹੁਣ ਕਈ ਸਾਡੇ ਕੋਲ ਵਿਦਿਆਰਥੀ ਇਹੋ ਜਿਹੇ ਆਉਂਦੇ, ਮਾਂ ਬਾਪਾਂ ਦੇ ਗਲ ਪੈਣਾ ਉਹਨਾਂ ਦੇ ਇੱਕ ਆਮ ਰਿਵਾਜ਼ ਹੁੰਦਾ, ਉਹ ਜਿਵੇਂ ਮਾਂ ਬਾਪਾਂ ਦੇ ਗਲ ਪੈਂਦੇ ਨੇ, ਪੜਾਉਣ ਵਾਲਿਆਂ ਦੇ ਵੀ ਗਲ ਪੈਣ ਲੱਗ ਜਾਂਦੇ, ਕਿਉਂ, ਆਦਤ ਉੱਥੋਂ ਵਿਗੜ ਕੇ ਆਈ ਵੀ ਹੈ। ਇਹ ਕੰਮ ਸੇ ਕਹੋ ਜੇ ਉੱਥੋਂ ਵਿਗੜ ਕੇ ਆਏ ਭਾਈ, ਇੱਥੇ ਸੁਧਰ ਜਾਓ, ਚੰਗਾ ਹੋਊਗਾ ਭਲਾ, ਨਹੀਂ ਤਾਂ ਪਾਪ ਕਰਮ ਤਾਂ ਹੈ ਹੀ ਤੁਹਾਡੇ ਵਾਸਤੇ। ਤੋ ਇਸ ਕਰਕੇ ਸਾਧ ਸਿੰਘ ਜੀ, ਇਹ ਪਖੰਡ ਰੂਪ ਹੈ, ਦਿਖਾਉਣਾ ਕੁਝ ਹੋਰ ਹੈ ਕੁਝ ਹੋਰ, ਸੂਹਾ ਰੰਗ ਵਿਕਾਰ ਹੈ। ਹਾਂ ਪੰਕਤੀ ਬੋਲੋ ਜੀ ਦੁਬਾਰੇ।
ਸੂਹਾ ਰੰਗ ਵਿਕਾਰ ਹੈ,
ਇਹ ਜਿਹੜਾ ਦਿਖਾਵੇ ਵਾਲਾ ਨਾ, ਇਹ ਵਿਕਾਰ ਪੈਦਾ ਕਰਨ ਵਾਲਾ ਹੈ, ਇਹ ਵਿਸ਼ੇ ਵਿਕਾਰ ਪੈਦਾ ਕਰਨ ਵਾਲਾ ਹੈ। ਇਸ ਨੂੰ ਧਾਰਨ ਕਰਨ ਦੇ ਨਾਲ, ਪਹਿਨਣ ਦੇ ਨਾਲ, ਫਿਰ ਅੱਗੇ ਦੱਸਦੇ ਨੇ ਕੰਤ ਨਾ,
ਕੰਤ ਨਾ ਪਾਇਆ ਜਾਏ,
ਪਤੀ ਪਰਮੇਸ਼ਰ ਨਹੀਂ ਪਾਇਆ ਜਾਂਦਾ, ਮੈਕੀ ਲਿਬਾਸ ਪੇਖ ਹੋਣਾ ਤੇ ਪਰੀ ਪਰਵੇਸ਼ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਇਸ ਲਹਿ ਦੀ ਬਿਰਮ ਨਾ ਹੋਵੇ,
ਇਹ ਕੁਸੁੰਬੇ ਮੈਕੀ ਕੱਚੇ ਰੰਗ ਨੂੰ ਲੈਂਦਿਆਂ ਹੋਇਆਂ ਦੇਰ ਨਹੀਂ ਲੱਗਦੀ ਹੈ।
ਰੰਡ ਬੈਠੀ ਦੂਜੇ ਭਾਏ,
ਆ ਤੁਹਾਡੇ ਉਹਦੇ ਵਿੱਚ ਦੂਜੇ ਦਵੈਤ ਭਾਵ ਚ ਲੱਗ ਕੇ ਮਨਮੁਖ ਜੀਵ ਰੂਪ ਇਸਤਰੀ ਰੰਡ ਵਿਧਵਾ ਅਨੀਸ਼ਰਵਾਦੀ ਨਾਸਤਕ ਬੈਠੀ ਹੁੰਦੀ ਹੈ, ਦਵੈਤ ਭਾਵਨਾ ਕਰਕੇ ਪਤੀ ਪਰਮੇਸ਼ਰ ਦਾ ਵਿਯੋਗ ਵਾਲੀ ਹੋ ਜਾਂਦੀ ਹੈ।
ਮੁੰਦ
ਅਗਿਆਤ ਜੋਵਨ ਵਾਲੀ ਜੀਵ ਰੂਪੀ ਇਸਤਰੀ, ਇਆਣੀ ਸ਼ਾਸਤਰ ਸੰਸਕਾਰਾਂ ਤੋਂ ਰਹਿਤ, ਅਗਿਆਨ ਦੇ ਸਹਿਤ ਦੁੰਮਣੀ ਦੁਚਿਤੀ ਵਾਲੀ, ਭਾਵ ਦੋ ਪਾਸੇ ਜਿਹਦਾ ਮਨ ਹੈ, ਕਦੇ ਦੇਵੀ ਦੇਵਤਿਆਂ ਦੀ ਪੂਜਾ ਮੰਨਤਾ ਦੇ, ਕਦੇ ਫਿਰ ਗੁਰੂ ਦੀ ਪੂਜਾ, ਕਦੇ ਕਿਸੇ ਦੇਵੀ ਦੇਵਤੇ, ਕਦੇ ਕਿਸੇ ਦੀ। ਇਸ ਪ੍ਰਕਾਰ ਫਿਰ ਦੁਮਣੀ ਦੁਖੀ ਹੁੰਦੀ ਰਹਿੰਦੀ ਹੈ।
ਸੂਹੈ ਇਸ ਲੁਭਾਏ,
ਫਿਰ ਬੋਲਿਓ ਜੀ,
ਸੂਹੈ ਇਸ ਲੁਭਾਏ।
ਇਹ ਦੇਖੋ ਭਾਈ, ਲੱਲੇ ਨੂੰ ਹੋੜਾ ਲੱਗਿਆ ਵਾ ਤੇ ਲੱਲੇ ਨੂੰ ਔਂਕੜ ਵੀ ਹੈਗਾ, ਤੇ ਜਿੱਥੇ ਇਹ ਮਾਤਰਾ ਦੋ ਲੱਗੀਆਂ ਪਈਆਂ ਹੋਣ ਉਹਦਾ ਮਤਲਬ ਹੁੰਦਾ ਨਾ ਤਾਂ ਕੱਲਾ ਹੋੜਾ ਬੋਲਣਾ ਨਾ ਕੱਲਾ ਔਂਕੜ ਬੋਲਣਾ, ਦਰਮਿਆਨੀ ਆਵਾਜ਼ ਕਰ ਲੈਣੀ ਆ ਉੱਥੇ ਜਿਵੇਂ ਸੁਣੀ ਆ ਤੁਸੀਂ। ਸੂਹੈ ਬੇਸ ਲੁਭਾਏ, ਉਹ ਫਿਰ ਲੁਭਾਏਮਾਨ ਹੋ ਰਹੀ ਹੈ ਸੂਹੇ ਬੇਸ ਦੇ ਪਖੰਡ ਰੂਪ ਦੇ ਵਿੱਚ।
ਸ਼ਬਦ ਸੱਚੇ ਰੰਗ ਲਾਲ ਕਰ,
ਹੇ ਜੀਵ ਰੂਪ ਇਸਤਰੀ, ਗੁਰਾਂ ਦੇ ਸੱਚੇ ਸ਼ਬਦ ਉਪਦੇਸ਼ ਦੁਆਰਾ, ਗਿਆਨ ਵਿਰਾਗ ਦੁਆਰਾ, ਲਾਲ ਰੰਗ ਬਜੀਠੀ ਰੰਗ, ਉਹ ਆਪਣੇ ਅੰਤਸਕਰਨ ਰੂਪੀ ਕੱਪੜੇ ਨੂੰ ਕਹਿੰਦੇ ਚਾੜਨਾ ਕਰ, ਤੇ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ, ਹਰੀ ਦੀ ਪ੍ਰਾਪਤੀ ਵਾਸਤੇ।
ਭੈ ਭਾਏ ਸ਼ਿੰਗਾਰ ਬਣਾਏ,
ਭਾਏ ਡਰਦੇ ਸਹਿਤ, ਭਾਏ ਪ੍ਰੇਮ ਕਰਨ ਰੂਪੀ ਸ਼ਿੰਗਾਰ, ਸ਼ਿੰਗਾਰ ਬਣਾਏ ਬਣਾਉਣਾ ਕਰ। ਤੇ ਇਸ ਪ੍ਰਕਾਰ ਇਹ, ਕਿਉਂਕਿ ਭੈ ਜਿਹੜਾ ਹੈ ਨਾ, ਦੋ ਚੀਜ਼ਾਂ ਨੇ ਇਹ, ਜਿਹਨੇ ਵੀ ਚਾਹੇ ਵਿਦਿਆਰਥੀ ਹੈ ਚਾਹੇ ਸੰਤਾਨ ਹੈ, ਜਿਹਨੇ ਵੀ ਤਰੱਕੀ ਕਰਨੀ ਹੈ ਜੀਵਨ ਵਿੱਚ, ਇਹਨਾਂ ਦੋਨਾਂ ਚੋਂ ਇੱਕ ਨੂੰ ਅਪਣਾ ਲਵੇ। ਬੱਚਾ ਆਪਣੇ ਮਾਂ ਬਾਪ ਦੇ ਭੈ ਵਿੱਚ ਰਹੇਗਾ, ਤਰੱਕੀ ਕਰੇਗਾ। ਵਿਦਿਆਰਥੀ ਆਪਣੇ ਉਸਤਾਦਾਂ ਦੇ ਭੈ ਵਿੱਚ ਰਹੇਗਾ, ਤਰੱਕੀ ਕਰੇਗਾ। ਜਾਂ ਫਿਰ ਪ੍ਰੇਮ ਹੋਵੇ ਉਹਨੂੰ, ਪ੍ਰੇਮ ਕਰੇਗਾ ਤਾਂ ਵੀ ਤਰੱਕੀ ਕਰੇਗਾ। ਤੋ ਇਸ ਕਰਕੇ ਫਿਰ ਕਈ ਵਾਰ ਜਿਹੜਾ ਐਸਾ ਹੁੰਦਾ ਹੈ, ਹੁਣ ਕੱਲੀ ਘਟਨਾ ਵਾਪੀ ਜਹੇਦਾਰ ਜੀ ਨੇ ਆ ਕੇ ਦੱਸਿਆ, ਕਹਿੰਦੇ ਜੀ ਆਹ ਗੱਲ ਹੈ ਵੀ ਮੇਰੇ ਦੇਖਦੇ ਦੇਖਦੇ ਵੀ ਚਾਰ ਇੱਥੇ ਮੁੰਡੇ ਆਏ ਗੱਡੀ 'ਚ ਬਹਿ ਕੇ, ਆਪਣਾ ਵਿਦਿਆਰਥੀ ਚਲਿਆ ਗਿਆ ਵੀ ਨਾਲ ਲੁਕੋ ਕੇ ਕਿਰਪਾਨ ਲੈ ਕੇ ਗਿਆ। ਮੈਂ ਕਿਹਾ ਕੋਈ ਬਾਤ ਨਹੀਂ, ਹਿਸਾਬ ਕਿਤਾਬ ਹੋਣੇ ਕਰਦੇ ਨੇ ਆਪਾਂ। ਜਦੋਂ ਆ ਗਿਆ ਮੈਂ ਕਿਹਾ ਚੰਗੀ ਐਂ ਕਰ ਵੀ ਚੱਕ ਆਪਣਾ ਕਸ਼ਹਿਰਾ ਭਰਨਾ, ਸਾਨੂੰ ਇੱਥੇ ਗਿਣਤੀ ਦੀ ਲੋੜ ਨਹੀਂ, ਨਿਕਲ ਜਾ ਹੁਣੇ, ਦੇਰ ਨਹੀਂ ਲਾਉਣੀ ਆਇਆ। ਉਹ ਹੱਥ ਬੰਨਣ ਲੱਗ ਗਿਆ, ਕਹਿੰਦਾ ਮੈਂ ਜਦੋਂ ਬਾਹਲਾ ਮਿੰਨਤਾਂ ਕਰਨ ਲੱਗਿਆ, ਮੈਂ ਫਿਰ ਗੱਲ ਸੁਣ ਲੈ ਵੀ ਇੱਕ ਮੌਕਾ ਮੈਂ ਦਿੰਦਾ, ਪਰ ਉਹ ਵੀ ਤਾਂ ਆਪਣੇ ਬਾਪ ਨੂੰ ਬੁਲਾ ਲਈ ਕੱਲ ਨੂੰ। ਤੇ ਇੱਥੇ ਇਹ ਬਦਮਾਸ਼ੀਆਂ ਨਹੀਂ ਇੱਥੇ ਚੱਲਣਗੀਆਂ ਵੀ ਨਾ ਇੱਥੇ ਕਰਨਾ। ਇੰਨਾ ਵੀ ਜਥੇਦਾਰ ਜੀ ਦੇਖਦੇ ਹੋਣ ਤੂੰ ਇੰਨਾ ਬੇਸ਼ਰਮ ਹੋ ਕੇ, ਇੰਨਾ ਭੈ ਤੋਂ ਰਹਿਤ ਹੋ ਗਈ ਤੂੰ, ਵੀ ਇਸ ਦਾ ਮਤਲਬ ਕੀ ਹੈ ਵੀ ਮੈਂ ਬਾਗੀਆਂ ਚੋਂ ਮਰਜ਼ੀ ਕਰ ਲਓ। ਮੈਂ ਕਿਹਾ ਇਹ ਐਸਾ ਨਹੀਂ ਚੱਲਣਾ। ਚਲੋ ਨਿਮਰਤਾ ਚ ਆ ਗਿਆ ਇਸ ਕਰਕੇ ਰੱਖ ਲਿਆ, ਨਹੀਂ ਤਾਂ ਅੱਜ ਕੱਲ ਦੀ ਘਟਨਾ ਤੋਂ ਮੇਰਾ ਮਨ ਇਹ ਬਣ ਗਿਆ ਮੈਨੂੰ ਕੋਈ ਗਿਣਤੀ ਦੀ ਲੋੜ ਨਹੀਂ। ਜਿਹਨੇ ਰਹਿਣਾ ਉਹ ਭਾਈ ਮਰਿਆਦਾ ਵਿੱਚ ਰਹੋ, ਗੁਰੂ ਦੀ ਮਰਿਆਦਾ ਚ, ਨਹੀਂ ਤਾਂ ਫਿਰ ਇੱਕ ਇੱਕ ਕਰਕੇ ਮੈਂ ਤਾਂ ਭੇਜ ਦਿੰਦਾ ਉਹਨੂੰ ਸਾਰੇ, ਤੁਹਾਡੀ ਸੰਥਿਆ ਵਿਚਾਲੇ ਰਹਿ ਜਾਵੇ ਤੁਹਾਨੂੰ ਦੋਸ਼ ਲੱਗੂਗਾ, ਨਹੀਂ ਫਿਰ ਭਾਈ ਮਰਿਆਦਾ ਤੋਂ ਉਲਟ ਨਹੀਂ ਚੱਲਣਾ। ਠੀਕ ਹੈ ਵੀ ਉਹ ਸਖਤਾਈਆਂ ਤਾਂ ਤੁਹਾਡੇ ਤੇ ਨਾ ਸਮਾਂ ਰਿਹਾ, ਨਾ ਤੁਸੀਂ ਉਨੀ ਸਖਤਾਈ ਝੱਲ ਸਕਦੇ ਹੋ, ਤੇ ਗੁਰੂ ਕਿਰਪਾ ਕਰੇ ਪਰ ਸੁਧਰੋ, ਪੜ੍ਹਨ ਵਾਸਤੇ ਆਏ ਹੋ। ਮਾਂ ਬਾਪਾਂ ਦੇ ਕਈ ਵਿਦਿਆਰਥੀ ਐਸੇ, ਮਾਂ ਬਾਪ ਨੂੰ ਤਾਂ ਚਾਹ ਹੈ ਪੜ੍ਹਾਉਣ ਦਾ, ਤੇ ਝੂਠ ਬੋਲ ਬੋਲ ਕੇ ਕਹੀ ਜਾਣਗੇ ਇੱਥੇ ਆਹ ਤੰਗੀ ਹੈ ਜੀ, ਇੱਥੇ ਹੈ, ਉਹ ਮਾਵਾਂ ਦੇ ਸੁਭਾਅ ਇਹੋ ਜਿਹੇ ਹੁੰਦੇ ਆ। ਇਸ ਕਰਕੇ ਐਸਾ ਨਾ ਕਰੋ, ਤੇ ਨਹੀਂ ਤਾਂ ਫਿਰ ਇੱਕੋ ਵਾਰੀ ਉਹ ਜਿਵੇਂ ਰਾੜਾ ਸਾਹਿਬ ਹੋਇਆ ਸੀ, ਮਹਾਂਪੁਰਸ਼ ਬਰਦਾਸ਼ਤ ਕਰੀਂਗੇ ਕਰੀਂਗੇ, ਇੱਕ ਸਮਾਂ ਇਹੋ ਜਿਹਾ ਆ ਗਿਆ ਲੈ ਕੇ ਡਾਂਗ ਸੰਤ ਬਾਬਾ ਈਸ਼ਰ ਸਿੰਘ ਜੀ, ਅੱਠ ਕੱਢੇ ਇੱਕੋ ਦਿਨ, ਪਤਾ ਨਹੀਂ ਖਾਨੀ ਵੱਧ ਸੀ ਗਣਦੀ। ਉਹਨਾਂ 'ਚ ਇੱਕ ਸੀ ਉਹ ਬਲਵੀਰ ਸਿੰਘ, ਤੇ ਉਹ ਜਾਵੇ ਨਾ, ਬੜਾ ਵਿਦਵਾਨ ਬਣਾਇਆ ਸੀ ਸੰਤਾਂ ਨੇ, ਉਹਨੂੰ ਬਾਹਰ ਦੀ ਵਿਦਿਆ ਵੀ ਪੜ੍ਹਾਈ, ਤੇ ਮਹਾਂਪੁਰਖਾਂ ਨੂੰ ਇਹ ਕਹਿਣ ਲੱਗ ਗਿਆ, ਕਹਿੰਦਾ ਸੰਤਾਂ ਨੂੰ ਕੀ ਆਉਂਦਾ, ਕਹਿੰਦਾ ਧਰੂ ਦੀ ਸਾਖੀ ਆਉਂਦੀ ਹੈ, ਇੱਕ ਕਹਿੰਦਾ ਪ੍ਰਹਲਾਦ ਦੀ ਸਾਖੀ ਆਉਂਦੀ ਹੈ, ਗਣਕਾ ਦੀ, ਕਹਿੰਦਾ ਅਜਾਮਲ ਦੀ, ਕਹਿੰਦਾ ਆਉਂਦਾ ਕੀ ਹੈ ਵਿਦਿਆ ਦਾ, ਕਹਿੰਦਾ ਮੇਰੇ ਕੋਲ ਹੈ। ਸੰਤ ਫੇਰ ਵੀ ਚੁੱਪ ਰਹੇ, ਬਰਦਾਸ਼ਤ ਦੀ ਹੱਦ ਹੁੰਦੀ ਹੈ। ਬਸ ਫਿਰ ਸਮਾਂ ਆ ਗਿਆ, ਡਾਂਗ ਲਾ ਕੇ ਕਹਿੰਦੇ ਨਿਕਲ ਜਾਣੇ ਸਾਰੇ, ਕੱਢ ਦਿੱਤੇ, ਕਹਿੰਦੇ ਡੇਰਾ ਖਾ ਲਿਓ, ਕਹਿੰਦੇ ਕਹਿੰਦੇ ਜਦੋਂ ਇੱਥੇ ਬੈਠੇ ਸੀ ਬਾਬਾ ਕਿਸ਼ਨ ਸਿੰਘ ਤੇ ਮੈਂ ਦੋਨੇ ਸੀ, ਮੈਨੂੰ ਲੋੜ ਹੀ ਨਹੀਂ ਕਿਸੇ ਦੀ, ਨਿਕਲ ਜਾਓ ਕਹਿੰਦੇ, ਜਿਹੜੇ ਬਾਕੀ ਮਹਾਰਾਜ ਸਾਨੂੰ ਤਾਂ ਬਾਕੀ ਸਾਡੀ ਦਾ ਕਸੂਰ ਨਹੀਂ। ਉਹਨਾਂ 'ਚ ਬਲਵੀਰ ਸਿੰਘ ਸੀ, ਉਹ ਕਹਿੰਦਾ ਮਹਾਰਾਜ ਮੈਂ ਕਿੱਥੇ ਜਾਵਾਂ, ਕਹਿੰਦਾ ਇੱਥੋਂ ਨਿਕਲ ਜਿਹੜੇ ਮਰਜ਼ੀ ਖੂਹ 'ਚ ਡਿੱਗ, ਐਂ ਕਹਿ ਹੋ ਗਿਆ ਸੰਤਾਂ, ਉਹਦੀ ਲਾਸ਼ ਖੂਹ 'ਚੋਂ ਮਿਲੀ ਹੈ ਜਿੱਦਣ ਮਰਿਆ। ਸੋ ਇਸ ਕਰਕੇ ਭਾਈ ਮਰਿਆਦਾ ਦੇ ਸਹਿਤ ਰਹਿਣਾ ਠੀਕ ਹੁੰਦਾ, ਨਹੀਂ ਤਾਂ ਫਿਰ ਗੁਰੂ ਦੀ ਕਰੋਪੀ ਜਿਹੜੀ ਹੈ ਤੇ ਉਹ ਹੋ ਜਾਂਦੀ ਹੈ, ਉਹਦੀ ਗੁਰੂ ਦੀ ਮਾਰ ਪੈ ਜਾਏ ਨਾ, ਫਿਰ ਉਹਨੂੰ ਬਚਾਉਣ ਵਾਲਾ ਕੋਈ। ਅੱਗੇ ਦੱਸਦੇ ਹਨ ਜੀ,
ਭੈ ਭਾਏ ਸ਼ਿੰਗਾਰ ਬਣਾਏ,
ਭਾਏ ਡਰਦੇ ਸਹਿਤ ਹੋ ਜਾਣਾ ਜਾਂ ਫਿਰ ਭਾਏ ਪ੍ਰੇਮ ਦੇ ਸਹਿਤ ਹੋ ਜਾਣਾ। ਭਾਵੇਂ ਔਰਤ ਹੈ ਭਾਵੇਂ ਜਿਗਿਆਸੂ ਹੈ, ਦੋਨਾਂ ਦਾ ਜੀਵਨ ਸਫਲਾ ਹੋ ਜਾਏਗਾ। ਇਹ ਸ਼ਿੰਗਾਰ ਸੁਹੱਪਣ ਸਮੱਗਰੀ ਹੈ, ਤੇ ਉਸ ਤਰ੍ਹਾਂ ਮੂੰਹ ਸਿਰ ਰੰਗ ਲੈਣਾ ਤੇ ਪਤੀ ਦੇ ਕਦੇ ਭੈ 'ਚ ਨਹੀਂ ਰਹਿੰਦਾ, ਕਦੇ ਪਤੀ ਦਾ ਪਿਆਰ ਨਹੀਂ ਕਰਨਾ, ਉਹਦੇ ਨਾਲ ਫਿਰ ਪਰਮਾਤਮਾ ਨੇ ਖੁਸ਼ ਹੋਣ ਲੱਗਿਆ ਨਾ ਪਤੀ ਹੁੰਦਾ ਹੈ ਖੁਸ਼
ਨਾਨਕ ਸਦਾ ਸੁਹਾਗਣੀ
ਇਹ ਮਹਾਰਾਜ ਸਾਹਿਬ ਜੀ ਕਥਨ ਕਰਦੇ ਆ ਕਿ ਜੇਕਰ ਸਤਿਗੁਰੂ ਦੇ ਨਾਨਕ ਸਦਾ ਸੁਹਾਗਣੀ ਇਹ ਸਾਰੀ ਇਕੱਠੀ ਤੁਕ ਬੋਲੋ ਜੀ
ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ
ਸਤਿਗੁਰੂ ਜੀ ਕਥਨ ਕਰਦੇ ਫਿਰ ਉਹ ਜੇਕਰ ਸਤਿਗੁਰੂ ਜੀ ਪਾਏ ਅਨੁਸਾਰ ਹੋ ਕੇ ਚੱਲੋਗੇ ਚੱਲੇਗੀ ਤਾਂ ਸਦਾ ਹਮੇਸ਼ਾ ਸੁਹਾਗਣੀ ਸੁਹਾਗਵੰਤੀ ਹੋਵੇਗੀ
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ
ਆਪੇ ਆਪ ਉਪਾਇਨ
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆਪ ਹੀ ਆਪਣੀ ਚੇਤਨ ਸੱਤਾ ਦੁਆਰਾ ਸ੍ਰਿਸ਼ਟੀ ਉਪਾਇਨ ਪੈਦਾ ਕੀਤੀ ਆ ਵਾਹਿਗੁਰੂ ਨੇ ਆਪ ਹੀ ਰਾਸੀ ਤਾਮਸੀ ਸ਼ਾਂਤਗੀ ਤੇ ਪੁੰਨੀ ਪਾਪੀ ਜੋਗੀ ਭੋਗੀ ਰੋਗੀ ਸੋਗੀ ਸਭ ਜੋ ਪੈਦਾ ਕੀਤੇ ਨੇ ਇਹ ਸ੍ਰਿਸ਼ਟੀ ਜੀਵਾਂ ਨੇ ਆਪ ਹੀ ਮਹਾਰਾਜ ਨੇ ਪੈਦਾ ਕੀਤੀ ਹੈ ਤੇ ਆਪੇ ਮਹਾਰਾਜ ਸਾਹਿਬ ਕਹਿੰਦੇ ਦੁਬਾਰੇ ਬੋਲੋ
ਆਪ ਕੀਮਤ ਪਾਈ
ਆਪ ਦੀ ਪ੍ਰਾਪਤੀ ਰੂਪੀ ਕਦਰ ਆਪ ਹੀ ਪਾਈ ਹੈ ਦੂਸਰਾ ਨਹੀਂ ਪਾ ਸਕਦਾ ਆਪ ਹੀ ਸ੍ਰਿਸ਼ਟੀ ਉਤਪਤੀ ਦੀ ਕੀਮਤ ਪਾਉਣਾ ਕੀਤੀ ਹੈ
ਤਿਸ ਦਾ ਅੰਤ ਨਾ ਜਾ ਪਈ
ਤੇ ਉਸ ਵਾਹਿਗੁਰੂ ਦਾ ਅੰਤ ਅਖੀਰ ਕਿਸੇ ਪਾਸੋਂ ਨਹੀਂ ਜਾਣਿਆ ਜਾਂਦਾ
ਗੁਰ ਸ਼ਬਦ ਬੁਝਾਈ
ਉਹਦੇ ਸ਼ਬਦ ਉਪਦੇਸ਼ ਦੀ ਬੁਝਾਈ ਸਮਝ ਆਈ ਹੈ ਕਿ ਉਹ ਜਿਹੜਾ ਪਰਮੇਸ਼ਰ ਹੈ ਬੇਅੰਤ ਹੈ ਗੁਰਾਂ ਦੇ ਉਪਦੇਸ਼ ਦੁਆਰੇ ਉਸ ਪਰਮੇਸ਼ਰ ਦੀ ਬੁਝਾਈ ਜੇ ਬੂਝ ਸਮਝ ਆਉਂਦੀ ਹੈ ਬੁਝਾਈ ਕਹਿਣਾ ਬੁਝਾਈ ਤਾਂ ਹੁੰਦਾ ਨਾ ਜਿਵੇਂ ਅੱਗ ਦੀਵਾ ਬੁਝਾ ਦਿਓ ਬੁਝਾਈ ਸਮਝ ਆਈ ਹੈ ਬੁਝ ਆ ਗਈ ਹੈ
ਮਾਇਆ ਮੋਹ ਗੁਬਾਰ ਹੈ
ਮਾਇਆ ਦਾ ਮੋਹ ਹਨੇਰਾ ਹੈ ਗੁਬਾਰ ਹਨੇਰਾ ਗੂੜਾ ਹਨੇਰਾ ਹੈ ਤੇ ਇਸ ਕਰਕੇ
ਦੂਜਾ ਪਰਮਾਈ
ਇਸ ਕਰਕੇ ਸ੍ਰਿਸ਼ਟੀ ਜੀਵਾਂ ਦੀ ਬੁੱਧੀ ਸ੍ਰਿਸ਼ਟੀ ਜਾਂ ਜੀਵਾਂ ਦੀ ਬੁੱਧੀ ਦਵੈਤ ਭਾਵ ਵਿੱਚ ਭਰਮਦੀ ਹੈ ਭਰਮਣ ਕਰ ਰਹੀ ਆ ਰਹੀ ਹੈ
ਮਨਮੁਖ ਠੌਰ ਨਾ ਪਾਏ ਨੀ
ਮਨਮੁਖ ਪੁਰਸ਼ ਸਤਸੰਗਤ ਦੇ ਵਿੱਚ ਥਾਂ ਨਹੀਂ ਪਾਉਂਦੇ ਟਿਕਣਾ ਨਹੀਂ ਪਾਉਂਦੇ ਤੁਰਿਆ ਪਦ ਰੂਪੀ ਜਿਹੜਾ ਜਗ੍ਹਾ ਉਹਦੇ ਟਿਕਣਾ ਨਹੀਂ ਪਾਉਂਦੇ ਸੱਚਖੰਡ ਰੂਪੀ ਠੌਰ ਅਸਥਾਨ ਵਿੱਚ ਠਹਿਰਨਾ ਨਹੀਂ ਪਾਉਂਦੇ ਹਨ
ਫਿਰ ਆਵੇ ਜਾਈ
ਮੁੜ ਮੁੜ ਕੇ ਆਵਾਜਾਈ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ ਮਨਮੁਖਾਂ ਦੀ ਬਿਰਤੀ 84 ਦੇ ਗੇੜ ਵਿੱਚ ਫਿਰਦੀ ਹੈ ਆਉਂਦੀ ਜਾਂਦੀ ਰਹਿੰਦੀ ਹੈ
ਜੋ ਤਿਸ ਭਾਵੈ ਸੋ ਥੀਐ
ਜਿਹੜਾ ਕੁਛ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਤਿੰਨੇ ਕਾਲਾਂ ਵਿੱਚ ਉਹੀ ਥੀਐ ਹੁੰਦਾ ਹੈ
ਸਭ ਚੱਲੈ ਰਜਾਈ
ਉਹਦੀ ਰਜਾ ਦੇ ਵਿੱਚ ਹੀ ਭਾਈ ਚੱਲਦੀ ਹੈ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਹੈ ਸਾਰਾ ਕੁਝ ਹੋ ਰਿਹਾ ਹੈ
ਸ਼ਲੋਕ ਮਹੱਲਾ ਤੀਜਾ
ਤੀਸਰੇ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੇ
ਸੂ ਹੈ ਇਸ ਕਾਮਣ ਕੁਲੱਖਣੀ
ਉਹ ਸੂ ਹੈ ਸੁਰਖ ਭਾਵ ਮੈਕੀ ਕੱਚੇ ਪਖੰਡ ਦੇ ਵੇਸ ਲਿਵਾਸ ਧਾਰਨ ਕਰਨ ਵਾਲੀ ਮਾਇਆ ਦੇ ਵਾਸਤੇ ਭੇਖ ਧਾਰਨ ਕਰਨ ਵਾਲੀ ਜੀਵ ਰੂਪ ਕਾਮਣੀ ਇਸਤਰੀ ਉਹ ਕਾਮਾਦ ਕੁਲਖਣੀ ਖੋਟੇ ਲੱਖਣਾ ਵਾਲੀ ਹੈ ਤੇ ਜਿਹੜੀ ਅੱਗੇ ਦੱਸਦੇ ਨੇ
ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ
ਜਿਹੜੀ ਪਤੀ ਪ੍ਰਭ ਪਰਮੇਸ਼ਰ ਨੂੰ ਛੋੜ ਛੱਡ ਕੇ ਪਰ ਪਰਾਏ ਪੁਰਖਾਂ ਭਾਵ ਦੇਵੀ ਦੇਵਤਿਆਂ ਦੇ ਨਾਲ ਪਿਆਰ ਪ੍ਰੇਮ ਧਾਰਨ ਕਰ ਲੈਂਦੀ ਹੈ
ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ
ਉਸ ਦਾ ਸੀਲ ਨਿਮਰਤਾ ਵਾਲਾ ਸੁਭਾਅ ਨਹੀਂ ਹੈ ਨਾ ਹੀ ਸੰਜਮ ਇੰਦਰੀਆਂ ਦਾ ਸੰਕੋਚ ਹੈ ਇੰਦਰੀਆਂ ਦਾ ਦਮਨ ਕਰਨਾ ਹੈ ਨਾ ਉਹ ਫਿਰ ਕੀ ਕਰਦੀ ਹੈ ਸਦਾ ਹਮੇਸ਼ਾ ਝੂਠ ਝੂਠੇ ਵਚਨ ਬੋਲੇ ਬੋਲਦੀ ਹੈ
ਮਨਮੁਖ ਕਰਮ ਖੁਆਰ
ਮਨਮੁਖਤਾ ਵਾਲੇ ਕਰਮ ਕਰਕੇ ਖੁਆਰ ਖਰਾਬ ਹੁੰਦੀ ਹੈ ਖੱਜਲ ਹੁੰਦੀ ਹੈ
ਜਿਸ ਪੂਰਬ ਹੋਵੇ ਲਿਖਿਆ
ਜਿਹਦੇ ਮਸਤਕ ਦੇ ਪੂਰਵਲੇ ਨਿਸ਼ਕਾਮ ਕਰਮਾਂ ਕਰਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ ਹੁੰਦਾ ਹੈ
ਤਿਸ ਸਤਿਗੁਰ ਮਿਲੇ ਪਤਾਰ
ਤੇ ਉਹਨੂੰ ਪੂਰੇ ਸਤਿਗੁਰੂ ਪਤਾਰ ਪਤੀ ਪਰਮੇਸ਼ਰ ਮਿਲਦੇ ਹਨ ਪ੍ਰਾਪਤ ਹੁੰਦੇ ਹਨ
ਸੂਹਾ ਈਸ ਸਭ ਉਤਾਰ ਧਰੇ
ਸੂਹਾ ਕੁਸੁੰਬਾ ਮੈਕੀ ਭਾਵ ਪਖੰਡ ਵਾਲਾ ਬੇਸ ਲਿਬਾਸ ਸਭ ਸਾਰਾ ਉਤਾਰ ਕੇ ਲਾਹ ਕੇ ਤਰੇ ਰੱਖ ਦਿੰਦੀ ਹੈ
ਗਲ ਪਹਿਰੈ ਖਿਮਾ ਸੀਗਾਰ
ਕਰਨ ਦੇ ਵਿੱਚ ਗਲ ਗਲੇ ਦੇ ਵਿੱਚ ਖਿਮਾ ਸਹਿਣਸ਼ੀਲਤਾ ਰੂਪੀ ਸ਼ਿੰਗਾਰ ਸੁਹੱਪਣ ਸਮੱਗਰੀ ਇਹ ਸ਼ਿੰਗਾਰ ਪਹਿਨਣਾ ਕੀਤਾ ਹੈ ਉਸਨੇ ਤੇ ਇਸ ਕਰਕੇ ਖਿਮਾ ਜਿਹੜੀ ਹੈ ਆਪਣੇ ਆਪ ਤੋਂ ਕੋਈ ਕਮਜ਼ੋਰ ਬੰਦਾ ਹੋਵੇ ਉਹ ਕੋਈ ਵੱਧ ਘੱਟ ਕਰ ਦੇਵੇ ਉਹ ਸਹਿਣ ਕਰ ਲੈਣਾ ਵੀ ਇਹ ਕਿਹੜਾ ਮੇਰਾ ਮੁਕਾਬਲਾ ਕਰਨ ਯੋਗ ਹੈ ਉਹਨੂੰ ਖਿਮਾ ਕਹਿੰਦੇ ਤੋ ਇਸ ਕਰਕੇ ਖਿਮਾ ਇੱਕ ਇਸਤਤ ਧਰਮ ਖਿਮਾ ਕੇ ਸੰਗਾ ਧਰਮ ਕ੍ਰੋਧ ਕਰ ਹੋਤ ਵੀ ਬੰਦਾ ਜਿਹਦੇ ਜਿਹੜੇ ਹਿਰਦੇ ਚੋਂ ਖਿਮਾ ਚਲੀ ਗਈ ਉਹਦੇ ਹਿਰਦੇ ਚ ਧਰਮ ਵੀ ਚਲਿਆ ਜਾਂਦਾ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ। ਸੋ ਇਸ ਪ੍ਰਕਾਰ ਸਾਧ ਜੀ ਕਹਿੰਦੇ ਹਨ,
ਪਈਐ ਸਹੁਰੈ ਬਹੁ ਸੋਭਾ ਪਾਏ,
ਜਿਹਨੇ ਇਹ ਗਲ ਦੇ ਸ਼ਿੰਗਾਰ ਸੁਹਪਣ ਸਮੱਗਰੀ ਖਿਮਾ ਰੂਪ ਸਹਿਨਸ਼ੀਲਤਾ ਦੀ ਇਹ ਸ਼ਿੰਗਾਰ ਕਰਿਆ ਹੋਇਆ, ਉਹ ਇਸ ਲੋਕ, ਇਹ ਤਾਂ ਹੈ ਪੇਕਾ ਕਰ, ਪਰਲੋਕ ਹੈ ਆਪਣਾ ਸਹੁਰਾ ਕਰ ਸਾਰਿਆਂ ਦਾ, ਤੇ ਇਸ ਪ੍ਰਕਾਰ ਫਿਰ ਉਹ ਉਹਦੇ ਚ ਬਹੁਤ ਬਹੁਤ ਪ੍ਰਕਾਰ ਦੀ ਸੁਭਾ ਵਡਿਆਈ। ਮਹਾਂਪੁਰਸ਼ਾਂ ਦਾ ਇੱਥੇ ਵੀ ਸਤਿਕਾਰ ਹੈ, ਪ੍ਰਲੋਕ ਚ ਵੀ ਸਤਿਕਾਰ ਹੈ, ਜਿਹੜੇ ਬੰਦਗੀ ਕਰਨ ਵਾਲੇ ਪਖੰਡੀਆਂ ਦੇ ਇੱਥੇ ਵੀ ਛਿੱਤਰ ਪੈਂਦੇ, ਅਗਾਂਹ ਵੀ ਪੈਣੇ ਆ। ਇਸ ਪ੍ਰਕਾਰ ਸਾਧ ਸਿੰਘ ਦੱਸਦੇ
ਪਈਆ ਸਹੁਰੈ ਬਹੁ ਸੁਭਾ ਪਾਏ,
ਉਹਦਾ ਇਸ ਲੋਕ ਰੂਪੀ ਪੇਕੇ ਘਰ ਵਿਚ, ਪ੍ਰਲੋਕ ਰੂਪੀ ਸਹੁਰੇ ਘਰ ਦੇ ਵਿਚ ਬਹੁਤ ਬਹੁਤ ਹੀ ਸੋਭਾ ਵਡਿਆਈ ਜਸ ਉਹ ਪਾਉਣਾ ਕਰਦੀ ਹੈ।
ਜਿਸ ਪੂਜ ਕਰੇ ਸਭ ਸਹਿ ਸਾਰ,
ਸਾਰਾ ਸੰਸਾਰ ਉਹਦੀ ਪੂਜਾ ਕਰਦਾ, ਵੀ ਇਹ ਭਗਤ ਹੈ, ਸਿਮਰਨ ਕਰਨ ਵਾਲੇ ਕਬੀਰ ਦੀ, ਰਵਿਦਾਸ ਦੀ, ਤੰਨੇ ਦੀ, ਸਾਰੇ ਭਗਤਾਂ ਦੀ ਹੁਣ ਤੱਕ ਪੂਜਾ ਮੰਨਤਾ ਹੋ ਰਹੀ ਹੈ।
ਉਹ ਰਲਾਈ ਕਿਸੇ ਦੀ ਨਾ ਰਲੈ,
ਉਹ ਜੀਵ ਰੂਪ ਸੁਹਾਗਣੀ ਇਸਤਰੀ ਕਿਸੇ ਦੀ ਰਲਾਈ ਮਲਾਈ ਹੋਈ, ਦੁਹਾਗਣੀਆਂ ਛੁੱਟਣ ਨਾਸਤਕਾਂ ਦੇ ਵਿਚ ਰਲਾਈ ਹੋਈ ਰਲਦੀ ਨੀ। ਜਿਸ ਨੂੰ
ਜਿਸ ਰਾਵੇ ਸਿਰਜਣਹਾਰ,
ਜਿਸ ਨੂੰ ਸਿਰਜਣਹਾਰ ਰਚਣ ਵਾਲੇ ਵਾਹਿਗੁਰੂ ਜਿਹੜਾ ਰਾਵੇ, ਰਾਵਦਾ, ਭੋਗਦਾ, ਅਭੇਦਤਾ ਰੂਪ ਆਪਣੇ ਵਿਚ ਅਭੇਦ ਕਰ ਲੈਂਦਾ, ਭਾਵ ਗੁਰਮੁਖ ਜਿਹੜਾ ਗੁਰਮੁਖ ਰੂਪ ਸਖੀ ਮਨਮੁਖ ਰੂਪ ਦੁਹਾਗਣਾ ਵਿਚ ਉਹ ਰਲਦੀ ਨਹੀਂ ਹੈ। ਉਹਦਾ ਕਾਰਨ ਕੀ ਆ ਦੱਸਦੇ ਨੇ,
ਨਾਨਕ ਗੁਰਮੁਖ ਸਦਾ ਸੁਹਾਗਣੀ,
ਸਤਿਗੁਰੂ ਜੀ ਕਥਨ ਕਰਦੇ ਹੋ ਗੁਰਮੁਖ ਰੂਪੀ ਸਖੀ ਸਦਾ ਹਮੇਸ਼ਾ ਸੁਹਾਗਣੀ ਸੁਹਾਗਵੰਤੀ ਹੈ।
ਜਿਸ ਅਵਨਾਸੀ ਪੁਰਖ ਪਰਤਾਰ,
ਤੇ ਇਹਦਾ ਭਾਈ ਜਿਹੜਾ ਨਾ ਪਰਤਾਰ, ਪਰਤਾਰ ਨਾ ਬਣ ਜਾਵੇ, ਇਸ ਤਰ੍ਹਾਂ ਹੈ ਪਰਤਾਰ ਤਦਾਂ ਨਾ ਲੱਗ ਜਾਵੇ, ਤੱਤੇ ਦੀ ਥਾਂ ਇੰਨਾ ਕੁ ਭੇਦ ਸਮਝਣਾ। ਜਿਸ ਅਵਨਾਸੀ ਨਾਸ ਤੋਂ ਰਹਿਤ ਪੁਰਖ ਪੂਰਨ ਪਰਤਾਰ, ਪਤੀ ਪਰਮੇਸ਼ਰ ਨੂੰ ਆਪਣਾ ਬਣਾਇਆ ਹੈ, ਜਿਨ੍ਹਾਂ ਨੇ
ਮਹੱਲਾ ਪਹਿਲਾ,
ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਜੀ ਇਹ, ਮਹਾਰਾਜ ਸਾਹਿਬ ਜੀ ਇਹ ਫਿਰ ਪ੍ਰਕਰਨ ਨੂੰ ਮਿਲਣ ਵਾਸਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਹ ਫਿਰ ਇਸ ਤਰ੍ਹਾਂ ਸ਼ਬਦ ਚੁਣ ਚੁਣ ਕੇ ਇਕੱਠੇ ਕੀਤੇ ਹੋਏ ਹੈ, ਵੀ ਪ੍ਰਕਰਨ ਮਿਲਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ,
ਸੂਹਾ ਰੰਗ ਸੁਪਨੇ ਨਿਸੀ,
ਤੇ ਹੁਣ ਇਹ ਦੋ ਗੱਲਾਂ ਕਹਿ ਰਹੇ ਨੇ, ਤੇ ਸਾਰੀ ਤੋਂ ਇਕੱਠੀ ਬੋਲ ਦੋ ਜੀ, ਅਰਥ ਇਕੱਠੀ ਦੱਸੋ ਨਾ ਬਣਦਾ।
ਬਿਨ ਤਾਗੀ ਗਲ ਹਾਰ,
ਜਿਵੇਂ ਗਲ ਦੇ ਵਿਚ, ਕੰਠ ਦੇ ਵਿਚ ਤਾਗੇ, ਧਾਗੇ ਤੋਂ ਬਿਨ ਬਗੈਰ ਕੋਈ ਕਹੇ ਵੀ ਮੇਰਾ ਹਾਰ ਪਾਇਆ ਹੋਇਆ ਹੈ, ਉਹ ਮਣ ਕੇ ਕਿੱਥੇ ਠਹਿਰਨਗੇ, ਧਾਗੇ ਦੇ ਨਾਲ ਹੀ ਠਹਿਰਨਗੇ। ਇਸ ਕਰਕੇ ਚਾਹੇ ਫੁੱਲਾਂ ਦਾ ਹਾਰ ਹੋਵੇ ਤਾਂ ਵੀ ਵਿਚਾਲੇ ਧਾਗਾ ਚਾਹੀਦਾ, ਤੇ ਇਸ ਕਰਕੇ ਨਾ ਫਿਰ ਜੇ ਕੋਈ ਕਹੇ ਤਾਂ ਬਿਨ ਤਾਗੇ ਗਲ ਹਾਰ, ਜੇ ਕੋਈ ਕਹੇ ਵੀ ਤਾਗੇ ਤੋਂ ਬਿਨਾਂ ਹਾਰ ਉਹ ਹੋ ਹੀ ਨਹੀਂ ਸਕਦਾ, ਮਣਕੇ ਖਿੰਡ ਜਾਣਗੇ, ਫੁੱਲ ਖਿੰਡ ਜਾਣਗੇ। ਦੂਸਰਾ ਪ੍ਰਮਾਣ ਦਿੱਤੀ ਹੈ ਸੁਪਨੇ ਨਿਸੀ, ਤੇ ਨਿਸੀ ਰਾਤ ਦਾ ਸੁਪਨਾ, ਜਿਵੇਂ ਦੋਨੇ ਗੱਲਾਂ ਮਿਥਿਆ ਨੇ, ਇਹ ਤਾਗੇ ਤੋਂ ਬਿਨਾਂ ਹਾਰ ਮਿਥਿਆ ਹੈ ਤੇ ਸੁਪਨੇ ਦੇ ਪਦਾਰਥ ਮਿਥਿਆ ਨੇ, ਤੇ ਇਉਂ ਫਿਰ ਸੂਹਾ ਰੰਗ ਕੁਸੁੰਭਾ ਜਿਹੜਾ ਮੈਕੀ ਰੰਗ ਹੈ, ਸੂਹਾ ਰੰਗ ਇਹ ਜਿਹੜਾ ਨਾ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਨਾਸਵਾਨ ਹੈ। ਕੁਸੁੰਭੇ ਦਾ ਫੁੱਲ ਉਹਦਾ ਕੱਚਾ ਰੰਗ ਝੂਠਾ ਹੁੰਦਾ ਹੈ, ਤੇ ਇਉਂ ਫਿਰ ਅਵਿਦਿਆ ਰੂਪੀ ਰਾਤਰੀ ਦੇ ਵਿੱਚ, ਅਵਿਦਿਆ ਰੂਪੀ ਰਾਤਰੀ ਹੈ, ਸੰਸਾਰ ਰੂਪੀ ਸੁਪਨਾ ਕਾ ਸੁਪਨਾ ਕਲਪਿਆ ਹੋਇਆ ਝੂਠਾ ਹੈ। ਇਸੇ ਕਰਕੇ ਪ੍ਰੇਮ ਰੂਪੀ ਤਾਗੇ ਤੋਂ ਬਗੈਰ, ਸ਼ੁਭ ਗੁਣਾਂ ਰੂਪੀ ਹਾਰ, ਅੰਤਸ਼ਕਰ ਰੂਪੀ ਗਲ ਵੀ ਕਿਵੇਂ ਸੋਭਨਿਕ ਹੋਵੇਗਾ, ਨਹੀਂ ਹੋਵੇਗਾ। ਤਤਵੇਤਾ ਰੂਪ ਧਾਗੇ ਤੋਂ ਬਗੈਰ ਹਰੀ ਦੀ ਪ੍ਰਾਪਤੀ ਵਾਹਿਗੁਰੂ ਦੀ, ਉਹ ਪ੍ਰਾਪਤੀ ਰੂਪੀ ਹਾਰ ਕਿਵੇਂ ਮਿਲੇਗਾ, ਭਾਵ ਨਹੀਂ ਮਿਲਦਾ ਹੈ।
ਸੱਚਾ ਰੰਗ ਮਜੀਠ ਕਾ,
ਭਗਤੀ ਰੂਪੀ ਮਜੀਠ ਦਾ ਸੱਚਾ ਰੰਗ ਹੈ।
ਗੁਰਮੁਖ ਬ੍ਰਹਮ ਵਿਚਾਰ,
ਕਰਕੇ ਗੁਰਮੁਖ ਭਗਤੀ ਦੁਆਰਾ ਬ੍ਰਹਮ ਆਤਮਾ ਦੀ ਵਿਚਾਰ ਕਰਦੇ ਹਨ।
ਨਾਨਕ ਪ੍ਰੇਮ ਮਹਾਰਸੀ,
ਤੇ ਇਹਨੂੰ ਭਾਈ ਰਸੀ ਉਹ ਬੋਲਣਾ ਪੋਲਾ, ਕਿਤੇ ਰੱਸੀ ਨਾ ਬਣਾ ਦਿਓ। ਰੱਸੀ ਹੁੰਦੀ ਆ ਬੰਨਣ ਵਾਲੀ, ਜਿਵੇਂ ਪਸ਼ੂ ਬੰਨਦੇ ਆ ਰੱਸੀ ਦੇ ਨਾਲ, ਜਾਂ ਹੋਰ ਹੈ ਵੀ ਨੈੜਨ ਦਾ ਸਾਧਨ ਹੁੰਦਾ, ਰੱਸੀ ਇਹਨੂੰ ਪੋਲਾ ਪਾਠ ਕਰਨਾ ਹੈ। ਸਤਿਗੁਰੂ ਜੀ ਕਥਨ ਕਰਦੇ, ਜੀਵ ਰੂਪੀ ਇਸਤਰੀ ਪ੍ਰੇਮ ਕਰਕੇ ਮਹਾਂ ਵੱਡੇ ਰਸ ਵਾਲੀ, ਵੱਡੇ ਆਨੰਦਿਤ ਹੋ ਰਹੀ ਹੈ। ਮਹਾਰਸੀ ਕਿਹਾ ਨਾ, ਉਹ ਫਿਰ ਸਭ
ਬੁਰਿਆਈਆਂ ਛਾਰ,
ਉਹਨੇ ਸਭ ਸਾਰੀਆਂ ਬੁਰਿਆਈਆਂ ਛਾਰ ਸਵਾਹ ਕਰ ਦਿੱਤੀਆਂ। ਤੇ ਉਹਨਾਂ ਦੇ ਬੁਰਾਈਆਂ ਦੇ ਪੈਦਾ ਕਰਨ ਵਾਲੇ ਕਿਹੜੇ ਸੀ, ਕਾਮ ਕ੍ਰੋਧ,
ਇਹ ਤਾਂ ਸ਼ਰ ਸੁਆਹ ਹੀ ਕਰ ਦਿੱਤੀ ਉਹਨਾਂ ਦੀ ਨਾਸ ਹੋ ਗਏ ਹਨ
ਪੌੜੀ
ਅੱਗੇ ਪੌੜੀ ਕਥਨ ਕਰਦੇ ਨੇ ਗੁਰੂ ਅਮਰਦਾਸ ਮਹਾਰਾਜ
ਇਹੋ ਜਗ ਆਪ ਉਪਾਯੋਨ
ਪਰਮੇਸ਼ਰ ਨੇ ਐਸਾ ਕਿਰਪਾ ਕੀਤੀ ਹੈ ਸੰਸਾਰ ਕਿਵੇਂ ਪੈਦਾ ਕੀਤਾ ਦੱਸਦੇ ਹਨ ਕਰ
ਚੋਜ ਵਿਡਾਨ
ਪਰਮੇਸ਼ਰ ਨੇ ਵਿਡਾਨ ਅਸਚਰਜ ਚੋਜ ਕੌਤਕ ਕਰਕੇ ਇਹ ਜਗ ਸੰਸਾਰ ਆਪ ਆਪਣੀ ਚੇਤਨ ਸੱਤਾ ਪਾ ਕੇ ਪੈਦਾ ਕੀਤਾ ਹੈ
ਪੰਚ ਧਾਤ ਵਿੱਚ ਪਾਈਆਂ
ਜੀਵਾਂ ਦੇ ਸਰੀਰਾਂ ਦੇ ਵਿੱਚ ਤੇ ਅੰਦਰ ਵਿੱਚ ਦਾ ਅਰਥ ਹੈ ਅੰਦਰ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਪੰਚ ਧਾਤ ਵਿੱਚ ਪਾਈਆਂ ਪੰਜ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਧਾਤ ਤੇ ਇਹ ਧਾਤੂ ਪਾਈਆਂ ਪਾਉਣਾ ਕੀਤੇ ਨੇ ਜਾਂ ਫਿਰ ਪੰਚ ਧਾਤ ਵਿੱਚ ਪਾਈਆਂ ਪੰਜ ਜਿਹੜੇ ਧਾਤੂ ਇਹ ਜਿਹੜੇ ਤੱਤਾਂ ਦਾ ਸਰੀਰ ਹੈ ਆਪ ਤੇਜ ਵੈ ਪ੍ਰਿਥਵੀ ਆਕਾਸ਼ਾ ਤੇ ਐਸਾ ਪਾਉਣਾ ਕੀਤੇ ਨੇ ਜਾਂ ਪੰਚ ਧਾਤ ਵਿੱਚ ਪਾਈ ਹਨ ਇਹਦੇ ਵਿੱਚ ਪੰਜ ਸੱਤ ਸੰਤੋਖ ਦਇਆ ਧਰਮ ਵਿਚਾਰ ਇਹ ਵੀ ਧਾਤੂ ਮਾਇਆ ਦੇ ਵਿੱਚ ਪਾਉਣਾ ਕੀਤੇ ਨੇ ਅਤੇ ਧਰਮ ਆਦਿ ਵਿਚਾਰ ਤੇ ਇਹ ਮਾਇਆ ਮੈਕੀ ਪਦਾਰਥਾਂ ਚ ਪਾਉਣਾ ਕੀਤੇ ਉਹਨਾਂ ਇਹ ਸਤਪੁਰਸ਼ ਪਾਉਂਦੇ ਆ ਤੇ ਮੋਹ ਸਨੇਹ ਜਿਹੜਾ ਅੱਗੇ ਦੱਸਦੇ ਨੇ ਮੋਹ ਝੂਠ
ਮੋਹ ਝੂਠ ਗੁਮਾਨ
ਤੇ ਇਹਦੇ ਵਿੱਚ ਮੋਹ ਸਨੇਹ ਤੇ ਝੂਠ ਬੋਲਣਾ ਗੁਮਾਨ ਹੰਕਾਰ ਇਹ ਵੀ ਵਿੱਚ ਪਾਉਣਾ ਕੀਤੇ ਨੇ ਪਰਮੇਸ਼ੁਰ ਨੇ ਜੀਵਾਂ ਨੂੰ ਪਰਖਣ ਵਾਸਤੇ ਪਾਇਆ ਜੀ ਕਿਉਂਕਿ ਵੀ ਮਹਾਰਾਜ ਨੇ ਕਾਮ ਕਰੋ ਲੋਭ ਮੋਹ ਹੰਕਾਰ ਕਿਉਂ ਦੇਹਾਂ ਚ ਪਾਤੇ ਇਹ ਝੂਠ ਕਿਉਂ ਪਾ ਦਿੱਤਾ ਮੋਹ ਕਿਉਂ ਪਾ ਦਿੱਤਾ ਕਹਿੰਦੇ ਜੀ ਪਰਖਣ ਵਾਸਤੇ ਵੀ ਇਹ ਝੂਠ ਗੁਮਾਨ ਦੇ ਵਿੱਚ ਲੱਗਦੇ ਆ ਕਿ ਜਾਂ ਫਿਰ ਇੱਕ ਪਾਸੇ ਤਾਂ ਵਿਵੇਕ ਸੱਚ ਬੋਲਣਾ ਨਿਮਰਤਾ ਆਦਿ ਇਹ ਗੁਣ ਵੀ ਪਾ ਦਿੱਤੇ ਵੀ ਇਹ ਕਿਹੜੇ ਪਾਸੇ ਲੱਗਦੇ ਹਨ ਸੱਚ ਵਾਲੇ ਪਾਸੇ ਲੱਗਦੇ ਹਨ ਝੂਠ ਵਾਲੇ ਪਾਸੇ ਇਹ ਪਰਖਣਾ ਵਾਸਤੇ ਪਾਏ ਹਨ ਜੇ
ਆਵੇ ਜਾਈ ਭਵਾਈ ਹੈ
ਇਹਨਾਂ ਅਪਰੋਕਤ ਵਿਕਾਰਾਂ ਦੀ ਕੁਸੰਗਤ ਕਰਨ ਵਾਲੇ ਅਗਿਆਨ ਗਿਆਨ ਤੋਂ ਰਹਿਤ ਜਿਹੜੇ ਮਨਮੁੱਖ ਪੁਰਸ਼ ਹੈ ਉਹ ਫਿਰ ਜੰਮਣ ਮਰਨ ਦੇ ਆਵੇ ਆਉਂਦੇ ਤੇ ਮਰ ਕੇ ਜਾਏ ਜਾਂਦੇ ਹਨ
ਮਨਮੁੱਖ ਅਗਿਆਨ
ਕਿਉਂਕਿ ਜੂਨਾਂ ਦੇ ਪਵਾਏ ਜਾਂਦੇ ਆ ਵੀ ਉਹ ਮਨਮੁੱਖ ਨੇ ਅਗਿਆਨੀ ਨੇ ਇਸ ਕਰਕੇ ਇਹ ਕੁਸੰਗਤ ਕਰਨ ਕਰਕੇ ਅਗਿਆਨ ਗਿਆਨ ਤੋਂ ਰਹਿਤ ਹੋ ਗਏ ਮਨਮੁਖਤਾ ਕਰਕੇ ਸੰਸਾਰ ਦੇ ਜਨਮ ਧਾਰ ਕੇ ਆਉਂਦੇ ਜਾਂਦੇ ਰਹਿੰਦੇ ਆ ਜੰਮਣ ਜੰਮਣਾ ਮਰਦੇ ਇਹ ਚੱਕਰ ਦੇ ਪਏ ਰਹਿੰਦੇ ਜੂਨਾਂ ਦੇ ਵਿੱਚ ਪਵਾਏ ਜਾਂਦੇ ਹਨ
ਇੱਕ ਨਾ ਆਪ ਬੁਝਾਇਓ
ਤੇ ਇੱਕ ਨਾ ਨੂੰ ਹਰੀ ਪਰਮੇਸ਼ੁਰ ਵਾਹਿਗੁਰੂ ਨੇ ਤੇ ਉਹ ਪਰਮੇਸ਼ੁਰ ਦੇ ਸਰੂਪ ਦਾ ਗਿਆਨ ਹੋਇਆ ਜਿਨ੍ਹਾਂ ਗੁਰਮੁਖਾਂ ਨੂੰ ਹਰ ਪਰਮੇਸ਼ੁਰ ਦੇ ਸਰੂਪ ਦਾ ਗਿਆਨ ਹੋਏ ਸਾਰੇ ਇਕੱਠੀ ਬੋਲ ਦੋ ਜੀ ਇੱਕ ਬਣਦੇ ਨਹੀਂ
ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ
ਜਿਨ੍ਹਾਂ ਗੁਰਮੁਖਾਂ ਨੂੰ ਹਰ ਪਰਮੇਸ਼ੁਰ ਦੇ ਸਰੂਪ ਦਾ ਗਿਆਨ ਹੋਇਆ ਉਹਨਾਂ ਇੱਕ ਨਾ ਕਈਆਂ ਨੂੰ ਆਪ ਹੀ ਗੁਰਾਂ ਦੁਆਰਾ ਆਪਣੇ ਸਰੂਪ ਦੇ ਤਾਈ ਬੁਝਾਇਆ ਉਹਨੂੰ ਸਮਝਾ ਦਿੱਤਾ ਹੈ ਜੇ
ਭਗਤ ਖਜ਼ਾਨਾ ਬਖਸ਼ਿਓਨ
ਤੇ ਉਹ ਫਿਰ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ ਉਹਨਾਂ ਨੂੰ ਮਹਾਰਾਜ ਨੇ
ਹਰ ਨਾਮ ਨਿਧਾਨ
ਉਸ ਹਰ ਪਰਮੇਸ਼ੁਰ ਨੇ ਹੀ ਆਪਣੇ ਨਾਮ ਰੂਪੀ ਨਿਧਾਨ ਖਜ਼ਾਨੇ ਦੀ ਖਾਣ ਕੀ ਹੈ ਭਗਤੀ ਇਹਦਾ ਖਜ਼ਾਨਾ ਬਖਸ਼ਿਓਨ ਬਖਸ਼ਿਆ ਤੇ ਪ੍ਰਭੂ ਨੇ ਆਪਣਾ ਨਾਮ ਰੂਪੀ ਖਜ਼ਾਨਾ ਬਖਸ਼ ਦਿੱਤਾ ਹੈ ਪ੍ਰੇਮਾ ਭਗਤੀ ਰੂਪੀ ਖਜ਼ਾਨਾ ਬਖਸ਼ ਦਿੱਤਾ ਹੈ
ਸਲੋਕ ਮਹਲਾ ਤੀਜਾ
ਤੀਸਰੇ ਪਾਤਸ਼ਾਹ ਦਾ ਪਾਵਨ ਅੰਮ੍ਰਿਤ ਬਚਨ ਹੈ ਜੇ
ਸੂਹ ਵੀਏ ਸੂਹਾ ਵੇਸ਼ ਛੱਡ ਤੂੰ
ਤੇ ਸੂਹ ਵੀਏ ਸੂਹੇ ਵੇਸ਼ ਵਾਲੇ ਜੀਵ ਰੂਪ ਇਸਤਰੀ ਹੈ ਤੂੰ ਸੂਹਾ ਕੁਸੁੰਬੇ ਭਾਵ ਮੈਕੀ ਰੰਗ ਜਿਹੜੇ ਨੇ ਪਖੰਡ ਕਰਨ ਵਾਲਾ ਜਿਹੜਾ ਲਿਬਾਸ ਹੈ ਛੱਡ ਦੇ ਪਖੰਡ ਦੇ ਵੇਸ ਲਿਬਾਸ ਨੂੰ ਛੱਡ ਇਹਨੂੰ ਤਿਆਗਣਾ ਕਰ ਤੂੰ
ਤਾਂ ਪਿਰ ਲੱਗੀ ਪਿਆਰ
ਤਾਂ ਪਤੀ ਪਰਮੇਸ਼ੁਰ ਵਾਹਿਗੁਰੂ ਪਿਆਰੀ ਲੱਗੇਗੀ ਭੇਖੀ ਪ੍ਰਭੂ ਨਾ ਪਾਈ ਹੈ ਬਿਰ ਸੱਚੀ ਸਿੱਖਣ ਸੱਚੀ ਸਿੱਖਿਆ ਤੋਂ ਬਿਨਾਂ ਵਾਹਿਗੁਰੂ ਨੀ ਪ੍ਰਾਪਤ ਕਰ ਹੁੰਦਾ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੀਨ ਇਹ ਦੱਸਿਆ ਹੈ
ਸੂਹੈ ਇਸ ਪਿਰ ਕਹਿਣਾ ਨਾ ਪਾਇਓ
ਸੂਹੈ ਸੁਰਖ ਭਾਵ ਪਖੰਡ ਵਾਲਾ ਵੇਸ਼ ਲਿਬਾਸ ਧਾਰਨ ਕਰਕੇ ਫਿਰ ਪਤੀ ਪਰਮੇਸ਼ੁਰ ਨੂੰ ਅੰਦਰੋਂ ਪਿਆਰ ਧਾਰਨ ਕਰਨ ਤੋਂ ਬਗੈਰ ਕਿਨੇ ਕਿਸੇ ਨੇ ਵੀ ਨਹੀਂ ਪਾਉਣਾ ਕੀਤਾ ਹੈ ਇਸ ਕਰਕੇ
ਮਨਮੁਖ ਦਜ ਮੋਈ ਗਾਵਾਰ
ਇਹਨੂੰ ਦਜ ਭਾਈ ਝੱਜਾ ਪੂਰਾ ਉਸ ਤਰ੍ਹਾਂ ਦੇਣੀ ਦਜ ਨਾ ਬਣੇ ਤੇ ਪੋਲਾ ਨੀ ਬੋਲਣਾ ਦਜ ਸੜਨ ਤੋਂ ਪਾਵੈ ਤੇ ਇਸ ਕਰਕੇ ਮਨਮੁਖ ਗਵਾਰ ਬੇਸਮਝ ਇਸਤਰੀ ਵਿਸ਼ਿਆਂ ਦੀ ਅੱਗ ਵਿੱਚ ਤ੍ਰਿਸ਼ਨਾ ਦੀ ਅੱਗ ਵਿੱਚ ਬੇਸਮਝੀ ਦੇ ਕਾਰਨ ਉਹ ਸੜਕੇ ਮੂਹੀ ਮਰ ਰਹੀ ਹੈ।
ਸਤਿਗੁਰ ਮਿਲਿਆ ਸੂਹਾ ਵੇਸ ਗਿਆ,
ਜਿਨ੍ਹਾਂ ਨੂੰ ਪੂਰੇ ਸਤਿਗੁਰਾਂ ਨਾਲ ਮਿਲਿਆ, ਮਿਲਣੇ ਕਰਕੇ ਸੂਹਾ ਸੁਰਖ ਭਾਵ ਪਖੰਡ ਵਾਲਾ ਵੇਸ ਲਿਬਾਸ ਚਲਾ ਗਿਆ ਹੈ।
ਹਉਮੈ ਵਿੱਚ ਮਾਰ,
ਉਹਨਾਂ ਨੇ ਹਿਰਦੇ ਦੇ ਵਿੱਚੋਂ ਅੰਦਰੋਂ ਹਉਮੈ ਹੰਗਤਾ ਮਾਰ ਦਿੱਤੀ ਹੈ।
ਮਨ ਤਨ ਰੱਤਾ ਲਾਲ ਹੋਆ,
ਉਹਨਾਂ ਦਾ ਮਨ ਹਿਰਦਾ ਤਨ ਸਰੀਰ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗਿਆ ਗਿਆ। ਰੰਗਿਆ ਹੋਣ ਕਰਕੇ ਲਾਲ ਜਾਣੀ ਸਰੂਪ ਦੀ ਪ੍ਰਾਪਤੀ ਵਾਲੇ ਲਾਲ ਗਿਆਨ ਦੇ ਸਹਿਤ ਹੋ ਗਿਆ ਹੈ।
ਰਸਨਾ ਰੱਤੀ ਗੁਣ ਸਾਰ,
ਰਸਨਾ ਵੀ ਰੱਤੀ ਰੰਗੀ ਗਈ ਹੈ, ਪਰਮੇਸ਼ਰ ਦੇ ਗੁਣਾਂ ਨੂੰ ਸਾਰ ਸੰਭਾਲਣ ਦੇ ਵਿੱਚ ਰੰਗੀ ਹੋਈ ਹੈ।
ਸਦਾ ਸੁਹਾਗਣ ਸ਼ਬਦ ਮਨ,
ਉਹਨਾਂ ਦੀ ਸਦਾ ਹਮੇਸ਼ਾ ਸੁਹਾਗਣ ਸੁਹਾਗਵੰਤੀ ਹੈ, ਕਿਉਂਕਿ ਉਸ ਨੇ ਤੇ ਪੂਰੇ ਗੁਰਾਂ ਦੇ ਸ਼ਬਦ ਉਪਦੇਸ਼ ਦਾ ਮਨ ਹਿਰਦੇ ਚ ਮੰਨਣ ਕੀਤਾ ਹੈ। ਅਤੇ ਭੈ ਪੂਰਵਕ ਫਿਰ ਅੱਗੇ ਦੱਸਦੇ ਹਨ,
ਭੈ ਭਾਈ ਕਰੇ ਸ਼ਿੰਗਾਰ,
ਭੈ ਪੂਰਵਕ ਪ੍ਰੇਮ ਰੂਪੀ ਸ਼ਿੰਗਾਰ ਸ਼ਿੰਗਾਰ ਕਰਨਾ ਕੀਤਾ, ਸੁਭ ਗੁਣਾਂ ਦੀ ਸੁਪਨ ਸਮੱਗਰੀ ਨਾਲ ਸ਼ਿੰਗਾਰਨਾ ਕੀਤਾ ਆਪਣੇ ਆਪ ਨੂੰ।
ਨਾਨਕ ਕਰਮੀ ਮਹਿਲ ਪਾਇਆ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਸਨੇ ਪੂਰਵਲੇ ਨਿਸ਼ਕਾਮ ਕਰਮੀ ਕਰਮਾਂ ਦੇ ਅਨੁਸਾਰ ਪਰਮੇਸ਼ਰ ਦੀ ਕਰਮੀ ਕਿਰਪਾ ਕਰਕੇ ਸੱਚ ਮਹਲ ਸਰੂਪ ਨੂੰ ਪਾਇਆ ਪਾਉਣਾ ਕੀਤਾ ਹੈ।
ਫਿਰ ਰਾਖਿਆ ਔਰ ਧਾਰ,
ਫਿਰ ਫਿਰ ਪਤੀ ਪਰਮੇਸ਼ਰ ਦੇ ਨਾਮ ਨੂੰ ਹਰ ਵਕਤ ਔਰ ਹਿਰਦੇ ਵਿੱਚ ਧਾਰ ਧਾਰਨ ਕਰਕੇ ਰੱਖਿਆ ਹੈ।
ਮਹੱਲਾ ਤੀਜਾ,
ਅੱਗੇ ਮਹੱਲਾ ਉਚਾਰਨ ਕਰਦੇ ਤੀਸਰੇ ਪਾਤਸ਼ਾਹ,
ਮੁੰਦੇ ਸੂਹਾ ਪਰ ਹਰ ਹੋ,
ਹੇ ਮੁੰਦੇ ਬੇਗਿਆ ਇਸਤਰੀ ਤੋਂ ਭਾਵ ਹੈ ਅਗਿਆਤ ਬੇਸਮਝ ਇਸਤਰੀ, ਜਿਗਿਆ ਸਰੂਪ ਇਸਤਰੀ ਏ, ਤੇ ਤੂੰ ਅਗਿਆਨਤਾ ਦੇ ਜੋਬਨ ਵਾਲੀ ਜੀਵ ਰੂਪ ਇਸਤਰੀ ਏ, ਸੂਹਾ ਮਹਿਕੀ ਲਿਬਾਸ ਜਿਹੜਾ ਪਰ ਹਰੋ ਇਹਨੂੰ ਤਿਆਗਣਾ ਕਰੋ ਤੁਸੀਂ।
ਲਾਲ ਕਰੋ ਸੀਗਾਰ,
ਉਹ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪ੍ਰੇਮਾ ਭਗਤੀ ਦਾ ਲਾਲ ਪਿਆਰ ਕਰਨ ਰੂਪੀ ਇਹ ਸ਼ਿੰਗਾਰ ਸੁਹਪਨ ਸਮੱਗਰੀ ਨੂੰ ਧਾਰਨ ਕਰ ਲੈ। ਇਹ ਹੈ ਸ਼ਿੰਗਾਰ ਵੈਰਾਗ ਵਿਵੇਕ ਆਦਿ ਸਾਧਨਾ ਰੂਪੀ, ਤੇ ਇਹ ਸ਼ਿੰਗਾਰ ਕਰ, ਲਾਲ ਮਜੀਠ ਦੇ ਪੱਕੇ ਰੰਗ ਭਗਤੀ ਦਾ ਰੰਗ ਆਪਣੇ ਮਨ ਰੂਪੀ ਬਸਤਰ ਨੂੰ ਚਾੜਨਾ ਕਰ।
ਆਵਣ ਜਾਣਾ ਵੀਸਰੈ,
ਤੇ ਫਿਰ ਗੁਰੂ ਸਾਹਿਬ ਦੀ ਸ਼ਬਦੀ ਉਪਦੇਸ਼ ਦੀ ਵਿਚਾਰ ਕਰਕੇ ਆਉਣਾ ਜਾਣਾ ਵਿਸਰ ਜਾਏਗਾ।
ਗੁਰ ਸ਼ਬਦੀ ਵਿਚਾਰ,
ਸਤਿਗੁਰਾਂ ਦੀ ਸ਼ਬਦੀ ਉਪਦੇਸ਼ ਦੀ ਵਿਚਾਰ ਦੁਆਰਾ, ਬ੍ਰਹਮ ਵਿਚਾਰ ਦੀ ਵਿਚਾਰ ਦੁਆਰਾ ਨਾਮ ਜਪ ਕੇ ਆਵਣ ਆਉਣਾ ਜਨਮ ਧਾਰ ਕੇ ਤੇ ਜਾਣਾ ਮਰ ਕੇ ਚਲੇ ਜਾਣਾ, ਇਹ ਵਿਸਰ ਜਾਏਗਾ, ਖਤਮ ਹੋ ਜਾਏਗਾ।
ਮੁੰਦ ਸੁਹਾਵੀ ਸੋਹਣੀ,
ਮੁੰਦ ਅਗਿਆਤ ਜੋਬਨ ਵਾਲੀ ਜੀਵ ਰੂਪ ਇਸਤਰੀ, ਤੇ ਇਉਂ ਫਿਰ ਮਨ ਤਨ ਕਰਕੇ ਸੋਹਣੀ ਸੁੰਦਰ ਸੁਹਾਵੀ ਸੋਭਨੀਕ ਹੈ, ਸੁਹਾਵੀ ਸੋਭਾ ਵਾਲੀ ਹੈ, ਸੋਭਾ ਵਾਲੀ ਤੇ ਹਿਰਦੇ ਪ੍ਰਭੂ ਦੇ ਪ੍ਰੇਮ ਭਗਤੀ ਦੀ ਜਿਹੜੀ ਪ੍ਰੀਤੀ, ਉਹਦੇ ਵਿੱਚ ਵੀ ਸਤ ਸੰਤੋ ਆਦਿਕ ਜਿਹੜੇ ਸੁਭ ਗੁਣ ਹਨ, ਇਹ ਇਹਨਾਂ ਕਰਕੇ ਸੁੰਦਰ ਹੈ ਉਹ।
ਜਿਸ ਘਰ ਸਹਿਜ ਪਤਾਰ,
ਜਿਸ ਦੇ ਅੰਤਹਿਕਰ ਰੂਪੀ ਘਰ ਦੇ ਵਿੱਚ ਆਤਮਕ ਸਹਿਜ ਸ਼ਾਂਤੀ ਦੇਣ ਵਾਲਾ ਪਤਾਰ ਪਤੀ ਪਰਮੇਸ਼ਰ ਆਪ ਪ੍ਰਗਟ ਹੋ ਗਿਆ ਹੈ।
ਨਾਨਕ ਸਾ ਧਨ ਰਾਵੀ ਹੈ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਰਾਵਣ ਹਾਰ, ਸਾਰੀ ਤੂੰ ਕੱਠੀ ਬੋਲ ਦੋ ਜੀ,
ਰਾਵੇ ਰਾਵਣ ਹਾਰ,
ਸਤਿਗੁਰੂ ਜੀ ਕਥਨ ਕਰਦੇ ਕਿ ਰਾਵਣ ਹਾਰ ਭੋਗਣ ਵਾਲੇ ਪਰਮੇਸ਼ਰ ਨੇ ਜਿਸ ਰਾਵੇ ਭੋਗਣਾ ਰਮਣ ਕੀਤਾ ਹੈ, ਸਾ ਉਹੀ ਜੀਵ ਰੂਪ ਧਨ ਇਸਤਰੀ ਹੀ ਪਤੀ ਪਰਮੇਸ਼ਰ ਦੇ ਪ੍ਰਾਪਤੀ ਦੇ ਆਨੰਦ ਨੂੰ ਰਾਵੀ ਹੈ, ਭੋਗਦੀ ਹੈ, ਮਾਣਦੀ ਹੈ। ਜਾਂ ਉਹੀ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਨਾਮ ਨੂੰ ਰਾਵੀ ਹੈ, ਉਚਾਰਦੀ ਰਹਿੰਦੀ ਹੈ, ਜਿਹੜੀ ਸੰਤਾਂ ਭਗਤਾਂ ਨੂੰ ਰਾਵਣ ਹਾਰ ਭੋਗਣ ਵਾਲੇ ਭਾਵ ਆਪਣੇ ਵਿੱਚ ਅਭੇਦ ਕਰਨ ਵਾਲੇ ਪਰਮੇਸ਼ਰ ਨੇ, ਰਾਵੇ ਤੇ ਭੋਗਣਾ ਅਰਥਾਤ ਆਪਣੀ ਅਭੇਦ ਜਿਨ੍ਹਾਂ ਨੂੰ ਕਰ ਲਿਆ ਹੈ।
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ ਜੀ,
ਮੋਹ ਕੂੜ ਕੁਟੰਬ ਹੈ,
ਇਹ ਕੁਟੰਬ ਜਿਹੜਾ ਇਸਤਰੀ ਤੋਂ ਅੱਗੇ ਵਧਿਆ ਪਰਿਵਾਰ ਜਿਹੜਾ ਹੈ, ਉਹ ਪਰਿਵਾਰ ਦਾ ਜਿਹੜਾ ਮੋਹ ਸਨੇਹ ਹੈ, ਕੂੜ ਝੂਠਾ ਹੀ ਹੈ ਕਹਿੰਦੇ। ਪਰਿਵਾਰ ਦਾ ਸਨੇਹ ਜਿਹੜਾ ਹੈ, ਭਾਵੇਂ ਮਾਤਾ ਪਿਤਾ ਤੋਂ ਵਧਿਆ ਪਰਿਵਾਰ, ਭੈਣ ਭਰਾਵਣ ਭਣੇ ਆਪਣੇ ਆਪ ਤੋਂ ਵਧਿਆ ਅੱਗੇ ਪਰਿਵਾਰ ਹੈ, ਪੁੱਤਰ ਧੀਆਂ, ਇਹ ਸਭ ਕੂੜ ਹੈ ਜਾਣੀ ਝੂਠਾ ਹੈ।
ਮਨ ਮੁਖ ਮੁਗਧ ਰਤਾ,
ਇਹਨੂੰ ਰਤਾ ਕਰਨਾ, ਰਤਾ ਨਹੀਂ ਕਰਨਾ। ਵਾਹੀ ਪਾਠ ਮਨ ਮੁਖ ਹਰ ਵਕਤ ਇਹਦੇ ਵਿਚ ਰਤਾ ਰੰਗਿਆ ਰਹਿੰਦਾ ਹੈ, ਮੋਹ ਆਦਿ ਦੇ ਵਿਚ।
ਹਉਮੈ ਮੇਰਾ ਕਰਮ ਹੋਏ,
ਤੇ ਮਨਮੁਖ ਦੇਹ ਦੀ ਹੰਗਤਾ ਕਰਕੇ, ਪਦਾਰਥਾਂ ਦੀ ਮੇਰ ਤੇਰ ਕਰਕੇ, ਇਹ ਮੇਰਾ ਤੇਰਾ ਕਰਦਾ ਹੋਇਆ ਮੂਹੇ ਮਰ ਜਾਂਦੇ ਹਨ, ਪਰ ਮੇਰ ਤੇਰ ਨਹੀਂ ਛੱਡਦੇ।
ਕਿਛ ਸਾਥ ਨਾ ਲਿੱਤਾ,
ਇਹਦੇ ਵਿਚ ਭਾਈ ਧਿਆਨ ਰੱਖਿਓ, ਸਾਰੀ ਜਗ੍ਹਾ ਹੀ ਅਦਕਾਂ ਲੱਗਦੀਆਂ ਜਾਣਗੀਆਂ। ਜਿਵੇਂ ਪਿੱਛੇ ਮੁਗਧ ਰਤਾ, ਮਨਮੁਖ ਮੁਗਧ ਰਤਾ, ਇੱਥੇ ਕਿਛ ਸਾਥ ਨਾ ਲਿੱਤਾ, ਅਦਕ ਲੱਗਦੇ ਜਾਣਗੇ। ਤੇ ਇਸ ਕਰਕੇ ਫਿਰ ਕੁਝ ਸਾਥ ਨਹੀਂ ਪ੍ਰਾਪਤ ਕੀਤਾ, ਮੇਰਾ ਤੁਰਾ ਕਰਦਾ ਮਰ ਗਿਆ, ਨਾਲ ਕੁਝ ਵੀ ਨਹੀਂ ਲਿਆ ਹੈ।
ਸਿਰ ਉੱਪਰ ਜਮ ਕਾਲ ਨਾ ਸੁਝੇ,
ਉਹਦੇ ਸਿਰ ਦੇ ਉੱਤੇ ਜਮ ਕਾਲ ਜਿਹੜਾ ਜਮ ਖੜਾ ਹੈ ਕਾਲ ਕਰਨ ਵਾਲਾ, ਤੇ ਇਸ ਕਰਕੇ ਫਿਰ ਸਿਰ ਉੱਪਰ ਜਮ ਕਾਲ ਨਾ ਸੁਝੀ, ਸੁਝੀ ਦਿਸਦਾ ਨਹੀਂ ਹੈ ਉਹਨੂੰ, ਤੇ ਸਿਰ ਦੇ ਉੱਤੇ ਕਾਲ ਖੜਾ ਹੈ।
ਦੂਜਾ ਪਰਮਿਤਾ,
ਤੇ ਇਹਨੂੰ ਫਿਰ ਉਸ ਤਰ੍ਹਾਂ ਹੀ ਅਦਕ ਪਰਮਿਤਾ ਕਰਨਾ, ਦੂਜੇ ਦਵੈਜ ਭਾਵ ਵਿੱਚ ਭਰਮਿਆ ਹੋਇਆ ਜੂਨਾਂ ਦੇ ਪਰਮਿਤਾ ਭਰਮਦਾ ਰਹਿੰਦਾ, ਚੱਕਰ ਖਾਂਦਾ ਰਹਿੰਦਾ ਹੈ।
ਫਿਰ ਵੇਲਾ ਹੱਥ ਨਾ ਆਵੇ,
ਮਨੁੱਖਾ ਸਰੀਰ ਦਾ ਵੇਲਾ ਤਾਂ ਵੀ ਲੰਘ ਗਿਆ, ਉਹ ਤਾਂ ਹੁਣ ਹੱਥ ਆਉਣਾ ਨੀ, ਕਿਉਂ ਮਨੁੱਖਾ ਸਰੀਰ ਰਿਹਾ ਨਾ। ਫਿਰ ਜਮ ਕਾਲ ਦੇ ਕਾਰਨ ਫਿਰ ਜਮ ਨੇ ਜਦੋਂ ਆਪਣੇ ਵਸ ਕਰ ਲਿਆ, ਬੋਲੋ ਜੀ ਅੱਗੇ, ਜਮ ਕਾਲ
ਵਸ ਕੀਤਾ,
ਤੇ ਇਹਨੂੰ ਕੀਤਾ ਜਮ ਕਾਲ ਨੇ ਆਪਣੇ ਜਦੋਂ ਅਧੀਨ ਕਰ ਲਿਆ, ਵਸ ਕਰ ਲਿਆ, ਤਾਂ ਫਿਰ ਮੁੜ ਕੇ ਪਾਪ ਬਖਸ਼ਾਉਣ ਦਾ ਤਾਂ ਵੇਲਾ ਹੀ ਨਹੀਂ ਰਿਹਾ। ਮਨੁੱਖਾ ਜਨਮ ਦਾ ਸਮਾਂ ਇਹਦੇ ਕੋਲੋਂ ਹੱਥੋਂ ਚਲਿਆ ਗਿਆ, ਨਾ ਆਵੇ ਨਹੀਂ ਆਵੇਗਾ ਫਿਰ। ਇਸ ਕਰਕੇ ਜੇ ਕਿਤੇ ਗਲਤੀ ਹੋ ਵੀ ਗਈ, ਗੁਰਮਤਿ ਦੇ ਵਿੱਚ ਇਹੀ ਤਰੀਕਾ ਵੀ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਭੁੱਲ ਇੱਥੇ ਹੀ ਬਖਸ਼ਾ ਲਵੇ, ਫਿਰ ਦਰਗਾਹ ਚ ਮੂੰਹ ਕਾਲਾ ਨਹੀਂ ਹੁੰਦਾ, ਨਹੀਂ ਤਾਂ ਫਿਰ ਉੱਤੇ ਸਜ਼ਾ ਹੁੰਦੀ ਹੈ।
ਜਿਹਾ ਧੁਰ ਲਿਖ ਪਾਇਓ,
ਜਿਹੋ ਜਿਹਾ ਪਰਮੇਸ਼ੁਰ ਨੇ ਪੂਰਵਲੇ ਕੀਤੇ ਕਰਮਾਂ ਅਨੁਸਾਰ ਧੁਰ ਆਦਿ ਤੋਂ ਮੱਥੇ ਤੇ ਲੇਖ ਲਿਖ ਕੇ ਪਾਇਓ ਪਾਉਣਾ ਕੀਤਾ ਹੈ।
ਸੇ ਕਰਮ ਕਮਿਤਾ,
ਉਹੀ ਕਰਮ ਕਮਿਤਾ, ਇਹਨੂੰ ਕਮਿਤਾ ਕਰਨਾ, ਕਮਤਾ ਨਾ ਬਣ ਜਾਵੇ, ਕਮਿਤਾ ਕਮਾਉਣਾ ਕਰਦਾ ਹੈ ਜੀਵ।
ਸਲੋਕ ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਹੈ। ਅਕਬਰ ਸੀ ਜਿਹੜਾ ਹਿੰਦੁਸਤਾਨ ਦਾ ਸ਼ਹਿਨਸ਼ਾਹ, ਉਦੋਂ 22 ਸੂਬਿਆਂ ਚ ਹਿੰਦੁਸਤਾਨ ਵੰਡਿਆ ਹੋਇਆ ਸੀ, ਜਿਵੇਂ ਪੰਜਾਬ ਇੱਕ ਸੂਬਾ ਸੀ, ਤੇ ਇਸੇ ਤਰ੍ਹਾਂ। ਤੇ ਇਉਂ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਦਾ ਪ੍ਰਤਾਪ ਏਡਾ ਵੱਡਾ ਫੈਲਿਆ ਵੀ ਗੋਇੰਦਵਾਲ ਸਾਹਿਬ ਅਕਬਰ ਆਇਆ ਨੰਗੇ ਪੈਰੀ, ਕਿਉਂਕਿ ਜਦੋਂ ਅਕਬਰ ਪਾਲਕੀ ਤੋਂ ਉਤਰਿਆ ਉਹਦੇ ਮੂਹਰੇ ਕੱਪੜਾ ਵਿਛਾਉਣ ਲੱਗ ਪਏ। ਉਸੇ ਵੇਲੇ ਕਹਿੰਦਾ ਵੀ ਇਹ ਕੀ ਕਰ ਰਹੇ ਹੋ? ਕਹਿੰਦੇ ਹਜ਼ੂਰ, ਵੀ ਜਿੱਥੇ ਵੀ ਆਪ ਉਤਰਦੇ ਹੋ ਤੁਹਾਡੇ ਹੇਠਾਂ ਕੱਪੜਾ ਅੱਗੇ ਵਿਛਦਾ ਹੁੰਦਾ। ਕਹਿੰਦਾ ਅੱਜ ਨਹੀਂ, ਅੱਜ ਤਾਂ ਮੈਂ ਜੁੱਤੀ ਵੀ ਨਹੀਂ ਪਾਉਣੀ ਪੈਰਾਂ 'ਚ। ਨੰਗੇ ਪੈਰੀ ਗੁਰੂ ਅਮਰਦਾਸ ਦੀ ਚਰਨੀ ਆਇਆ, ਤੇ ਮਹਾਰਾਜ ਸਾਹਿਬ ਦਾ ਹੁਕਮ ਸੀ ਵੀ ਪਹਿਲਾਂ ਪੰਗਤ ਪਾਛੇ ਸੰਗਤ ਲੰਗਰ ਛਕੋ। ਉੱਥੇ ਬੈਠ ਕੇ ਮਹਾਰਾਜ ਨੇ ਛਕਿਆ, ਬਹੁਤ ਪ੍ਰਸੰਨ ਹੋਇਆ। ਮਹਾਰਾਜ ਦੀ ਸਾਦਗੀ ਦੇਖ ਕੇ, ਮਹਾਰਾਜ ਦਾ ਉਗਰਾ ਜਿਹੜਾ ਲੂਣ ਤੋਂ ਵੀ ਨਹੀਂ ਦਲੀਆ ਦੇਖ ਕੇ, ਬਹੁਤ ਕਹਿੰਦਾ ਮਹਾਰਾਜ ਫਿਰ ਚਿਹਰਾ ਇੰਨਾ ਦਗਦਾ ਕਰਦਾ, ਮੇਰਾ ਵੀ ਨਹੀਂ ਦਗਦਾ ਕਰਦਾ। ਤੇ ਮਹਾਰਾਜ ਸਾਹਿਬ ਜੀ ਨੇ ਕਿਹਾ, ਭਾਈ ਇਹ ਤੇਰੇ ਸਮਝ ਆਉਣ ਵਾਲੀ ਗੱਲ ਨਹੀਂ ਹੈ। ਤੇ ਉਹ ਬਹੁਤ ਪ੍ਰਸੰਨ ਹੋਇਆ। ਤੇ ਮਹਾਰਾਜ ਦਾ ਤਿਆਗ ਐਸਾ ਸੀ, ਰਾਤ ਦੇ ਟਾਈਮ ਜਿਹੜਾ ਲੰਗਰ ਬਚ ਜਾਂਦਾ, ਉਹ ਮਹਾਰਾਜ ਦਾ ਹੁਕਮ ਸੀ ਵੀ ਭਾਈ ਉਹ ਪਸ਼ੂਆਂ ਨੂੰ ਪਾ ਦਿਓ। ਤੇ ਅੱਜ ਕੱਲ੍ਹ ਤਾਂ ਲੰਗਰਾਂ ਦੀ ਮਰਿਆਦਾ ਹੀ ਨਹੀਂ ਰਹੀ, ਬਾਸੀ ਜਿਹੜਾ ਦੋ ਦੋ ਦਿਨ ਦੀਆਂ ਦਾਲਾਂ ਖਿਲਾ ਦਿੰਦੇ ਨੇ। ਉਹ ਕਹਿੰਦੇ ਭਾਈ ਉਸ ਨੂੰ ਲੰਗਰ ਨੂੰ ਨਾ ਕੀ ਕਰਨਾ, ਜਿਹੜਾ ਬਚ ਗਿਆ, ਪਹਿਲੀ ਤਾਂ ਗੱਲ ਹੈ ਵੀ ਬਣਾਓ ਸੰਕੋਚ, ਜੇ ਬਚ ਗਿਆ ਪਸ਼ੂਆਂ ਨੂੰ ਪਾ ਦਿਓ। ਗੁਰੂ ਘਰ ਦੇ ਜਿਹੜੇ ਪਸ਼ੂ ਸੀ ਉਹਨਾਂ ਨੂੰ ਪਾ ਦੇਣਾ, ਸ਼ਾਮ ਨੂੰ ਰੱਖਣਾ ਨਹੀਂ ਕੁਛ ਵੀ। ਤੇ ਇਹ ਨਹੀਂ ਹੈ ਵੀ ਸਵੇਰੇ ਉੱਠ ਕੇ ਕਿਹੜਾ ਦਾਲ ਬਣਾਊਗਾ, ਚਲੋ ਉਸੇ ਨੂੰ ਤੜਕਾ ਲਾ ਦਿਆਂਗੇ, ਇਉਂ ਨਹੀਂ। ਮਹਾਰਾਜ ਦਾ ਹੁਕਮ ਨਹੀਂ ਹੈ, ਗੁਰਮਤਿ ਉਲਟ ਹੈ, ਜਿਹੜਾ ਪਸ਼ੂਆਂ ਤੋਂ ਵੀ ਬਚ ਜਾਂਦਾ ਕਈ ਵਾਰੀ ਲੰਗਰ ਜ਼ਿਆਦਾ ਹੁੰਦਾ। ਕਹਿੰਦੇ ਮਹਾਰਾਜ ਹੁਣ ਕੀ ਕਰੀਏ, ਪਸ਼ੂਆਂ ਤੋਂ ਵੀ ਬਚ ਗਿਆ। ਕਹਿੰਦੇ ਭਾਈ ਦਰਿਆ 'ਚ ਉੱਥੇ ਮੱਛੀਆਂ ਵਾਸਤੇ ਜਲ ਪ੍ਰਵਾਹ ਕਰ ਦਿਓ। ਮਹਾਰਾਜ ਕਹਿੰਦੇ ਵੀ ਪਾਣੀ ਦੇ ਜਿਹੜੇ ਘੜੇ ਨੂੰ ਉਹ ਵੀ ਮੁੱਦੇ ਮਾਰ ਦਿਓ, ਪਾਣੀ ਬਣਾ ਹੋਵੇ, ਤੜਕੇ ਨੂੰ ਰੱਬ ਆਪੇ ਭੇਜੂਗਾ। ਫਿਰ ਭਾਣਾ ਕਿਹਾ ਜਾ ਵਰਤਿਆ, ਗੱਡਿਆਂ ਦੇ ਗੱਡੇ ਇੱਕ ਲਾਈਨ 'ਚ ਖੜੇ ਰਹਿੰਦੇ ਸੀ, ਵਾਰੀ ਨਹੀਂ ਸੀ ਮਿਲਦੀ ਵੀ ਅੱਜ ਸਾਡੀ ਮਹਾਰਾਜ ਗੱਡੇ ਦੀ ਵਾਰੀ ਆ, ਕਿਰਪਾ ਕਰਕੇ ਅੱਜ ਲੰਗਰ ਸਾਡਾ ਹੋਊਗਾ। ਇਹ ਪ੍ਰਤਾਪ ਦੇਖ ਕੇ ਅਕਬਰ ਬਹੁਤ ਪ੍ਰਸੰਨ ਹੋਇਆ, ਕਹਿਣ ਲੱਗਿਆ ਮਹਾਰਾਜ ਵੀ ਐਡਾ ਵੱਡਾ ਲੰਗਰ ਗਰੀਬ ਗੁਰਬਿਆਂ ਵਾਸਤੇ, ਸਵੇਰੇ ਤੋਂ ਲੰਗਰ ਸ਼ੁਰੂ ਹੋ ਜਾਂਦਾ ਸੀ, ਪਹਿਲਾਂ ਭਜਨ ਸਿਮਰਨ ਕਰਨਾ, ਫਿਰ ਪਹਿਰ ਰਾਤ ਤੱਕ ਲੰਗਰ ਵਰਦਾ ਰਹਿੰਦਾ, ਤੇ ਕਹਿੰਦਾ ਮਹਾਰਾਜ ਵੀ ਮੈਂ ਕੁਝ ਸੇਵਾ ਕਰਨੀ ਚਾਹੁੰਦਾ। ਮਹਾਰਾਜ ਕਹਿੰਦੇ ਸਾਨੂੰ ਤਾਂ ਲੋੜ ਨਹੀਂ ਹੈ। ਕਹਿੰਦਾ ਨਹੀਂ ਮਹਾਰਾਜ ਮੈਂ ਜ਼ਮੀਨ ਕੁਛ। ਮਹਾਰਾਜ ਕਹਿੰਦੇ ਨਾ ਅਸੀਂ ਨਹੀਂ ਆਂਗੇ। ਗੁਰੂ ਨਾਨਕ ਦਾ ਘਰ ਇਹ ਮੰਗਤਿਆਂ ਦਾ ਘਰ ਨਹੀਂ ਹੈਗਾ, ਦਾਤਿਆਂ ਦਾ ਘਰ ਹੈ, ਤੂੰ ਦੱਸ ਕੀ ਲੈਣਾ ਤੈਂ। ਕਹਿੰਦਾ ਮਹਾਰਾਜ ਵੀ ਫਿਰ ਇੱਕ ਬੇਨਤੀ ਆ ਵੀ ਮੇਰਾ ਤਾਂ ਹੁਣ ਸੰਕਲਪ ਬਣ ਗਿਆ, ਜੇ ਤੁਸੀਂ ਸਵੀਕਾਰ ਨਹੀਂ ਕਰਦੇ ਐਂ ਕਰੋ ਵੀ ਆਹ ਬੀਬੀ ਭਾਨੀ ਆ ਨਾ ਤੁਹਾਡੀ ਲੜਕੀ, ਇਹ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਮੈਂ ਆਪਣੀ ਧੀ ਮੰਨ ਕੇ ਇਹਨੂੰ ਤਾਂ ਦੇ ਸਕਦਾ, ਇਹ ਨਾ ਰੋਕਿਓ, ਐਂ ਹੱਥ ਬੰਨ ਕੇ ਉਹਨੇ ਕਿਹਾ। ਕਹਿੰਦੇ ਚੰਗਾ ਭਾਈ ਹੁਣ ਤੈਂ ਧੀਆਂ ਭੈਣਾਂ ਦੀ ਸਾਂਝ ਸਾਡੇ ਸਮਾਜ 'ਚ ਹੈ ਵੀ ਚੰਗਾ ਫਿਰ ਤੂੰ ਆਗਿਆ ਦੇ ਦੇ। 84 ਪਿੰਡ ਦਾ ਪਟਾ ਲਿਖਿਆ, 84 ਪਿੰਡਾਂ ਦਾ ਬੀਬੀ ਭਾਨੀ ਦੇ ਨਾਂ 'ਤੇ ਪਟਾ ਲਿਖਿਆ ਗਿਆ। ਅਤੇ ਇਉਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਦੇਖ ਭਾਈ ਤੇਰੇ ਇਹਨਾਂ ਪਟਿਆਂ ਦੀ ਤਾਂ ਨਹੀਂ ਲੋੜ, ਪਰ ਚਲੋ ਹੁਣ ਤੂੰ ਧੀ ਹੈ, ਧੀ ਨੂੰ ਦਿੱਤਾ ਆਪਣੀ ਧੀ ਸਮਝ ਕੇ ਕੋਈ ਬਾਤ ਨਹੀਂ, ਸਵੀਕਾਰ ਹੈ, ਪਰ ਹੁਣ ਤੂੰ ਇੱਕ ਸਾਡਾ ਇਹ ਗੁਰੂ ਨਾਨਕ ਦੇ ਘਰ ਦਾ ਜਿਹੜਾ ਹੁਕਮ ਮੰਨ ਲੈ, ਤੈਨੂੰ ਕੋਈ ਸੁਝਾਅ ਦਿੰਦੇ। ਕਹਿੰਦਾ ਜੀ ਹੁਕਮ ਕਰੋ, ਮੈਨੂੰ ਬੜੀ ਪ੍ਰਸੰਨਤਾ ਹੋਏਗੀ। ਕਹਿੰਦੇ ਹਿੰਦੁਸਤਾਨ ਦੇ ਵਿੱਚ ਬ੍ਰਾਹਮਣਾਂ ਨੇ ਬੜਾ ਇੱਕ ਪਖੰਡ ਕੀਤਾ ਹੋਇਆ, ਇਹ ਜਦੋਂ ਕਿਸੇ ਦਾ ਪਤੀ ਚੜ੍ਹਾਈ ਕਰ ਜਾਂਦਾ ਹੈ ਇਹ ਉਹਨੂੰ ਬੀਬੀ ਨੂੰ ਜ਼ਬਰਦਸਤੀ ਚਿਖਾ 'ਤੇ ਚਾੜਦੇ, ਬਹੁਤ ਵੱਡਾ ਪਾਪ ਹੋ ਰਿਹਾ ਵੀ ਪਤਾ ਨਹੀਂ। ਇਸ ਪਾਪ ਦੇ ਬਦਲੇ ਕਹਿੰਦੇ ਅੱਜ ਕਿਸਾਨ ਬੜਾ ਦੁਖੀ ਹੋ ਰਿਹਾ, ਮੀਂਹ ਨਹੀਂ ਪੈ ਰਿਹਾ, ਕਾਲ ਪੈ ਗਿਆ। ਦੋ ਚੀਜ਼ਾਂ ਇਕੱਠੀਆਂ ਕਰਦੇ, ਇੱਕ ਤਾਂ ਜ਼ਿਮੀਂਦਾਰਾਂ ਦਾ ਜਿਹੜੀ ਢਾਲ ਹੈ ਨਾ ਹਾਲਾ ਮਾਫ਼ ਕਰਦੇ, ਕਿਉਂਕਿ ਉਹਨਾਂ ਦੇ ਕੋਲ ਹੈ ਨਹੀਂ, ਇਹਨਾਂ ਦੇ ਵਿਚਾਰੇ ਖੇਤ ਪਹਿਲਾਂ ਹੀ ਉਜੜੇ ਪਏ ਆ। ਮਹਾਰਾਜ ਨੂੰ ਇੰਨਾ ਕਿਸਾਨਾਂ ਦਾ ਖਿਆਲ ਹੈ, ਰੱਬ ਕਿਸਾਨਾਂ ਦਾ ਖਿਆਲ ਰੱਖਦਾ, ਸਰਕਾਰਾਂ ਰੱਖਣ ਚਾਹੇ ਨਾ ਰੱਖਣ। ਅਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਢਾਲ, ਕਹਿੰਦਾ ਲਓ ਜੀ ਹੁਣੇ ਹੁਕਮ ਦਿੰਦਾ ਵੀ ਕਿਸਾਨਾਂ ਦਾ ਸਾਰੀ ਢਾਲ ਮਾਫ਼ ਹੈ, ਮਾਮਲਾ ਨਹੀਂ ਇਤਕੀ ਗ੍ਰਹਿ ਜਾਏ। ਕਹਿੰਦੇ ਜੀ ਹੋਰ, ਕਹਿੰਦੇ ਦੂਸਰਾ ਸਤੀ ਦੀ ਪ੍ਰਥਾ ਨੂੰ ਬੰਦ ਕਰ, ਤੂੰ ਹਾਕਮ ਹੈ, ਤਖ਼ਤ ਹੈ ਤੇਰੇ ਕੋਲ। ਕਹਿੰਦਾ ਇਹ ਵੀ ਕਹਿੰਦਾ ਹੋ ਗਿਆ ਜੀ ਸਮਝ ਲਓ। ਉਹ ਕਹਿੰਦਾ ਵੀ ਮੈਂ ਕਾਨੂੰਨ ਬਣਾ ਦਿੱਤਾ, ਉਸੇ ਵੇਲੇ ਕਹਿੰਦਾ ਵੀ ਮੈਂ ਕਾਨੂੰਨ ਬਣਾਊਂਗਾ, ਕਾਨੂੰਨ ਬਣਾ ਦਿੱਤਾ, ਜਿਹੜਾ ਜ਼ਬਰਦਸਤੀ ਚਿਖਾ 'ਤੇ ਚਾੜੂਗਾ ਉਹਨਾਂ ਬ੍ਰਾਹਮਣਾਂ ਨੂੰ ਫੜ ਕੇ ਕੈਦ ਕਰੂੰਗਾ। ਜ਼ਬਰਦਸਤੀ ਕੋਈ ਔਰਤ ਨੂੰ, ਇਹ ਸਮਝ ਕੇ ਉਹਦਾ ਕੀ ਵਿਚਾਰੀ ਦਾ ਕਸੂਰ ਹੈ, ਇੱਕ ਤਾਂ ਉਹਦਾ ਪਤੀ ਚਲਿਆ ਗਿਆ, ਦੂਜਾ ਨੂੰ ਅੱਗ 'ਚ ਫੂਕਦੇ ਹੋ ਤੁਸੀਂ, ਛੱਲੀ ਵਾਂਗੂ ਭੁੰਨ ਕੇ ਰੱਖ ਦਿੰਦੇ ਹੋ ਸਰੀਰ ਬਿਨਾਂ ਕਸੂਰ ਤੋਂ। ਅਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਉਹ ਕਹਿੰਦਾ ਗਰੀਬ ਨਿਵਾਜ ਮੈਂ ਕਾਨੂੰਨ ਬਣਾ ਦੇਣਾ, 22 ਸੂਬੇ ਨੂੰ ਹੁਕਮ ਕਰ ਦੇਣਾ, ਜਿਹੜੇ ਸੂਬੇ 'ਚ ਕੋਈ ਸਤੀ ਹੋਊਗੀ ਇਸ ਤਰ੍ਹਾਂ। ਕਹਿੰਦੇ ਕੀ ਪਖੰਡ ਬਣਾਇਆ, ਕਹਿੰਦੇ ਪਹਿਲਾਂ ਜ਼ਬਰਦਸਤੀ ਫੂਕਦੇ ਆ, ਫਿਰ ਉਹਦੀ ਸਮਾਧ ਬਣਾ ਕੇ ਉਹਦੀ ਕੁੱਲ ਵਾਲੇ ਪੂਜਿਆ ਕੇ ਸਤੀ ਦੀ ਪੂਜਾ ਕਰਨ ਜਾਂਦੇ, ਕਾਹਦੀ ਸਤੀ ਦੀ ਪੂਜਾ, ਉਹ ਤਾਂ ਜਿਉਂਦੀ ਤਾਂ ਫੂਕ ਦਿੱਤੀ ਤੁਸੀਂ। ਅਤੇ ਮਹਾਰਾਜ ਸਾਹਿਬ ਨੂੰ ਕਹਿਣ ਲੱਗਿਆ ਮਹਾਰਾਜ 22 ਸੂਬਿਆਂ ਨੂੰ ਮੈਂ ਹੁਕਮ ਦੇ ਦਿੰਦਾ, ਪਰ ਤੁਸੀਂ ਪ੍ਰਚਾਰ ਵੀ ਕਰੋ, ਲੋਕਾਂ 'ਚ ਅਗਿਆਨਤਾ ਦਾ ਜਿਹੜਾ ਅੰਧੇਰਾ ਇਹ ਵੀ ਦੂਰ ਹੋਵੇ। ਮਹਾਰਾਜ ਕਹਿੰਦੇ ਠੀਕ ਹੈ। ਅਤੇ ਮਹਾਰਾਜ ਕਹਿੰਦੇ ਕਹਿੰਦੇ ਅਕਬਰ ਉਹਨੇ ਪੁੱਛਿਆ ਮਹਾਰਾਜ ਵੀ ਫਿਰ ਸਤੀ ਜਿਹੜੀ ਇਹ ਹਿੰਦੂਆਂ ਨੇ ਬਣਾਈ ਹੋਈ ਹੈ, ਸਤੀ ਬਾਰੇ ਵੀ ਤਾਂ ਦੱਸੋ ਮਹਾਰਾਜ ਤੁਸੀਂ, ਅਤੇ ਕੀ ਉਪਦੇਸ਼ ਦਿਓਗੇ, ਨਾਲੇ ਮੈਨੂੰ ਦੱਸੋ, ਮੈਨੂੰ ਸਮਝਾਓ ਵੀ ਅਸਲੀ ਸਥਿਤੀ ਕਿਹੜੀ ਹੁੰਦੀ ਹੈ। ਚਲੋ ਇਹ ਤਾਂ ਜ਼ਬਰਦਸਤੀ ਤੁਸੀਂ ਕਹਿੰਦੇ ਵੀ ਪਾਪ ਹੈ ਬਹੁਤ ਵੱਡਾ। ਉਸ ਵੇਲੇ ਮਹਾਰਾਜ ਨੇ ਬਚਨ ਉਚਾਰਨ ਕੀਤੇ, ਸੁਣੋ ਜੇ
ਸਲੋਕ ਮਹਲਾ ਤੀਜਾ।
ਤੀਸਰੇ ਪਾਤਸ਼ਾਹ ਦਾ ਸਲੋਕ ਹੈ ਜੀ ਇਹ,
ਸਤੀਆਂ ਇਹ ਨਾ ਆਖੀਆਂ,
ਇਹ ਸਤੀਆਂ ਕਹਿਣ ਦੇ ਵਿੱਚ ਨਹੀਂ ਆਖੀਆਂ, ਕਹੀਆਂ ਨਹੀਂ ਜਾਂਦੀਆਂ, ਇਹਨੂੰ ਸਤੀਆਂ ਨੂੰ ਕਹਿੰਦੇ ਜਿਹੜੀ ਜ਼ਬਰਦਸਤੀ, ਇਹ ਤਾਂ ਫੂਕਿਆ ਨੂੰ ਜ਼ਬਰਦਸਤੀ ਕਿਸੇ ਦਾ, ਇਹ ਤਾਂ ਪਾਪ ਹੈ, ਮਾਰਨ ਦਾ ਪਾਪ ਹੈ। ਇਹ ਸਤੀਆਂ ਨਹੀਂ ਹਨ ਜੋ
ਮੜਿਆ ਲੱਗ ਜਲਨ,
ਜਿਹੜੇ ਮੜਿਆ ਮੁਰਦਿਆਂ ਦੇ ਨਾਲ ਲੱਗ ਕੇ ਸੜ ਜਾਂਦੀਆਂ ਨੇ, ਕਈ ਆਪ ਵੀ ਸੜ ਜਾਂਦੀਆਂ। ਤੇ ਸਤੀ ਜਿਹੜੀ ਹੈ, ਤੇ ਇਸ ਪ੍ਰਕਾਰ ਫਿਰ ਉਹ ਪਤੀ ਦਾ ਸਿਰ ਆਪਣੇ ਗੋਡਿਆਂ ਤੇ ਰੱਖ ਕੇ ਮੱਚਦੀ ਚਿਖਾ ਦੇ ਵਿੱਚ ਸੜ ਜਾਣਾ, ਭਾਵਨਾ ਜਗਾਉਂਦੇ ਸੀ ਬ੍ਰਾਹਮਣ। ਤੇ ਇਸ ਕਰਕੇ ਸਾਧ ਸਿੰਘ ਜੀ ਫਿਰ ਇਸ ਪ੍ਰਕਾਰ ਦੀ ਉਹਨੂੰ ਸਤੀ ਕਹਿੰਦੇ ਸੀ। ਦੋ ਚੀਜ਼ਾਂ ਇਹਨਾਂ ਬ੍ਰਾਹਮਣਾਂ ਨੇ, ਤੇ ਬ੍ਰਾਹਮਣੀ ਕਦੇ ਸਤੀ ਨਹੀਂ ਸੀ ਹੁੰਦੀ, ਸ਼ਤਰਾਣੀਆਂ ਹੁੰਦੀਆਂ ਸੀ ਜਾਂ ਦੂਜੀਆਂ ਹੁੰਦੀਆਂ ਸੀ, ਵੈਸ਼ਾਂ ਦੀਆਂ ਹੁੰਦੀਆਂ ਸੀ। ਉਹਦਾ ਕਾਰਨ ਕੀ ਹੈ, ਆ ਜਿਹੜਾ ਮਰਨ ਦੇ ਵੇਲੇ ਕਹਿੰਦੇ ਕੰਸੀ ਦਾ ਕਲਵੱਤਰ ਲੈ ਲਵੇ, ਉਹ ਜਿਉਂਦਾ ਮੁਕਤ ਹੋ ਜਾਂਦਾ, ਸ਼ਿਵ ਜੀ ਉਹਦੇ ਕੰਨਾਂ 'ਚ ਕੇ ਮੰਤਰ ਸੁਣਾ ਕੇ ਮੁਕਤ ਕਰਨ ਦਾ। ਤੇ ਜਦੋਂ ਅੰਗਰੇਜ਼ਾਂ ਨੇ ਆ ਕੇ ਦੇਖਿਆ, ਲਿਸਟਾਂ ਕੱਢੀਆਂ, ਕਹਿੰਦੇ ਬ੍ਰਾਹਮਣ ਇੱਕ ਵੀ ਨਹੀਂ ਚੀਰਿਆ ਗਿਆ, ਇਹ ਸਾਰੇ ਛੱਤਰੀ ਰਾਜੇ ਚੀਰੇ ਗਏ। ਉਹਨਾਂ ਕੋ ਕੀਤੀ, ਕਾਰਨ ਕੀ ਹੈ, ਕਹਿੰਦੇ ਇਹਨਾਂ ਦਾ ਧਨ ਹੜੱਪਣ ਵਾਸਤੇ ਇਹਨਾਂ ਨੇ ਪਖੰਡ ਕੀਤਾ, ਉਹਨਾਂ ਫਿਰ ਸੀਲ ਕੀਤਾ ਇਹ, ਹੁਣ ਉਹ ਮੂਹਰੇ ਜੰਗਲਾ ਜਿਹਾ ਲਾ ਕੇ ਨੇ ਜਿੰਨਾ ਪੱਕੇ ਤੌਰ 'ਤੇ ਸੀਲ ਕੀਤਾ, ਕੰਸੀ ਦੇ ਵਿੱਚ ਹੈ। ਇਹ ਦੋ ਚੀਜ਼ਾਂ ਦਾ ਪਖੰਡ, ਮਹਾਰਾਜ ਸਾਹਿਬ ਨੇ ਕਿਹਾ ਵੀ ਇਹ ਕੋਈ ਸਤੀਆਂ ਨਹੀਂ ਹੈ। ਇਸ ਕਰਕੇ ਅੱਗੇ ਦੱਸਦੇ ਨੇ ਸਤੀਆਂ ਕੌਣ ਹੁੰਦੀਆਂ ਨੇ।
ਨਾਨਕ ਸਤੀਆਂ ਜਾਣੀਆਂ ਨੇ,
ਸਤੀਆਂ ਦਾ ਭਾਈ ਉਹ ਕਹੀਆਂ ਜਾਂਦੀਆਂ ਨੇ ਜਿਹਦੇ ਪੱਲੇ ਸਤ ਹੈ, ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਿਤ ਦੇਖੋ ਇਹਦੇ ਵਿਚਾਰ। सती वह जिदे पले सत है वह भावें जीवी है ता भी सती हुई है मरण तो बाद भी सती है इस करके उन्हां भी सतियां कहा जाता है नानक सतियां जानियां ओ जानियां जांदियां सतियां
जे बिरहे चोट मरन
जिहड़ी पते दे विछोड़े दे विच प्राण त्याग देवे ओ है असली सती इन्ना प्रेम होवे खबर सुनदे प्राण त्याग जावे इहदे साथ संगी आउंदा है भी ओ पद्मापति सी जयदेव दे घर वाली ਇਹ ਜਦੋਂ ਜੈਦੇ ਬ੍ਰਾਹਮਣਾਂ ਦਾ ਪੁੱਤਰ ਸੀ ਇਹ ਜਦੋਂ ਵਿਆਹੀ ਹੋ ਸੀ ਅਜੇ ਇਹ ਇਹਦੇ ਘਰ ਵਾਲਾ ਮਰ ਗਿਆ ਉਹ ਸਤੀ ਹੋਣ ਵਾਸਤੇ ਜਾਂਦੀ ਸੀ ਪਦਮਾਵਤੀ ਨਾਮਦੇਵ ਜੀ ਬੈਠੇ ਸੀ ਉਹਨੇ ਸੁਹਾਗ ਕਹਿੰਦੀ ਵੀ ਸੰਤ ਬੈਠੇ ਤੂੰ ਮੱਥਾ ਟੇਕ ਲੈ ਇਹਨੇ ਜਾ ਕੇ ਸੁਹਾਗਣਾ ਪਏ ਸੀ ਉਹ ਨਾਮਦੇਵ ਜੀ ਆਨੰਦ 'ਚ ਬੈਠੇ ਸੀ ਜੁੜੇ ਇਹਨੇ ਮੱਥਾ ਟੇਕਿਆ ਕਹਿੰਦੇ ਆਓ ਸੁਹਾਗ ਬੰਤੀ ਉਹ ਤਾਂ ਉਹ ਕਿਹਾ ਵੀ ਇਹ ਵਿਆਹ ਕਰਾ ਕੇ ਆਈ ਹੈ ਉਹਨੂੰ ਜਦੇ ਨੂੰ ਮੁਰਦੇ ਨੂੰ ਜਿਹੜੇ ਲਈ ਖੜੇ ਸੀ ਕਹਿੰਦੇ ਇਸ਼ਾਰਾ ਕਰਤਾ ਇੱਧਰ ਲੈ ਆਓ ਲਿਆ ਕੇ ਨਾਮਦੇਵ ਦੇ ਚਰਨਾਂ 'ਚ ਰੱਖ ਦਿੱਤਾ ਕਹਿੰਦੀ ਲਓ ਜੀ ਮੇਰਾ ਤਾਂ ਸੁਹਾਗ ਆ ਪਿਆ ਮੈਂ ਤਾਂ ਸਤੀ ਹੋਣ ਚੱਲੀ ਸੀ ਨਾਮਦੇਵ ਕਹਿੰਦਾ ਓਹੋ ਕਹਿੰਦੇ ਜੀ ਹੁਣ ਜਾਂ ਤਾਂ ਕਹੋ ਸੰਤਾਂ ਦਾ ਵਚਨ ਝੂਠਾ ਹੁੰਦਾ ਨਹੀਂ ਤਾਂ ਫਿਰ ਹੁਣ ਇਹਨੂੰ ਜਿਉਂਦਾ ਕਰੋ ਨਾਮਦੇਵ ਕਿਹਾ ਮੈਂ ਤਾਂ ਊਂ ਕਲੇਸ਼ ਛੇੜ ਲਿਆ ਬਿਨਾਂ ਸੁਭਾਵ ਕੇ ਕਿਹਾ ਸੀ ਮੈਂ ਤਾਂ ਉਹ ਬਹੁਤ ਤੰਗ ਜੇ ਹੋਣ ਲੱਗੇ ਆਕਾਸ਼ਬਾਣੀ ਹੋ ਗਈ ਨਾਮਦੇਵ ਮੈਂ ਤੇਰੇ ਪੱਖ ਵਿੱਚ ਹਾਂ ਤੂੰ ਬਣਦਾ ਬਹਾਨਾ ਤਾਂ ਬਣ ਜਿਉਂਦਾ ਤਾਂ ਮੈਂ ਕਰਨਾ ਤੂੰ ਮੇਰਾ ਨਾਮ ਲੈ ਕੇ ਜਿਉਂਦਾ ਕਰ ਦੇ ਉਹਨੇ ਕੰਨੋਂ ਫੜਿਆ ਬੈਠਾ ਕਹਿੰਦਾ ਬੋਲ ਰਾਮ 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 ਕਿਹਾ ਕੋਲੇ ਬੈਠਾ ਹੋ ਗਿਆ ਉਹ ਫਿਰ ਜੈਦੇਵ ਉਸ ਦਿਨ ਤੋਂ ਫਿਰ ਪਦਮਾਪਤੀ ਇਹ ਫਿਰ ਭਗਤੀ ਉਹ ਕਰਦੇ ਰਹੇ ਦੋਨੇ ਮਿਲ ਕੇ ਬੜੀ ਭਗਤੀ ਕੀਤੀ ਉਹ ਕਿਤੇ ਪੀਪਾ ਭਗਤ ਸੀ ਜਿਹੜਾ ਭਗਤ ਬਾਅਦ ਚ ਬਣਿਆ ਇਹ ਗਾਂਗਰਾਉਣ ਦਾ ਰਾਜਾ ਸੀ ਇਹਦੇ 20 ਵਿਆਹ ਸੀ ਹੋਏ ਵੇ ਸਭ ਤੋਂ ਛੋਟੀ ਰਾਣੀ ਸੀ ਸੀਤਾ ਸਹਿਚਰੀ ਉਹ ਇੱਕ ਦਿਨ ਕੀ ਹੋਇਆ ਇਹ ਕਿਤੇ ਉੱਥੇ ਠਹਿਰਾਇਆ ਹੋਇਆ ਸੀ ਭਗਤ ਜੈਦੇਵ ਜੀ ਨੂੰ ਪਦਮਾਵਤੀ ਵੀ ਨਾਲ ਹੀ ਸੀ ਭਗਤੀ ਇਕੱਠੇ ਕਰਦੇ ਇਹ ਜੰਗਲ ਜਾ ਕੇ ਬਹਿ ਜਾ ਕਰਦਾ ਉਹ ਉੱਥੇ ਸਿਮਰਨ ਕਰਦੀ ਇੱਕ ਦਿਨ ਕੀ ਹੋਇਆ ਜਿਹੜੀ ਇਹ ਸੀਤਾ ਸਹਿਚਰੀ ਸੀ ਇਹਦੇ ਭਰਾ ਕਿਤੇ ਚੜ੍ਹਾਈ ਕਰਕੇ ਇਹਦੀਆਂ ਭਰਜਾਈਆਂ ਸਤੀ ਹੋ ਗਈਆਂ ਇਹ ਨਾ ਫਿਰ ਪਦਮਾਵਤੀ ਕੋਲ ਲੱਗੀ ਗਿਬਣ ਕਹਿੰਦੀ ਮੇਰੀਆਂ ਭਰਜਾਈਆਂ ਇੰਨੇ ਸਤ ਵਾਲੀਆਂ ਨੇ ਕਹਿੰਦੀ ਸਤੀਆਂ ਹੋ ਗਈਆਂ ਮੇਰੇ ਭਰਾ ਦੇ ਨਾਲ ਧੰਨ ਮੇਰੀਆਂ ਭਰਜਾਈਆਂ ਉਹ ਜੈਦੇਵ ਦੇ ਘਰ ਵਾਲੀ ਪਦਮਾਵਤੀ ਕਹਿੰਦੀ ਇਹ ਕਾਹਦਾ ਸਤਪਣਾ ਹੈ ਆਪਣੇ ਆਪ ਨੂੰ ਸਾੜ ਲੈਣਾ ਤਾਂ ਖੁਦਕਸ਼ੀ ਹੈ ਇਹ ਸਤੀਆਂ ਨਹੀਂ ਹੈ ਕਹਿੰਦੇ ਸਤੀਆਂ ਕੌਣ ਹੁੰਦੀਆਂ ਨੇ ਉਹਨੇ ਗੁੱਸਾ ਕੀਤਾ ਇੱਕ ਤਾਂ ਉਹ ਰਾਜੇ ਦੀ ਰਾਣੀ ਸੀ ਉਹਨਾਂ ਤਾਂ ਫਕੀਰ ਸਮਝੇ ਕਹਿੰਦੇ ਸਤੀਆਂ ਕਿਹੜੀ ਹੁੰਦੀਆਂ ਕਹਿੰਦੇ ਭਾਈ ਜੇ ਸਤੀ ਤਾਂ ਉਹ ਹੁੰਦੀ ਹੈ ਪਤੀ ਦੇ ਵਿਛੋੜੇ 'ਚ ਸੁਣਦੀ ਸਾਰੇ ਪ੍ਰਾਣ ਤਿਆਗ ਦੇਵੇ ਉਹਨੇ ਰੜਕ ਰੱਖੀ ਅੰਦਰੋਂ ਕਹਿੰਦੀ ਅੱਛਾ ਕੋਈ ਨਹੀਂ ਦੇਖ ਲਾਂਗੇ ਉਹ ਇੱਕ ਦਿਨ ਆਪਣੇ ਘਰ ਵਾਲੇ ਪੀਪੇ ਨੂੰ ਕਹਿੰਦੀ ਵੀ ਮੇਰਾ ਇੱਕ ਕੰਮ ਜ਼ਰੂਰ ਕਰ ਉਹ ਕਹਿੰਦੇ ਦੱਸ ਕਹਿੰਦੇ ਵੀ ਭਗਤ ਜੀ ਗਿਆ ਵਾ ਬਾਹਰ ਭਗਤੀ ਕਰਨ ਆਹ ਨਵੀਂ ਪੁਸ਼ਾਕ ਲੈ ਜਾ ਇਹ ਪੁਸ਼ਾਕ ਪਾ ਕੇ ਜਿਹੜੀ ਅੱਜ ਪਹਿਨੀ ਹੋਈ ਹੈ ਇਹ ਪੁਸ਼ਾਕ ਉਹਦੀ ਲਹਾ ਕੇ ਜਦੋਂ ਤੂੰ ਸ਼ਿਕਾਰ ਕਰੇਗਾ ਸ਼ਿਕਾਰ ਦੇ ਖੂਨ 'ਚ ਕੱਪੜੇ ਰੰਗ ਕੇ ਨਾ ਨੌਕਰ ਦੇ ਹੱਥ ਘੱਲ ਦੇ ਪਰਦੇ ਦੇ ਨਾਲ ਉਹ ਕਹਿੰਦੇ ਵੀ ਕੀ ਮਤਲਬ ਕਹਿੰਦੀ ਨਹੀਂ ਬਸ ਤੁਸੀਂ ਭੇਜ ਦਿਓ ਮੈਂ ਮੈਨੂੰ ਕੋਈ ਕੰਮ ਹੈ ਕਹਿੰਦੀ ਚੰਗਾ ਉਹਨੇ ਰਾਜੇ ਨੇ ਉਸ ਤਰ੍ਹਾਂ ਕੀਤਾ ਭਗਤ ਜੀ ਆਹ ਕੱਪੜੇ ਲਾ ਦਿਓ ਮੈਨੂੰ ਚਾਹੀਦੇ ਆ ਆਹ ਨਵੇਂ ਪਾ ਲਓ ਕਹਿੰਦੇ ਲਓ ਜੀ ਉਹਨੇ ਤਾਂ ਸੋਚਿਆ ਹੀ ਨਹੀਂ ਉਹ ਜਿਹੜਾ ਸ਼ਿਕਾਰ ਕੀਤਾ ਸੀ ਪਰੇ ਜਾ ਕੇ ਉਹਦੇ 'ਚ ਕੱਪੜੇ ਰੰਗ ਕੇ ਐਨ ਚੰਗੀ ਤਰ੍ਹਾਂ ਖੂਨ 'ਚ ਨੌਕਰ ਦੇ ਹੱਥ ਘੱਲ ਲਿੱਤੇ ਉਹ ਸਤੀ ਸਹਿਚਰੀ ਸੀਤਾ ਸਹਿਚਰੀ ਉਹ ਲੈ ਕੇ ਕੱਪੜੇ ਮੂੰਹ ਉਸ ਤਰ੍ਹਾਂ ਬਣਾ ਕੇ ਕਹਿੰਦੀ ਭਗਤਣੀ ਬੜਾ ਗਜਬ ਹੋ ਗਿਆ ਕਹਿੰਦੀ ਕੀ ਹੋ ਗਿਆ ਕਹਿੰਦੀ ਵੀ ਤੇਰਾ ਪਤੀ ਉੱਥੇ ਭਗਤ ਜੀ ਬੈਠੇ ਭਗਤੀ ਕਰਦੇ ਸੀ ਮੇਰਾ ਪਤੀ ਰਾਜਾ ਸਾਹਿਬ ਗਏ ਸ਼ਿਕਾਰ ਕਰਨ ਕਹਿੰਦੀ ਇੱਕ ਸ਼ੇਰ ਨਿਕਲਿਆ ਸ਼ੇਰ ਨੇ ਤੇਰੇ ਪਤੀ ਨੂੰ ਖਾ ਲਿਆ ਬਸ ਕੱਪੜੇ ਕੱਪੜੇ ਬਚੇ ਨੇ ਕਹਿੰਦੀ ਆਹ ਕੱਪੜੇ ਦੇਖ ਲੈ ਖੂਨ ਦੇ ਰੰਗੇ ਆਹ ਤੇਰੇ ਪਤੀ ਦੇ ਕੱਪੜੇ ਕਹਿੰਦੀ ਅੱਛਾ ਕਹਿੰਦੇ ਹੇ ਪਤੀ ਤੂੰ ਮੈਨੂੰ ਛੱਡ ਕੇ ਚਲਿਆ ਗਿਆ ਕਹਿੰਦੀ ਫਿਰ ਮੈਂ ਤਾਂ ਤੇਰੇ ਵਾਸਤੇ ਜਿਉਂਦੀ ਉਸੇ ਵੇਲੇ ਪ੍ਰਾਣ ਤਿਆਗ ਗਈ ਜਦ ਉਹਨੇ ਪ੍ਰਾਣ ਤਿਆਗੇ ਪੈ ਗਈਆਂ ਹੱਥਾਂ ਪੈਰਾਂ ਦੀਆਂ ਉਹਨੇ ਕਿਹਾ ਵੀ ਇਹ ਤਾਂ ਰਾਜਾ ਕਹਿੰਦੀ ਅਨਰਥ ਹੋ ਗਿਆ ਭਗਤਣੀ ਚੜ੍ਹਾਈ ਕਰ ਗਈ ਕਹਿੰਦਾ ਰਾਜ ਗਰਕ ਹੋ ਜੂਗਾ ਜੇ ਜੈਦੇਵ ਨੇ ਸਰਾਫ ਦੇ ਦਿੱਤਾ ਮੈਂ ਤਾਂ ਕਾਸੇ ਜੋਗਾ ਨਹੀਂ ਰਹੂੰ ਇਹ ਤੂੰ ਕੀ ਕੀਤਾ ਕਹਿੰਦੀ ਜੀ ਮੈਨੂੰ ਤਾਂ ਰੜਕ ਸੀ ਵੀ ਭਰਜਾਈਆਂ ਨੂੰ ਇਹਨੇ ਐਂ ਕਿਹਾ ਸੀ ਕਿ ਤਾਂ ਸੱਚੀ ਹੈ ਸੱਚੀ ਸਤੀ ਹੈ ਕਹਿੰਦੇ ਜੀ ਹੁਣ ਤਾਂ ਕੁਛ ਕਰੋ ਭਗਤ ਜੀ ਨੂੰ ਲਿਆਂਦਾ ਕਹਿੰਦੇ ਜੀ ਭਗਤ ਨਹੀਂ ਚੜ੍ਹਾਈ ਕਰ ਗਏ ਅਤੇ ਕਹਿੰਦੇ ਭਾਈ ਕੋਈ ਨਹੀਂ ਇੰਨੀ ਕਿ ਉਮਰ ਲਿਖੀ ਹੋਣੀ ਹੈ ਕਹਿੰਦੇ ਨਹੀਂ ਮਹਾਰਾਜ ਮੇਰੇ ਘਰ ਵਾਲੀ ਦੀ ਗਲਤੀ ਹੋਈ ਹੈ ਉਹਨੇ ਆਹ ਕੁਛ ਕੀਤਾ ਤੁਹਾਡੇ ਕੱਪੜੇ ਜਿਹੜੇ ਲਹਾਏ ਸੀ ਖੂਨ 'ਚ ਰੰਗ ਕੇ ਉਹਨੂੰ ਦਿਖਾਤੇ ਫਿਰ ਤੁਹਾਡੇ ਨਾਲ ਪ੍ਰੇਮ ਉਹਦਾ ਐਸਾ ਐਸ ਕਰ ਗਏ ਕਹਿੰਦੇ ਭਾਈ ਚਲੋ ਇਹ ਵੀ ਹੁਕਮ ਹੈ ਪਰਮਾਤਮਾ ਦਾ ਚਲੋ ਹੁਣ ਸਤਿਕਾਰ ਕਰੀਏ ਉਹਦਾ ਰਾਜਾ ਕਹਿੰਦਾ ਨਹੀਂ ਸਤਿਕਾਰ ਨਹੀਂ ਹੋਏਗਾ ਕਹਿੰਦੇ ਕਿਉਂ ਰੀਤ ਸਤਿਕਾਰ ਦੀ ਹੈ ਕਹਿੰਦਾ ਜੀ ਬਈ ਪਹਿਲਾਂ ਫਿਰ ਮੈਂ ਚਿਖਾ 'ਤੇ ਚੜੂੰਗਾ ਭਗਤਣੀ ਤਾਂ ਫਿਰ ਹੁਣ ਬਾਅਦ 'ਚ ਚੜੂ ਚਿਖਾ ਕਰ ਲਈ ਤਿਆਰ ਚਿਖਾ 'ਤੇ ਬੈਠ ਗਿਆ ਕਹਿੰਦਾ ਲਾਓ ਅੱਗ ਕਹਿੰਦਾ ਭਗਤ ਜੀ ਜਾਂ ਤਾਂ ਭਗਤਨੀ ਨੂੰ ਜਿਉਂਦੀ ਕਰ ਨਹੀਂ ਤਾਂ ਫਿਰ ਮੈਂ ਸੜੂੰਗਾ। ਉਹ ਸੀਤਾ ਸਹਿਚਰੀ ਕਹਿੰਦੀ ਮੈਂ ਵੀ ਸੜੂੰਗੀ ਨਾਲੇ, ਇਹ ਪਾਪ ਸਾਨੂੰ ਲੱਗ ਗਿਆ। ਉਹ ਭਗਤ ਜੀ ਨੇ ਕਿਹਾ ਵੀ ਹੁਣ ਕੀ ਕਰਾਂ। ਉਹਨੂੰ ਆਕਾਸ਼ ਬਾਣੀ ਹੋਈ, ਉਹ ਕਹਿੰਦਾ ਵੀ ਪੀਪੇ ਸਾੜਨਾ ਤੂੰ ਕੋਈ ਨਹੀਂ, ਪਰਮਾਤਮਾ ਕਿਰਪਾ ਕਰੂਗਾ। ਉਹਨੇ ਪਰਮਾਤਮਾ ਦਾ ਨਾਮ ਲੈ ਕੇ ਪਾਣੀ ਛਿੜਕਿਆ ਤੇ ਉਹ ਸਤੀ ਉੱਠ ਕੇ ਬੈਠੀ ਹੋ ਗਈ, ਉਹਦੇ ਪੈਰੀਂ ਡਿੱਗ ਪਈ। ਇਹ ਸੀਤਾ ਸਹਿਚਰੀ ਕਹਿੰਦੀ ਮੇਰੀ ਭੈਣੇ ਭੁੱਲ ਮਾਫ ਕਰ ਦੇ, ਮੈਨੂੰ ਪਤਾ ਲੱਗ ਗਿਆ। ਬਾਕੀ ਇਹੋ ਜਿਹੀਆਂ ਸਤੀਆਂ ਹੁੰਦੀਆਂ ਨੇ ਤੇ ਮਹਾਰਾਜ ਸਾਹਿਬ ਨੇ ਇੱਥੇ ਐਵੇਂ ਨਹੀਂ ਕਿਹਾ ਆ। ਗੁਰੂ ਅਮਰਦਾਸ ਜੀ ਨੇ ਨਾਨਕ ਸਤੀਆਂ ਜਾਣੀਆਂ ਜੇ ਬਿਰਹ ਚੋਟ ਮਰਨ, ਜਿਹੜੀਆਂ ਮਰ ਜਾਣ ਇਸ ਤਰ੍ਹਾਂ। ਉਸ ਵੇਲੇ ਫਿਰ ਇਹਨਾਂ ਨੂੰ ਇਹੋ ਜਿਹਾ ਬਰਾਗ ਲੱਗਿਆ ਤੇ ਇਹ ਸਾਧ ਸਿੰਘ ਜੀ ਫਿਰ ਇਹ ਵੀ ਇੱਕ ਦੇਵੀ ਦਾ ਪਹਿਲਾਂ ਭਗਤ ਸੀ, ਉਸ ਵੇਲੇ ਉਹ ਘਟਨਾ ਵਾਪਰੀ ਦੇਵੀ ਵਾਲੀ ਵੀ, ਇਹ ਘਟਨਾ ਇਕੱਠੀਆਂ ਹੋ ਗਈਆਂ। ਫਿਰ ਇਹਨਾਂ ਨੇ ਵੀ ਭਗਤ ਜੈਦੇਵ ਤੇ ਪਦਮਾਪਤੀ ਦੀ ਤਰ੍ਹਾਂ, ਭਗਤ ਪੀਪੇ ਤੇ ਸੀਤਾ ਸਹਿਚਰੀ ਨੇ, ਇਹਨਾਂ ਨੇ ਵੀ ਬੰਦਗੀ ਇਸੇ ਤਰ੍ਹਾਂ ਕੀਤੀ ਹੈ। ਤੇ ਇਸ ਪ੍ਰਕਾਰ ਸਾਧ ਸਿੰਘ ਮਹਾਰਾਜ ਕਹਿੰਦੇ ਉਹ ਹੁੰਦੀਆਂ ਨੇ ਸਤੀਆਂ ਭਾਏ।
ਮਹੱਲਾ ਤੀਜਾ,
ਤੇ ਅੱਗੇ ਮਹੱਲਾ ਉਚਾਰਨ ਕਰਦੇ ਮਹਾਰਾਜ, ਕਿਉਂਕਿ ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਧ, ਬਾਦ ਪਿਆਰੇ ਆਪਣੇ ਵਿਰਹੀ ਨਾ ਧੀ ਰੋਧ। ਤੇ ਮਹੱਲਾ ਤੀਜਾ, ਮਹਾਰਾਜ ਕਹਿੰਦੇ ਭੀ ਸੋ ਸਤੀਆਂ,
ਭੀ ਸੋ ਸਤੀਆਂ ਜਾਣੀਆਂ,
ਭੀ ਬੋੜੋ ਉਹ ਵੀ ਸਤੀਆਂ ਜਾਣੀਆਂ ਇਸਤਰੀਆਂ ਜਾਣੀਆਂ ਜਾਂਦੀਆਂ ਹਨ।
ਸੀਲ ਸੰਤੋਖ ਰਹਿਣ,
ਤੇ ਜਿਹੜੀਆਂ ਵਿਛੋੜੇ ਦੇ ਵਿੱਚ ਭਾਵੇਂ ਪ੍ਰਾਣ ਨਾ ਤਿਆਗਣ ਤੇ ਜੇ ਜਿਉਂਦਿਆਂ ਰਹਿ ਗਈਆਂ, ਨਰਮ ਸੁਭਾਅ ਰੱਖਣ ਤੇ ਸੰਤੋਖ ਸਬਰ ਰੱਖਣ, ਉਹ ਵੀ ਸਤੀਆਂ ਚ ਗਿਣੀਆਂ ਜਾਂਦੀਆਂ ਹਨ। ਸਬਰ ਤੇ ਸਹਿਤ ਪਤੀ ਵਰਤਾ ਧਰਮ ਵਿਚ ਰਹਿੰਦੀਆਂ ਹਨ, ਕਦੇ ਕਿਸੇ ਹੋਰ ਪੁਰਖ ਵੱਲ। ਤੇ ਇਸ ਕਰਕੇ ਤਨ ਮਨ ਦੇਹ ਨਾ ਅੰਤਰ ਰੱਖ ਹੈ, ਅਵਰਾ ਦੇਖ ਨਾ ਸੁਣਿਆ ਪੱਖ ਹੈ, ਮਨ ਦ੍ਰਿਸ਼ਟੀ ਨਾਲ ਨਹੀਂ ਦੇਖਦੀਆਂ।
ਸੇਵਨ ਸਾਈ ਆਪਣਾ,
ਉਹ ਆਪਣੇ ਪਤੀ ਵਰਤਾ ਧਰਮ ਵਿਚ ਨਿਭਾਉਂਦੀਆਂ ਹੋਈਆਂ ਸਾਈ ਮਾਲਕ ਪਤੀ ਦੀ ਸੇਵਾ ਕਰਦੀਆਂ ਹਨ, ਆਪਣੇ ਮਾਲਕ ਪਤੀ ਨੂੰ ਚਿੱਤ ਵਿਚ ਵਸਾ ਕੇ ਧਿਆਨ ਦੁਆਰਾ ਸੇਵਨਾ ਕਰਦੀਆਂ ਹਨ।
ਨਿਤ ਉੱਠ ਸੰਭਾਲਣ,
ਤੇ ਨਿਤ ਹਮੇਸ਼ਾ ਉੱਠ ਕੇ ਪਤੀ ਦੀ ਸੇਵਾ ਨੂੰ ਸੰਭਾਲਦੀਆਂ ਹਨ ਜਿਹੜੀਆਂ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਅੱਗੇ ਕਥਨ ਕਰਦੇ ਹਨ,
ਕੰਤਾ ਨਾਲ ਮਹੇਲੀਆ,
ਜਿਹੜੀਆਂ ਕਾਂਤਾਂ ਪਤੀਆਂ ਦੇ ਨਾਲ ਮਹੇਲੀਆਂ ਇਸਤਰੀਆਂ,
ਛੇਤੀ ਅੱਗ ਜਲਾਏ,
ਤੇ ਉਹ ਪਤੀ ਦੀ ਸਾਧ ਸਿੰਘ ਜੀ ਆਗਿਆ ਰੂਪ ਅੱਗ ਦੇ ਵਿਚ, ਜਾਂ ਫਿਰ ਸਾਧ ਸਿੰਘ ਜੀ ਉਹ ਪਤੀ ਦੇ ਵਿਛੋੜੇ ਦੀ ਅੱਗ ਦੇ ਵਿਚ ਤਾਂ ਸੜਦੀਆਂ ਰਹਿੰਦੀਆਂ ਨੇ, ਪਰ ਪ੍ਰਤੱਖ ਨੇ ਉਹ ਆਪਣੇ ਸਰੀਰ ਨੂੰ ਸਾੜਦੀਆਂ, ਉਹ ਵੀ ਕੰਤਾਂ ਨਾਲ ਮਹਿਲੀਆਂ, ਛੇਤੀ ਅੱਗ ਜਲਾਹੇ, ਵਿਛੋੜੇ ਦੀ ਅੱਗ ਦੇ ਵਿਚ ਤਾਂ ਸਾੜ ਲੈਂਦੀਆਂ ਨੇ, ਪਰ ਸਬਰ ਰੱਖਦੀਆਂ ਨੇ, ਹੋਰ ਕਿਸੇ ਪਰਾਏ ਮਰਦ ਵੱਲ ਨਹੀਂ ਵੇਖਦੀਆਂ।
ਜੇ ਜਾਣ ਹੈ ਫਿਰ ਆਪਣਾ,
ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਰੂਪ ਜਾਣ ਲਿਆ ਹੈ,
ਤਾਂ ਤਨ ਦੁੱਖ ਸਹਾਰੇ,
ਉਹ ਤਾਂ ਆਪਣੇ ਤਨ ਨੂੰ ਵਿਛੋੜੇ ਦਾ ਦੁੱਖ ਤਾਂ ਸਹਾਰ ਲੈਂਦੀਆਂ ਨੇ, ਪਰ ਫਿਰ ਹੋਰ ਕਿਸੇ ਪੁਰਖ ਦੇ ਨਾਲ ਵਿਆਹ ਆਦਿ ਨਹੀਂ ਕਰਾਉਂਦੀਆਂ। ਇਸ ਕਰਕੇ ਉਹ ਪਤੀਵਰਤਾ ਧਰਮ ਵਿਚ ਪੱਕੀਆਂ ਰਹਿੰਦੀਆਂ ਨੇ, ਉਹਨਾਂ ਦਾ ਇੱਕ ਤਨ ਸਰੀਰ ਜਿਹੜਾ ਦੁੱਖ ਕਸ਼ਟ ਸਹਾਇ ਸਹਾਰਦਾ ਭਾਵੇਂ ਵਿਛੋੜੇ ਦਾ, ਪਰ ਉਹ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦੀਆਂ ਹੈ। ਆਪਣੇ ਪਤੀ ਦੇ ਨਾਲ ਫਿਰ ਸਵਰਗ ਜਾ ਕੇ ਉਹਨਾਂ ਨੂੰ ਸੁੱਖ ਮਿਲਦੇ ਨੇ, ਸਵਰਗ ਚ ਵਸਦੀਆਂ ਹਨ।
ਨਾਨਕ ਕੰਤ ਨਾ ਜਾਣਨੀ,
ਸਤਿਗੁਰੂ ਜੀ ਕਥਨ ਕਰਦੇ ਜਿਹੜੀਆਂ ਆਪਣੇ ਤੇ ਮੰਦ ਕਰਮ ਕਰਨ ਵਾਲੀਆਂ ਨੇ, ਤੇ ਉਹ ਮੰਦ ਕਰਮ ਕਰਨ ਵਾਲੀਆਂ ਔਰਤਾਂ ਆਪਣੇ ਕੰਤ ਪਤੀ ਪਰਮੇਸ਼ਰ ਨੂੰ ਨਹੀਂ ਜਾਣਦੀਆਂ, ਭਾਵ ਪਤੀ ਦੀ ਆਗਿਆ ਨਹੀਂ ਮੰਨਦੀਆਂ ਹਨ।
ਛੇ ਕਿਉਂ ਅੱਗ ਜਲਾਏ,
ਪਹਿਲਾਂ ਪਤੀ ਦੀ ਆਗਿਆ ਨਹੀਂ ਮੰਨੀ, ਫਿਰ ਅੱਗ ਚ ਸੜ ਕੇ ਤੁਸੀਂ ਕਹਿੰਦੇ ਸਵਾਹ ਹੋ ਗਈਆਂ ਜਿਹੜੀਆਂ, ਵੀ ਹੁਣ ਸਤੀ ਹੋ ਗਈ? ਮਹਾਰਾਜ ਕਹਿੰਦੇ ਨਹੀਂ। ਤੇ ਉਹ ਫਿਰ ਛੇ ਕਿਉਂ ਅੱਗ ਜਲਾਹੇ, ਕਿਉਂ ਸੜਦੀਆਂ ਅੱਗ ਦੇ ਚ? ਪਤੀ ਦੀ ਆਗਿਆ ਨਹੀਂ ਮੰਨੀ ਉਹਨਾਂ ਨੇ, ਉਹਨਾਂ ਨੂੰ ਨਹੀਂ ਸੜਨਾ ਚਾਹੀਦਾ, ਖੁਦਕਸ਼ੀ ਹੈ।
ਭਾਵੇ ਜੀਵੋ ਕੈ ਮਰੋ, ਦੂਰ ਹੀ ਭੱਜ ਜਾਹੇ,
ਜਿਹੜੀਆਂ ਇਸਤਰੀਆਂ ਪਤੀ ਵਰਤਾ ਧਰਮ ਤੋਂ ਦੂਰੋਂ ਦੂਰ ਤੋਂ ਹੀ ਭੱਜ ਕੇ ਦੌੜ ਜਾਂਦੀਆਂ ਨੇ, ਭਾਵ ਧਰਮ ਨਹੀਂ ਧਾਰਨ ਕਰਦੀਆਂ, ਪਤੀ ਦੀ ਆਗਿਆ ਮੰਨਣ ਤੋਂ ਦੂਰ ਤੋਂ ਹੀ ਦੌੜ ਜਾਂਦੀਆਂ ਨੇ, ਭਾਵ ਮੰਨਦੀਆਂ ਨਹੀਂ। ਉਹ ਚਾਹੇ ਜੀਵੋ ਜਿਉਂਦੀਆਂ ਰਹਿਣ, ਚਾਹੇ ਮਰੋ ਮਰ ਜਾਣ, ਉਹਨਾਂ ਦਾ ਭਲਾ ਨਹੀਂ ਹੁੰਦਾ, ਲਾਭ ਨਹੀਂ ਹੈ ਉਹਨਾਂ ਨੂੰ, ਜੀਵਨ ਦਾ ਵੀ ਲਾਭ ਨਹੀਂ ਤੇ ਅੱਗ ਚ ਸੜਨ ਦਾ ਵੀ ਕੋਈ ਲਾਭ ਨਹੀਂ, ਉਹਨਾਂ ਦੇ ਜੀਵਨਾਂ ਤੇ ਮਰਨਾ ਨਿਸਫਲ ਹੈ। ਇਸੇ ਪ੍ਰਕਾਰ ਜੇ
ਸਤੀਆ ਇਹ ਨਾ ਆਖੀਆਂ,
ਸਤਵਾਦੀ ਮਹਾਤਮਾ ਇਹ ਨਹੀਂ ਕਹੇ ਜਾਂਦੇ ਹਨ,
ਜੋ ਮੜਿਆ ਲੱਗ ਜਲਨ,
ਜਿਹੜੇ ਲੱਕੜਾਂ ਇਕੱਠੀਆਂ ਕਰਕੇ ਧੂਣੀਆਂ ਤਾਉਂਦੇ ਰਹਿਣ, ਸਰੀਰ ਤਪਾਉਂਦੇ ਰਹਿਣ, ਸਾੜ ਕੇ ਜੇ ਅਸੀਂ ਧੂਣੀ ਤਾਪਦੇ ਹਾਂ।
ਨਾਨਕ ਸਤੀਆਂ ਜਾਣੀਆਂ,
ਸਤਿਗੁਰੀ ਕਥਨ ਕਰਦੇ ਨੇ ਉਹ ਸਤ ਪ੍ਰਤਗੀ ਮਹਾਤਮਾ ਜਾਣੀਆਂ ਜਾਣੇ ਜਾਂਦੇ ਹਨ,
ਜੇ ਬਿਰਹੇ ਚੋਟ ਮਰਨ,
ਜਿਹੜੇ ਪਰਮੇਸ਼ਰ ਦੇ ਵਿਛੋੜੇ ਦੀ ਚੋਟ ਸੱਟ ਨਹੀਂ, ਉਹ ਜਿਹੜੇ ਸੱਟ ਦੇ ਨਾਲ ਹੀ ਮਰਨ ਮਰ ਜਾਂਦੇ ਹੈ, ਭਾਵ परमेश्वर दे प्रेम दी चोट नाल जीवित भाव तो मार लेंदे ने अपने आप नूं।
महला तीजा
तीसरे पातशाह अगे महले च कथन करदे हन
भी सो सतिया जानियन
ओह भी सतिया सतवादी महात्मा कहे जांदे हन
शील संतोख रहन
जेड़े शांत सुभा रखण ते सबर रखण ते सबर संतोख दे रहन रहिंदे हन
सेवन साई आपना
अपने मालक परमेश्वर दा आसरा जान के
सेवन साई आपना
साई मालक जेड़ा ना ओ सेवन साई अपना इनू पाई साई नहीं कहना साई कहना साई मालक वाहिगुरु नू अपना आसरा जान के सेवन सेव दे नेता प्रति फिर अगे दस दिन
नित उठ संभालन
नेता प्रति अमृत वेले उठ के परमेश्वर दे गुणा नू संभाल दे है अमृत वेले नाम जपदे उन्हां दे चित विचों संसार दा नितपुणा उठ गया ਉਹ ਫਿਰ ਵਾਹਿਗੁਰੂ ਦੇ ਵਿੱਚ ਸਮਾ ਲੈਂਦੇ ਆ ਭਾਵ ਲੀਨ ਹੋ ਜਾਂਦੇ ਹਨ ਉਹਨਾਂ ਦਾ ਜੀਵਨ ਐਸਾ ਬਣ ਗਿਆ ਹੈ
ਮਹੱਲਾ ਤੀਜਾ
ਅੱਗੇ ਮਹਾਰਾਜ ਸਾਹਿਬ ਜੀ ਮਹੱਲਾ ਉਚਾਰਨ ਕਰਕੇ ਦੱਸਦੇ ਹਨ ਜੀ
ਕੰਤਾ ਨਾਲ ਮਹਿਲੀਆ
ਜੋ ਮਹਾਤਮਾ ਰੂਪ ਮਹਿਲੀਆਂ ਇਸਤਰੀਆਂ ਕੰਤਾਂ ਪਤੀ ਪਰਮੇਸ਼ਰ ਨੂੰ ਆਪਣੇ ਨਾਲ ਜਾਣਦੀਆਂ ਹਨ
ਛੇਤੀ ਅੱਗ ਜਲਾਏ
ਉਹ ਆਪਣੇ ਸਰੀਰ ਨੂੰ ਧੂਣੀਆਂ ਤਪਾਉਣ ਰੂਪ ਦੀ ਅੱਗ ਦੇ ਨਾਲ ਕਿਉਂ ਸਾੜਨਗੇ ਭਾਈ
ਜੇ ਜਾਣ ਹੈ ਫਿਰ ਆਪਣਾ
ਜੇਕਰ ਉਹ ਫਿਰ ਪਤੀ ਨੂੰ ਆਪਣਾ ਆਧਾਰ ਜਾਣਦੀਆਂ ਹਨ ਸੰਤ ਰੂਪ ਐਸੀਆਂ ਸਤੀਆਂ ਉਹਨਾਂ ਦਾ ਫਿਰ
ਤਾਂ ਤਨ ਦੁੱਖ ਸਹਾਰੇ
ਤਾਂ ਤਨ ਸਰੀਰ ਉਪ ਦੁੱਖ ਸਹਾਰਨਾ ਵੀ ਸਫਲ ਹੈ ਭਾਵ ਜੋ ਪਤੀ ਪਰਮੇਸ਼ਰ ਦੇ ਪ੍ਰੇਮ ਵਿਛੋੜੇ ਦੀ ਅਗਨੀ ਵਿੱਚ ਸੜਦੇ ਹੈ ਉਹਨਾਂ ਦਾ ਦੁੱਖ ਸਹਾਰਨਾ ਸਫਲਾ ਹੈ
ਨਾਨਕ ਕੰਤ ਨਾ ਜਾਣਨੀ
ਸਤਿਗੁਰੂ ਜੀ ਕਥਨ ਕਰਦੇ ਆ ਜਿਨ੍ਹਾਂ ਮਹਾਤਮਾ ਦਾ ਲਿਬਾਸ ਪਾ ਕੇ ਆਪਣੇ ਆਪ ਨੂੰ ਮਹਾਤਮਾ ਕਹਾ ਕੇ ਵੀ ਕੰਤ ਪਤੀ ਪਰਮੇਸ਼ਵਰ ਨੂੰ ਨਹੀਂ ਜਾਣਨਾ ਕੀਤਾ
ਸੇ ਕਿਉਂ ਅੱਗ ਜਲਾਏ
ਸੇ ਉਹ ਕਿਉਂ ਕਿਸ ਵੱਲੋਂ ਆਪਣੇ ਆਪ ਨੂੰ ਸਾਧਨ ਕਰਨ ਰੂਪ ਧੂਣੀਆਂ ਤਪਾਉਣ ਰੂਪ ਅੱਗ ਵਿੱਚ ਜਲਾਹੇ ਸਾੜਦੇ ਹਨ ਭਾਵ ਹੈ ਕਿਉਂ ਆਪਣੇ ਆਪ ਨੂੰ ਵਿਕਾਰਾਂ ਜਾਂ ਤ੍ਰਿਸ਼ਨਾ ਜਾਂ ਈਰਖਾ ਦੀ ਅੱਗ ਵਿੱਚ ਕਾਲ ਦੀ ਅੱਗ ਵਿੱਚ ਤੇ ਸਾੜ ਰਹੇ ਹਨ
ਭਾਵ ਹੈ ਜੀਵੋ ਕੈ ਮਰੋ
ਭਾਵੇਂ ਉਹ ਪਦਾਰਥਾਂ ਨੂੰ ਭੋਗਣ ਸੰਸਾਰ ਸੁੱਖ ਮਾਨਣ ਰੂਪ ਜੀਵੋ ਜਿਉਂਦੇ ਰਹਿਣ ਜਾਂ ਫਿਰ ਉਹ ਇਹਦੇ ਸਿਰ ਚ ਸਵਾਹ ਪਾ ਕੇ ਤਿਆਗੀ ਬਣ ਕੇ ਤਿਆਗੀ ਰੂਪ ਸੰਸਾਰ ਨੂੰ ਛੱਡਣ ਰੂਪ ਮਰ ਜਾਣਾ ਕਰਨ
ਦੂਰ ਹੀ ਭੱਜ ਜਾਏ
ਉਹਨਾਂ ਦੀ ਪ੍ਰਵਿਰਤੀ ਤੇ ਨਿਵਿਰਤੀ ਸਫਲੀ ਨਹੀਂ ਕਿਉਂਕਿ ਉਹਨਾਂ ਦੀ ਪ੍ਰਵਿਰਤੀ ਤੇ ਨਿਰਵਿਰਤੀ ਸਫਲੀ ਨਹੀਂ ਜੋ ਪਤੀ ਪਰਮੇਸ਼ਵਰ ਦਾ ਹੁਕਮ ਨਹੀਂ ਮੰਨਦੇ ਤੇ ਭਾਣੇ ਮੰਨਣ ਵਾਲੇ ਦੂਰ ਹੀ ਭੱਜ ਜਾਣ ਜਿਹੜੇ ਉਹਨਾਂ ਦਾ ਸਫਲਾ ਨਹੀਂ ਤੇ ਸਫਲ ਉਹਨਾਂ ਦਾ ਜਿਹੜਾ ਪਦਾਰਥਾਂ ਵੱਲੋਂ ਦੂਰ ਤੋਂ ਦੇਖ ਕੇ ਭਜਨ ਭਾਵ ਤਿਆਗ ਦੇਣ
ਪੌੜੀ
ਅੱਗੇ ਪੌੜੀ ਕਥਨ ਕਰਦੇ ਹਨ
ਤੁਧ ਦੁੱਖ ਸੁਖ ਨਾਲ ਉਪਾਇਆ
ਪਰਮੇਸ਼ਰ ਤੁਸਾਂ ਨੇ ਜੀਵਾਂ ਦੀ ਕਰਨੀ ਅਨੁਸਾਰ ਦੁੱਖ ਤੇ ਸੁਖ ਜੀਵਾਂ ਦੇ ਨਾਲ ਹੀ ਉਪਾਇਆ ਪੈਦਾ ਕੀਤਾ ਤੇ ਇਸ ਪ੍ਰਕਾਰ ਸੁਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਪਹਿਨਦਾ ਹੈ ਮਨੁੱਖ
ਲੇਖ ਕਰਤਾ ਲਿਖਿਆ
ਕਰਤੇ ਨੇ ਲਿਖਾਰੀ ਹੋ ਕੇ ਲੇਖ ਲਿਖ ਦਿੱਤਾ ਵੀ ਇੰਨਾ ਸੁਖ ਮਿਲੇਗਾ ਇੰਨਾ ਦੁੱਖ ਮਿਲੇਗਾ
ਨਾਵੈ ਜੀਵਡ ਹੋਰ ਦਾਤ ਨਾਹੀ
ਨਾਮ ਵਰਗੀ ਹੋਰ ਕੋਈ ਵੱਡੀ ਦਾਤ ਨੀ ਬਖਸ਼ਿਸ਼ ਨੀ ਹੈ ਵੱਡੀ ਦਾਤ ਨਾਮ ਦੀ ਹੈ
ਨਾਵੈ ਜੀਵਡ ਹੋਰ ਦਾਤ ਨਾਹੀ
ਹੇ ਵਾਹਿਗੁਰੂ ਤੇਰੇ ਨਾਮ ਦੀ ਜਿੱਡੀ ਵੱਡੀ ਹੋਰ ਕੋਈ ਬਖਸ਼ਿਸ਼ ਨਹੀਂ ਹੈ ਇਹਦੇ ਵਰਗੀ ਕੋਈ ਦਾਤ ਨਹੀਂ ਹੈ
ਤਿਸ ਰੂਪ ਨਾ ਰਿਖਿਆ
ਇਸ ਉਸ ਨਾਮ ਨਾਮੀ ਦਾ ਕੋਈ ਰੂਪ ਤੇ ਰੇਖਿਆ ਰੇਖਾ ਲਕੀਰ ਆਦਿ ਨੀ ਮੱਛ ਕੱਛ ਆਦਿ
ਨਾਮ ਅਖੁੱਟ ਨਿਧਾਨ ਹੈ
ਹੇ ਵਾਹਿਗੁਰੂ ਤੇਰਾ ਨਾਮ ਅਖੁੱਟ ਨਾਮ ਉਕਣ ਵਾਲਾ ਨਿਧਾਨ ਖਜ਼ਾਨਾ ਹੈ
ਗੁਰਮੁਖ ਮਨ ਵਸਿਆ
ਗੁਰਮੁਖ ਜਨਾਂ ਦੇ ਮਨ ਵਿਚ ਹਿਰਦੇ ਚ ਵਸਦਾ ਹੈ
ਕਰ ਕਿਰਪਾ ਨਾਮ ਦੇਵ ਸੀ
ਹੇ ਵਾਹਿਗੁਰੂ ਜਿਨ੍ਹਾਂ ਨੂੰ ਤੂੰ ਆਪਣੀ ਕਿਰਪਾ ਕਰਕੇ ਮਿਹਰ ਕਰਕੇ ਨਾਮ ਦੇਵ ਦਿੰਦਾ ਹੈ
ਫਿਰ ਲੇਖ ਨਾ ਲਿਖਿਆ
ਮੁੜ ਕੇ ਉਹਨਾਂ ਦੇ ਮਸਤਕ ਉੱਪਰ ਜੰਮਣ ਮਰਨ ਦਾ ਲੇਖ ਨਹੀਂ ਲਿਖਿਆ ਜਾਂਦਾ ਫਿਰ ਭਾਵ ਕੀ ਹੈ ਜੰਮਣ ਮਰਨ ਤੋਂ ਰਹਿਤ ਹੀ ਹੋ ਜਾਂਦੇ ਨ
ਸੇਵਕ ਭਾਏ ਸੇ ਜਾਣ ਵੇਲੇ
ਸੇ ਉਹ ਪਰਮੇਸ਼ਰ ਵਾਹਿਗੁਰੂ ਦੇ ਤੇ ਸੇਵਕ ਭਾਏ ਤੇ ਉਹ ਦਾਸਾ ਭਾਵ ਧਾਰਨ ਕਰਕੇ ਸੇ ਉਹ ਜਨ ਪੁਰਖ ਤੇਰੇ ਨਾਮ ਵਿਚ ਮਿਲੇ ਹਨ
ਜਿਨ ਹਰ ਜਪ ਜਪਿਆ
ਜਿਨ੍ਹਾਂ ਨੇ ਹਰ ਹਰੀ ਪਰਮੇਸ਼ਰ ਤੇਰੇ ਅੰਮ੍ਰਿਤ ਨਾਮ ਦੇ ਜਪ ਜਾਪ ਨੂੰ ਜਪਿਆ ਜਪਣਾ ਕੀਤਾ ਹੈ ਸੋ ਆਓ ਸਾਸਨੀ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।